ਭਾਈਚਾਰਾ ਮਹਿਜ਼ ਇੱਕ ਸ਼ਬਦ ਨਹੀਂ, ਇਹ ਇੱਕ ਪ੍ਰਬੰਧ ਹੈ। ਸਾਡੀ ਸਵੇਰ ਦੀ ਸ਼ੁਰੂਆਤ, ਸਾਡੀ ਆਪਣੀ ਖਬਰ, ਸਾਡਾ ਪੰਜਾਬੀ ਹੋਣ ਦਾ ਸੰਕਲਪ, ਅਸੀਂ ਲੋਕ, ਅਸੀਂ ਸਮੂਹ, ਪੰਜਾਬ, ਪੰਜਾਬੀ, ਪੰਜਾਬੀਅਤ, ਖਬਰ, ਵਿਰਾਸਤ, ਸੱਭਿਆਚਾਰ, ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ, ਉਸੇ ਸਮੁੰਦਰ ਦੀਆਂ ਲਹਿਰਾਂ। ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਮਿੰਟੂ ਬਰਾੜ, ਅਮਰਦੀਪ ਕੌਰ, ਬੌਬੀ ਸਿੱਧੂ, ਦਲਜੀਤ ਸਿੰਘ, ਸਰਬਜੀਤ ਸਿੰਘ, ਅਮਨਦੀਪ ਸਿੰਘ ਸਿੱਧੂ ਹੋਣਾ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਹਰਮਨ ਰੇਡੀਓ ਦਾ ਪ੍ਰੋਗਰਾਮ ਲਹਿਰਾਂ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ, ਕੌਫ ਸਾਰਬਰ ਸਟੂਡੀਓ ਤੋਂ। ਦਿਨ ਬੁੱਧਵਾਰ ਦੀ ਸਵੇਰ ਚੜ ਚੁੱਕੀ ਹੈ ਜੀ, 8:02 ਘੜੀ ਦਿਖਾ ਰਹੀ ਹੈ। 30 ਨਵੰਬਰ, ਨਵੰਬਰ ਜਾਂਦਾ ਵੀ ਦੇਖੋ ਪਤਾ ਨਹੀਂ ਲੱਗਿਆ, ਸਾਲ ਜਾਂਦਾ ਪਤਾ ਨਹੀਂ ਲੱਗਿਆ, ਇੱਕ ਮਹੀਨਾ ਰਹਿ ਗਿਆ ਨਵਾਂ ਸਾਲ ਚੜਨ ਨੂੰ। ਪਰ ਦੇਖੋ ਸਾਲ ਕਿੱਦਾਂ ਦਾ ਲੰਘਿਆ, ਕਿਵੇਂ ਲੰਘ ਰਿਹਾ, ਇਹ ਦਿਨ ਪਰ ਦਿਨ ਹਰ ਰੋਜ਼ ਨਵੀਂ ਸਿਚੁਏਸ਼ਨ ਆਉਂਦੀ ਹੈ। ਸੋ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਸੁਖਪ੍ਰੀਤ ਕੌਰ ਛੁੱਟੀ ਤੇ ਗਏ ਹੋਏ ਨੇ ਭਾਰਤ, ਇੰਡੀਆ, ਆਪਣੇ ਪਿੰਡ, ਤੇ ਉਨ੍ਹਾਂ ਦੀ ਗੈਰ ਹਾਜ਼ਰੀ ਦੇ ਵਿਚ ਮੈਂ ਪ੍ਰੋਗਰਾਮ ਕਰ ਰਿਹਾ, ਤੁਹਾਡੇ ਸਾਹਮਣੇ ਹਾਜ਼ਰ ਹਾਂ। ਤੇ ਇਸ ਪ੍ਰੋਗਰਾਮ ਦੇ ਵਿਚ ਅਸੀਂ ਬਹੁਤ ਸਾਰੀਆਂ ਗੱਲਾਂ ਕਰਨੀਆਂ, ਲਹਿਰਾਂ ਵਹਿਰਾਂ ਲਾਣੀਆਂ, ਪਰ ਆਓ ਪਹਿਲਾਂ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। 8:02 ਹੋਏ ਨੇ ਜੀ ਇੱਥੇ ਸਿਡਨੀ, ਮੈਲਬਰਨ, ਕੈਨਬਰਾ ਤੇ ਹੋਬਾਰਟ ਦੇ ਵਿਚ, ਤੇ 7:02 ਬ੍ਰਿਸਬਨ ਦੇ ਵਿਚ ਹੋਏ ਨੇ। 7:32 ਐਡਲੇਡ ਔਰ 5:02 ਤੜਕੇ ਦੇ ਹੋਏ ਨੇ ਜੀ ਪਰਥ ਦੇ ਵਿਚ। ਸੋ ਜਿੱਥੋਂ ਵੀ ਤੁਸੀਂ ਜੁੜੇ ਹੋ, ਸਵਾਗਤ। ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਥੋੜੀ ਦੇਰ ਬਾਅਦ ਮਿੰਟੂ ਬਰਾੜ ਜੀ ਸਾਡੇ ਨਾਲ ਜੁਆਇਨ ਇਨ ਕਰਨਗੇ, ਤੇ ਅਸੀਂ ਢੇਰ ਸਾਰੀਆਂ ਗੱਲਾਂ ਕਰਾਂਗੇ, ਮਸਲਿਆਂ ਤੇ ਗੱਲਬਾਤ ਕਰਾਂਗੇ, ਅਖਬਾਰਾਂ ਦੀਆਂ ਸੁਰਖੀਆਂ ਫਰੋਲਾਂਗੇ, ਤੇ ਨਾਲ ਦੀ ਨਾਲ ਹੋਰ ਆਸਟ੍ਰੇਲੀਆ ਦੀਆਂ ਗੱਲਾਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ। ਤੁਸੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ। ਸਾਡਾ ਸੰਪਰਕ ਪਤਾ request@harmanradio.com ਈਮੇਲ ਹੈ ਜੀ, ਤੇ ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਤੇ ਇੱਕ ਵਿਚਾਰ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਜੀ। ਕਹਿੰਦੇ, ਪ੍ਰਭੂ ਕੇ ਸਾਹਮਣੇ ਜੋ ਝੁਕਤਾ ਹੈ ਵੋ ਸਭ ਕੋ ਅੱਛਾ ਲਗਤਾ ਹੈ, ਲੇਕਿਨ ਜੋ ਸਭ ਕੇ ਸਾਹਮਣੇ ਝੁਕਤਾ ਹੈ ਵਹ ਪ੍ਰਭੂ ਕੋ ਅੱਛਾ ਲਗਤਾ ਹੈ। ਇਹ ਗੱਲ ਠੀਕ ਹੈ ਜੀ, ਬਹੁਤ ਵਧੀਆ ਗੱਲ ਹੈ। ਤੇ ਪਰਮਾਤਮਾ ਦੇ ਤਾਂ ਸਾਹਮਣੇ ਝੁਕਣਾ ਹੀ ਆ, ਕਿਉਂਕਿ ਜੋ ਸਾਡਾ ਪਿਤਾ ਆ ਜਿਸ ਨੇ ਸਾਨੂੰ ਬਣਾਇਆ ਹੈ, ਉਸ ਦੀ ਰਿਸਪੈਕਟ, ਉਸ ਦੀ ਜਿਹੜੀ ਇੱਛਾ ਸ਼ਕਤੀ ਨੂੰ ਪੂਰਾ ਕਰਨਾ ਉਹ ਸਾਡਾ ਫਰਜ਼ ਬਣਦਾ। ਪਰ ਜਿਹੜੀ ਉਸ ਦੀ ਸ੍ਰਿਸ਼ਟੀ ਆ, ਉਸ ਦੀ ਜੋ ਕ੍ਰੀਏਸ਼ਨ ਹੈ, ਕ੍ਰਿਤ ਹੈ, ਉਸ ਦੇ ਸਾਹਮਣੇ ਵੀ ਤਾਂ ਝੁਕਣ ਦਾ ਫਾਇਦਾ ਜੇ ਅਗਰ ਅਸੀਂ ਉਸ ਪ੍ਰਭੂ ਨੂੰ ਜਾਣਦੇ ਹੋਈਏ। ਸੋ ਕਹਿੰਦੇ ਨੇ ਕਿ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚ ਵਾਸ, ਇਕ ਨਾ ਹੁਕਮ ਸਮਾਇ ਲੈ ਇਕ ਨਾ ਭਾਣੇ ਕਰੇ ਵਿਨਾਸ਼। ਸੋ ਇਹ ਜੱਗ ਸੱਚੇ ਕੀ ਹੈ ਕੋਠੜੀ, ਜੇ ਸੱਚੇ ਨੂੰ ਅਸੀਂ ਜਾਣਦੇ ਹਾਂ, ਜੇ ਉਹਦੀ ਹੋਂਦ ਨੂੰ ਪਹਿਚਾਣਦੇ ਹਾਂ, ਮੰਨਦੇ ਹਾਂ, ਫੇਰ ਹੀ ਇਹ ਜੱਗ ਸੱਚਾ ਲੱਗਦਾ, ਕਿਉਂਕਿ ਇਹ ਜੱਗ ਵੀ ਉਹਨੇ ਬਣਾਇਆ, ਇਹ ਮਾਇਆ ਵੀ ਉਹਨੇ ਬਣਾਈ, ਫਿਰ ਇਹ ਮਾਇਆ ਜਿਹੜੀ ਆ ਉਹ ਚੰਗੀ ਲੱਗਦੀ ਆ, ਅੱਛੀ ਲੱਗਦੀ, ਕਿਉਂਕਿ ਅਸੀਂ ਉਸ ਦੇ ਵਿਚ ਕਰਤੇ ਨੂੰ ਦੇਖ ਰਹੇ ਹਾਂ। ਪਰ ਅਗਰ ਅਸੀਂ ਕਰਤੇ ਨੂੰ ਭੁੱਲ ਜਾਂਦੇ ਹਾਂ, ਕਰਤੇ ਨੂੰ ਨਹੀਂ ਯਾਦ ਕਰਦੇ, ਤਾਂ ਫਿਰ ਇਹ ਮਾਇਆ ਜਿਹੜੀ ਹੈ ਇਹ ਝੂਠੀ ਆ, ਇਹ ਜਿਹੜਾ ਜੱਗ ਹੈ, ਸ੍ਰਿਸ਼ਟੀ ਹੈ, ਸਾਰੀ ਫਿਰ ਝੂਠੀ ਆ ਜਦੋਂ ਅਸੀਂ ਕਰਤੇ ਨੂੰ ਨਹੀਂ ਜਾਣਦੇ। ਸੋ ਦੋ ਐਂਗਲ ਤੋਂ ਆ, ਅਗਰ ਲੋਕਾਂ ਮੂਹਰੇ ਅਸੀਂ ਝੁਕਦੇ ਹਾਂ, ਹਰ ਬੰਦੇ ਮੂਹਰੇ ਝੁਕਦੇ ਹਾਂ, ਪਰ ਪ੍ਰਭੂ ਨੂੰ ਯਾਦ ਨਹੀਂ ਹੈਗੇ ਜਾਂ ਅਸੀਂ ਉਹਨੂੰ ਯਾਦ ਨਹੀਂ ਕਰਦੇ, ਫਿਰ ਉਹ ਸਹੀ ਗੱਲ ਨਹੀਂ। ਪਰ ਅਗਰ ਅਸੀਂ ਅਕਾਲ ਪੁਰਖ ਨੂੰ ਜਾਣਦੇ ਹਾਂ, ਉਹਨੂੰ ਮੰਨਦੇ ਹਾਂ, ਫਿਰ ਹਰ ਬੰਦੇ ਦੇ ਮੂਹਰੇ ਝੁਕਣਾ ਜਾਂ ਉਸਦੇ ਮੂਹਰੇ ਨਿਮਰਤਾ ਦੇ ਨਾਲ ਗੱਲ ਕਰਨੀ, ਫਿਰ ਉਹ ਅਕਾਲ ਪੁਰਖ ਨੂੰ ਵੀ ਚੰਗੀ ਲੱਗਦੀ ਹੈ। ਇਸ ਵਿਚਾਰ ਦਾ ਇਹ ਮਤਲਬ ਸੀ ਜੀ। ਦਲਜੀਤ ਸਿੰਘ ਮਹਿਤਾ ਚੌਂਕ ਸਾਡੇ ਨਾਲ ਆ ਗਏ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਪ੍ਰੋਗਰਾਮ ਦੇ ਵਿਚ, ਤੇ ਰਾਜ ਮਹਿੰਦਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਆਓ ਇਕ ਤੁਹਾਨੂੰ ਮੈਂ ਗੀਤ ਸੁਣਾਉਣਾ ਹੈਗਾ ਜੀ, ਇਹ ਬੀਰ ਰਸ ਦੇ ਵਿਚ, ਤੇ ਜਿਹੜੀ ਕੌਮ ਦੀ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ ਜੀ। ਤੇ ਮਨਜੀਤ ਪੱਪੂ ਦਾ ਇਹ ਗੀਤ ਹੈ ਜੀ, ਯਾਰ ਬਥੇਰੇ। ਗੱਭਰੂ ਪੰਜਾਬੀ ਐਲਬਮ ਆਈ ਸੀ ਜੀ 2013 ਵਿਚ, ਆਓ ਸੁਣਦੇ ਆ ਜੀ। ਗੁਰੂ ਨਾਨਕ ਦੀ ਕਿਰਪਾ ਰਵੇ ਜੀ ਸਾਰਿਆਂ ਤੇ, ਇਹੀ ਅਰਦਾਸ ਹੈ। ਸੋ ਪ੍ਰੋਗਰਾਮ ਦੇ ਵਿਚ ਸਵਾਗਤ ਕਰ ਰਹੇ ਸਾਰੇ ਸਰੋਤਿਆਂ ਦਾ ਜਿਹੜੇ ਜੁੜ ਰਹੇ ਨੇ ਸਾਡੇ ਨਾਲ ਪ੍ਰੋਗਰਾਮ ਲਹਿਰਾਂ ਦੇ ਵਿਚ। ਦਿਨ ਬੁੱਧਵਾਰ ਹੈ ਜੀ, ਅੱਜ ਆਸਟ੍ਰੇਲੀਆ ਦੇ ਵਿਚ ਚੜ ਚੁੱਕਾ, ਪਰ ਅਮਰੀਕਾ ਮਹਾਂਦੀਪਾਂ ਦੇ ਵਿਚ ਹਜੇ ਮੰਗਲਵਾਰ ਦੀਆਂ ਦੁਪਹਿਰਾਂ ਅਤੇ ਸ਼ਾਮਾਂ ਚੱਲ ਰਹੀਆਂ ਨੇ, ਉਥੋਂ ਵੀ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆਂ। ਤਕਰੀਬਨ ਸਾਲ ਦਾ ਅਖੀਰ ਆਉਣ ਵਾਲਾ ਹੈ ਤੇ ਇਕ ਮਹੀਨਾ ਰਹਿ ਗਿਆ। ਬਹੁਤ ਸਾਰੇ ਸਾਡੇ ਸੱਜਣ ਮਿੱਤਰ ਜਿਹੜੇ ਨੇ ਓਵਰਸੀਜ਼ ਗਏ ਵੀ ਹੋਏ ਨੇ, ਜਾਣ ਦੀ ਤਿਆਰੀ ਵੀ ਕਰ ਰਹੇ ਨੇ, ਤੇ ਸਾਡੇ ਆਪਣੇ ਅਮਰੀਕ ਫਲੋਰਾ ਹੁਣੀ ਵੀ ਇੰਡੀਆ ਗਏ ਹੋਏ ਨੇ, ਤੇ ਪਰਸੋਂ ਦਿਨੇ ਫੋਨ ਆ ਰਿਹਾ ਸੀ ਜੀ ਉਹਨਾਂ ਦਾ ਵਟਸਐਪ ਤੇ, ਔਰ ਆਵਾਜ਼ ਨਹੀਂ ਆਈ, ਕਾਲ ਆਈ ਚੱਕੀ ਤੇ ਕਿਤੇ ਕਿਤੇ ਕੋਈ ਕੋਈ ਅੱਖਰ ਸਮਝ ਆਉਂਦਾ ਸੀ ਤੇ ਕੱਟ ਹੋ ਗਿਆ। ਉਸ ਤੋਂ ਬਾਅਦ ਮੈਸੇਜ ਆਇਆ ਕਿ ਅਮਨਦੀਪ, ਮੈਂ ਐਮੀਰੇਟਸ ਏਅਰਲਾਈਨਸ ਦੇ ਵਿਚੋਂ ਜਹਾਜ਼ ਦੇ ਵਿਚ ਉੱਡਦਾ ਹੋਇਆ ਕਾਲ ਕਰਨ ਦੀ ਟਰਾਈ ਕਰਦਾ ਪਰ ਲੱਗ ਨਹੀਂ ਰਹੀ। ਸੋ ਬੜੀ ਹੈਰਾਨੀ ਹੋਈ ਕਿ ਇਕ ਸਮਾਂ ਇਹ ਹੁੰਦਾ ਸੀ ਕਿ ਜਹਾਜ਼ ਦੇ ਵਿਚ ਜਾਣਾ ਆ, ਤੇ ਮੈਨੂੰ ਯਾਦ ਹੈ ਕਿ 1986 ਦੇ ਵਿਚ ਅਸੀਂ ਮੈਂ 6ਵੀਂ 7ਵੀਂ ਚ ਪੜ੍ਹਦਾ ਹੁੰਦਾ ਸੀ 6ਵੀਂ ਚ ਪੜ੍ਹਦਾ ਹੁੰਦਾ ਸੀ ਤੇ ਅਸੀਂ ਇੰਗਲੈਂਡ ਛੁੱਟੀਆਂ ਕੱਟਣ ਗਏ ਮੈਂ ਤਾਂ ਮੇਰੀ ਸਿਸਟਰ ਤੇ ਸਾਨੂੰ ਬੜਾ ਚਾਅ ਹੁੰਦਾ ਹੀ ਆ ਚਾਹ ਜਹਾਜ਼ ਤਾਂ ਅਸੀਂ ਉਪਰੋਂ ਲੰਘਦੇ ਦੇਖਦੇ ਹੁੰਦੇ ਸੀ ਤੇ ਚੜੇ ਜਹਾਜ਼ ਦੇ ਵਿਚ ਉਦੋਂ ਪੈਨ ਐਮ ਬੜਾ ਮਸ਼ਹੂਰ ਏਅਰਲਾਈਨ ਹੁੰਦੀ ਸੀ ਨੰਬਰ 1 ਤੇ ਰਾਸਤੇ ਦੇ ਵਿਚ ਇਕ ਫਿਲਮ ਚੱਲੀ ਜੀ ਉਦੋਂ ਪ੍ਰੋਜੈਕਟਰ ਤੇ ਫਿਲਮ ਚੱਲਦੀ ਹੁੰਦੀ ਸੀ ਜਹਾਜ਼ਾਂ ਦੇ ਵਿਚ ਤੇ ਇੰਨਾ ਆਨੰਦ ਆਇਆ ਜੀ ਫਿਲਮ ਦੇਖਣ ਦਾ ਸਮਝ ਤਾਂ ਕੁਛ ਨੀ ਆਈ ਇੰਗਲਿਸ਼ ਫਿਲਮ ਸੀਗੀ ਪਰ ਵਧੀਆ ਲੱਗਿਆ ਕਿ ਅਸੀਂ ਉਦੋਂ ਤਾਂ ਬਹੁਤ ਟੀਵੀ ਵੀ ਪ੍ਰਚਲਿਤ ਨਹੀਂ ਸੀ ਹੁੰਦੇ ਕਿ ਇਕ ਜਹਾਜ਼ ਦੇ ਵਿਚ ਫਿਲਮ ਚੱਲਣੀ ਤੇ ਬੜੀ ਬਿਸਮਾਦ ਵਾਲੀ ਪੋਜੀਸ਼ਨ ਸੀਗੀ ਬੜਾ ਹੈਰਾਨ ਸੀ ਕਿ ਯਾਰ ਇਕ ਹਵਾ ਦੇ ਵਿਚ ਉੱਡ ਰਹੇ ਆ ਤੇ ਉੱਤੇ ਫਿਲਮ ਚੱਲ ਰਹੀ ਆ ਤੇ ਉਹੀ ਬੜਾ ਆਨੰਦ ਸੀਗਾ ਬੜੇ ਸਾਲ ਫਿਰ ਉਹ ਯਾਦਾਂ ਜਿਹੜੀਆਂ ਨੇ ਉਹਨੂੰ ਅਸੀਂ ਪ੍ਰਫੁੱਲਿਤ ਕੀਤਾ ਪਰ ਹੁਣ ਦੇਖੋ ਵੀ ਟਾਈਮ ਇਹ ਆ ਗਿਆ ਕਿ ਇੰਟਰਨੈਟ ਵੀ ਜਹਾਜ਼ ਦੇ ਵਿਚ ਉਪਲਬਧ ਹੈ ਤੇ ਆਪਣੇ ਤੁਸੀਂ ਜਹਾਜ਼ ਦੇ ਵਿਚ ਉੱਡਦੇ ਉੱਡਦੇ ਕਿਸੇ ਵੀ ਮਿੱਤਰ ਸੱਜਣ ਦੇ ਨਾਲ ਗੱਲਬਾਤ ਕਰ ਸਕਦੇ ਹੋ ਆਪਣੇ ਵਿਚਾਰ ਸ਼ੇਅਰ ਕਰ ਸਕਦੇ ਹੋ ਖੈਰ ਇੰਨੀ ਵਧੀਆ ਸਰਵਿਸ ਤਾਂ ਨਹੀਂ ਸੀ ਅਮਰੀਕ ਸਿੰਘ ਫਲੋਰਾ ਹੁਣਾਂ ਨੂੰ ਬਾਅਦ ਚੋ ਗੱਲ ਹੋਈ ਫੋਨ ਦੇ ਉੱਤੇ ਵਟਸਐਪ ਤੇ ਤੇ ਉਹ ਕਹਿੰਦੇ ਫਿਰ ਵੀ ਠੀਕ ਸੀਗਾ ਕਈ ਵਾਰੀ ਜਹਾਜ਼ ਚ ਜਿਹੜੀ ਪੋਜੀਸ਼ਨ ਹੈ ਉਹ ਜੋ ਨਹੀਂ ਹੁੰਦੀ ਕਿ ਵਾਈ ਫਾਈ ਉੱਥੇ ਚੱਲ ਸਕੇ ਖੈਰ ਗੱਲਾਂ ਬਾਤਾਂ ਅਸੀਂ ਬਹੁਤ ਕਰਨੀਆਂ ਪ੍ਰੋਗਰਾਮ ਦੇ ਵਿਚ ਮੌਸਮ ਤੇ ਝਾਤੀ ਵੀ ਮਾਰ ਲਈਏ ਕਿ ਸਾਡੇ ਆਸ ਪਾਸ ਕੀ ਹੋ ਰਿਹਾ ਆਸਟ੍ਰੇਲੀਆ ਦੇ ਵਿਚ ਅੱਜ ਜੀ ਮੌਸਮ ਗਰਮ ਰਹੇਗਾ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿਚ ਗਰਮੀ ਦੱਸੀ ਗਈ ਆ ਕੇਨਸ ਤੋਂ ਸ਼ੁਰੂ ਕਰਦੇ ਆ ਜਿੱਥੇ ਜਗਵੀਰ ਸਿੱਖ ਨੇ ਬਹੁਤ ਹੀ ਸੋਹਣੀ ਫੋਟੋ ਸਵੇਰੇ ਆਪਣੀ ਪ੍ਰੋਫਾਈਲ ਤੇ ਸ਼ੇਅਰ ਕੀਤੀ ਸੀ ਸੂਰਜ ਚੜ੍ਹਦੇ ਦੀ ਲਾਲੀ ਤੇ ਮੈਨੂੰ ਲੱਗਦਾ ਅੱਜ ਗਰਮ ਰਹੇਗਾ ਦਿਨ 33 ਡਿਗਰੀ ਕੇਨਸ ਦੇ ਵਿਚ ਔਰ ਬ੍ਰਿਸਬਨ ਦੇ ਵਿਚ ਅੱਜ ਥੰਡਰਸਟੋਰਮ ਦੱਸਿਆ ਗਿਆ 31 ਡਿਗਰੀ ਦਿਨਾਂ ਨੂੰ ਰਹੇਗਾ ਕੌਫ ਸਾਰਬਰ ਦੇ ਵਿਚ ਵੀ ਗਰਜ ਨਾਲ ਛਿੱਟਾਂ 28 ਡਿਗਰੀ ਤੇ ਸਿਡਨੀ ਦੇ ਵਿਚ ਸ਼ਾਵਰ ਹੋ ਸਕਦੇ ਨੇ 26 ਡਿਗਰੀ ਕੈਨਬਰਾ ਚ 28 ਡਿਗਰੀ ਔਰ ਮੈਲਬਨ ਦੇ ਵਿਚ ਬੱਦਲਵਾਈ ਹੋ ਸਕਦੀ ਹੈ 20 ਡਿਗਰੀ ਐਡਲੇਡ ਬਹੁਤ ਸੋਹਣਾ ਮੌਸਮ ਰਿਹਾ ਪਿਛਲੇ ਇਕ ਹਫ਼ਤੇ ਮੈਂ ਐਡਲੇਡ ਹੀ ਸੀ ਕੱਲ ਹੀ ਸ਼ਾਮੀ ਆਇਆ ਤੇ ਉਥੇ 24 ਡਿਗਰੀ ਐਵੇਂ ਲੱਗ ਰਿਹਾ ਸੀ ਜਿਵੇਂ ਏਸੀ ਲਵਾਇਆ ਹੁੰਦਾ ਮੇਰੇ ਆਉਣ ਦੀ ਖੁਸ਼ੀ ਦੇ ਵਿਚ ਸੋ ਇਕ ਹਫ਼ਤਾ ਬਹੁਤ ਸੋਹਣਾ ਮੌਸਮ ਰਿਹਾ ਤੇ 26 ਡਿਗਰੀ ਰਹੇਗਾ ਜੀ ਪਰਥ ਦੇ ਵਿਚ ਤੇ ਡਾਰਵਿਨ ਦੇ ਵਿਚ 34 ਡਿਗਰੀ ਤਾਪਮਾਨ ਸੋ ਏਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ ਪਰ ਇਕ ਖਿਆਲ ਜ਼ਰੂਰ ਰੱਖਣਾ ਕਿ ਕੁਈਨਜ਼ਲੈਂਡ ਤੇ ਨਿਊ ਸਾਊਥ ਵੇਲਜ਼ ਦੇ ਵਿਚ ਹੀਟ ਵੇਵ ਸ਼ੁਰੂ ਹੋਣ ਵਾਲੀ ਹੈ ਤੇ 40 ਡਿਗਰੀ ਤੋਂ ਤਾਪਮਾਨ ਉਤੇ ਪਹੁੰਚਣ ਦੇ ਆਸਾਰ ਨੇ ਸੋ ਮੌਸਮ ਵਿਭਾਗ ਵੱਲੋਂ ਸਿਹਤ ਡਿਪਾਰਟਮੈਂਟ ਵੱਲੋਂ ਇਹ ਵਾਰਨਿੰਗ ਦਿੱਤੀ ਗਈ ਹੈ ਕਿ ਆਪਣੇ ਆਪ ਨੂੰ ਜ਼ਰੂਰ ਬਚਾਉਣਾ ਪਾਣੀ ਆਪਣੇ ਕੋਲ ਰੱਖਣਾ ਡੀਹਾਈਡਰੇਸ਼ਨ ਨਹੀਂ ਹੋਣ ਦੇਣੀ ਸਕਿਨ ਨੂੰ ਆਪਣੇ ਨੂੰ ਬਚਾਉਣਾ ਸਕਿਨ ਸਕਰੀਨ ਲਾਣੀ ਜਿਹੜੀ ਸਨਸਕਰੀਨ ਤੇ ਉਧਰ ਡਾਰਵਿਨ ਦੇ ਵਿਚ ਵੀ ਥੰਡਰਸਟੋਰਮ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੇ ਨੇ ਚਲਦੇ ਆ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ ਹਲਕੀ ਧੁੰਦ ਪਈ ਹੋਈ ਹੈ 13 ਡਿਗਰੀ ਤਾਪਮਾਨ ਹੈ ਦਿਨਾਂ ਨੂੰ 27 ਡਿਗਰੀ ਪਹੁੰਚਣ ਦੀ ਉਮੀਦ ਹੈ ਸੋ ਇਹ ਸੀ ਮੌਸਮ ਦੀ ਜਾਣਕਾਰੀ ਖ਼ਬਰਾਂ ਤੇ ਝਾਤੀ ਵੀ ਮਾਰਾਂਗੇ ਅਖਬਾਰਾਂ ਕੀ ਕਹਿ ਰਹੀਆਂ ਨੇ ਤੇ ਬੜੀਆਂ ਮੰਦਭਾਗੀਆਂ ਖ਼ਬਰਾਂ ਆ ਰਹੀਆਂ ਨੇ ਬ੍ਰਾਜ਼ਿਲ ਤੋਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਕੁਲਵਿੰਦਰ ਢਿੱਲੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਵੇਰੇ ਸਵੇਰੇ ਸਿੱਧੂ ਜੀ ਕੀ ਹੋ ਗਿਆ ਗੀਤ ਲਾ ਕੇ ਵਿੱਕੀ ਗੋਲਡਨ ਗਰੋਵ ਵਾਲੀ ਫੀਲਿੰਗ ਚੱਕੀ ਜਾਂਦੇ ਹੋ ਨਹੀਂ ਜੀ ਮੈਂ ਵੈਸੇ ਹੀ ਮੈਂ ਕਿਹਾ ਚਲੋ ਅੱਜ ਥੋੜਾ ਜਿਹਾ ਮਤਲਬ ਜੋਸ਼ ਵਾਲਾ ਵੀਰ ਦਾ ਸਾਲਾ ਗੀਤ ਤੁਹਾਨੂੰ ਸੁਣਾਉਂਦੇ ਹਾਂ ਤੇ ਇਹ ਵਧੀਆ ਮੁੰਡਾ ਜਿਹੜਾ ਗੀਤ ਗਾਉਂਦਾ ਨਾ ਇਹ ਪੱਪੂ ਮਨਜੀਤ ਪੱਪੂ ਦੇ ਇਹਦੇ ਗੀਤ ਬੜੇ ਸੋਹਣੇ ਆ ਮੈਨੂੰ ਲੱਗਦੇ ਬਹੁਤ ਦੇਰ ਤੋਂ ਗਾਉਂਦਾ ਸੁਖਜਿੰਦਰ ਸ਼ਿੰਦੇ ਦੇ ਨਾਲ ਮਿਊਜ਼ਿਕ ਦੇ ਸੋ ਮੈਂ ਸੋਚਿਆ ਚਲੋ ਤੁਹਾਡੇ ਨਾਲ ਸ਼ੇਅਰ ਕਰਦਾ ਗੁਰਜੀਤ ਸਿੱਖੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵਾਹਿਗੁਰੂ ਕਹਿੰਦੇ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਂਝੀ ਅਰਦਾਸ ਦੇ ਵਿਚ ਹਿੱਸਾ ਪਾਉਂਦੇ ਹੋ ਤੇ ਇਧਰ ਸਾਡੇ ਨਾਲ ਗੁਰਜੀਤ ਸਿੰਘ ਚਾਹਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਤੇ ਮਿੰਟੂ ਬਰਾੜ ਜੀ ਅੱਜ ਹਜੇ ਉੱਠੇ ਨਹੀਂ ਲੱਗਦੇ ਪਰ ਮੈਂ ਕੋਸ਼ਿਸ਼ ਕਰਦਾ ਕਿ ਉਨ੍ਹਾਂ ਨੂੰ ਗੀਤ ਤੋਂ ਬਾਅਦ ਲੈ ਕੇ ਆਵਾਂ ਤੇ ਉਨ੍ਹਾਂ ਦੀ ਵੀ ਜੌਬ ਦਾ ਰੇੜਕਾ ਪਿਆ ਹੋਇਆ ਪਰ ਵੱਡੇ ਜੰਗੀ ਪੱਧਰ ਤੇ ਉੱਤੇ ਜੌਬ ਲੱਭ ਰਹੇ ਔਰ ਰਾਜ ਮਹਿੰਦਰ ਨੇ ਇਕ ਮੈਸੇਜ ਭੇਜਿਆ ਸੀ ਕਹਿੰਦੇ ਭੀ ਨੈਵਰ ਮੇਕ ਫਨ ਆਫ ਸਮ ਵਨ ਹੂ ਸਪੀਕਸ ਬਰੋਕਨ ਇੰਗਲਿਸ਼ ਇਟ ਮੀਨਸ ਦੇ ਨੋ ਅਨਦਰ ਲੈਂਗੁਏਜ ਹਾਂਜੀ ਇਹ ਬੜਾ ਭੁਲੇਖਾ ਰਹਿੰਦਾ ਹੈ ਜੀ ਕਈਆਂ ਨੂੰ ਆਸਟ੍ਰੇਲੀਆ ਦੇ ਵਿਚ ਕਿ ਦੇਖੋ ਬਹੁਤ ਆਸਟ੍ਰੇਲੀਆ ਦੇ ਵਿਚ ਬੰਦੇ ਇਹੋ ਜਿਹੇ ਨੇ ਸ਼ਖਸੀਅਤਾਂ ਇਹੋ ਜਿਹੀਆਂ ਨੇ ਜਿਹੜੇ ਤੁਹਾਡੇ ਬਹੁਤ ਮਦਦ ਕਰਦੇ ਨੇ ਮਤਲਬ ਇੱਦਾਂ ਕਹਿ ਲਓ ਕਿ 70-80% ਮੈਂ ਇਹੋ ਜਿਹੇ ਦੇਖਦਾ ਲੋਕ ਜਿਹੜੇ ਕਿ ਬਿਤੋਂ ਬਾਹਰੀ ਹੈਲਪ ਕਰਦੇ ਨੇ ਗੋਰਿਆਂ ਦੀ ਗੱਲ ਕਰ ਰਿਹਾ ਮੈਂ ਤੇ ਮੇਰਾ ਆਪਣਾ ਉਸਤਾਦ ਮੇਰਾ ਆਪਣਾ ਟੀਚਰ ਖੇਤੀ ਦਾ ਟੀਚਰ ਗੋਰਾ ਸੀ ਜੀ, ਜਿਨ੍ਹਾਂ ਤੋਂ ਅਸੀਂ ਇਹ ਫਾਰਮ ਖਰੀਦਿਆ ਉਦੋਂ 65 ਸਾਲ ਦਾ ਸੀ ਤੇ ਮਤਲਬ ਉਹਨੇ ਮੈਨੂੰ ਖੇਤੀ ਸਿਖਾਲੀ, ਸਾਰੇ ਗੁਰ ਸਿਖਾਲੇ, ਸਾਲ ਭਰ ਸਾਡੀ ਮਦਦ ਕਰਾਉਂਦਾ ਰਿਹਾ। ਸੋ ਇਹੋ ਜਿਹੇ ਗੋਰੇ ਵੀ ਨੇ ਤੇ ਹਾਲਾਂਕਿ ਸਾਡਾ ਚਲੋ ਐਕਸੈਂਟ ਥੋੜੀ ਪ੍ਰੋਬਲਮ ਸੀਗੀ ਪਰ ਫਿਰ ਵੀ ਦਰੁਸਤ ਹੋ ਗਈ। ਬੜੇ ਮਦਦ ਕਰਦੇ ਨੇ, ਦੇਖੋ ਰੇਸਿਸਟ ਜਿਹੜੇ ਨੇ ਉਹ ਹਰੇਕ ਤਾਂ ਹੀ ਹੁੰਦੇ ਨੇ, ਐਸੀ ਗੱਲ ਨਹੀਂ, ਸਾਡੇ ਦੇ ਵਿਚ ਵੀ ਕਿਤੇ ਨਾ ਕਿਤੇ ਫਸਿਆ ਹੋਇਆ ਤੇ ਆਪਾਂ ਕੋਸ਼ਿਸ਼ ਕਰੀਏ ਆਪਾਂ ਇਹ ਨਾ ਲੈ ਕੇ ਆਈਏ ਤੇ। ਪਰ ਜਿਹੜੀ ਜੇ ਇੰਗਲਿਸ਼ ਨਹੀਂ ਆਉਂਦੀ ਨਾ ਕਿਸੇ ਨੂੰ ਤਾਂ ਇਹਦਾ ਮਤਲਬ ਇਹ ਸਮਝੋ ਕਿ ਉਹਨੂੰ ਦੂਸਰੀ ਭਾਸ਼ਾ ਕੋਈ ਆਉਂਦੀ ਆ। ਸੋ ਇੱਧਰ ਨੂੰ ਦੇਖਣਾ ਚਾਹੀਦਾ। ਕੁਲਦੀਪ ਸਿੰਘ ਬੱਲ ਵੀ ਜੁੜ ਗਏ ਨੇ ਪ੍ਰੋਗਰਾਮ ਦੇ ਵਿਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜਸਪਾਲ ਸਿੰਘ ਸਿਰਨੀ ਵਾਲੇ ਵੀ ਕਹਿੰਦੇ ਕਿ ਡਰਾਈਵਿੰਗ ਚ ਬਿਜ਼ੀ ਆ ਜੀ ਤੇ ਅੱਜ ਦਿਨ ਮਾਣਕ ਸਾਹਿਬ ਦੁਨੀਆਂ ਤੋਂ ਚਲੇ ਗਏ ਸੀ, ਗੀਤ ਲਾ ਦੇ ਉਹਨਾਂ ਦਾ ਕੋਈ। ਹਾਂਜੀ, ਗੀਤ ਮੈਂ ਉਹਨਾਂ ਦਾ ਤਿਆਰ ਕੀਤਾ ਪਿਆ ਜੀ, ਆਪਾਂ ਪ੍ਰੋਗਰਾਮ ਦੇ ਵਿਚ ਜ਼ਰੂਰ ਲਾਣਾ ਤੇ ਉਹਨਾਂ ਨੂੰ ਯਾਦ ਕਰਾਂਗੇ ਥੋੜੀ ਦੇਰ ਬਾਅਦ। ਵਿਜੇ ਵਿਰਦੀ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਫੁੱਲਾਂ ਦੀ ਫੋਟੋ ਖਿੱਚ ਕੇ ਭੇਜ ਰਹੇ ਨੇ ਆਪਣੇ ਗਾਰਡਨ ਦੀ। ਬਹੁਤ ਸੋਹਣਾ ਫੁੱਲ ਆ ਜੀ, ਜਾਮਣੀ ਰੰਗ ਦਾ। ਤੇ ਕਹਿੰਦੇ ਨੇ ਕਿ ਸਿਡਨੀ ਕਲਾਉਡੀ ਵਟ ਬੌਮ। ਹਾਂਜੀ, ਅੱਜ ਮੀਂਹ ਦੱਸਿਆ ਗਿਆ ਤੇ ਸ਼ਾਮ ਨੂੰ ਹੋ ਸਕਦਾ ਮੀਂਹ ਪੈ ਵੀ ਜਾਵੇ। ਸੋ ਸਾਰੇ ਸਰੋਤਿਆਂ ਦਾ ਜੀ ਸਵਾਗਤ ਜਿਹੜੇ ਸਾਡੇ ਨਾਲ ਹੁਣੇ ਹੁਣੇ ਜੁੜ ਰਹੇ ਨੇ। ਤੇ ਉਧਰ ਮੈਨੂੰ ਲੱਗਦਾ ਮਿੰਟੂ ਬਰਾੜ ਜੀ ਵੀ ਚਾਹ ਦੀਆਂ ਸੁਸਕੀਆਂ ਲੈ ਰਹੇ ਨੇ, ਮੈਨੂੰ ਸੁਣਾਈ ਦੇ ਰਹੀਆਂ ਨੇ ਬੜੀ ਛੇਤੀ। ਉਹਨਾਂ ਨੂੰ ਵੀ ਆਪਾਂ ਜੁਆਇਨ ਕਰਾਵਾਂਗੇ ਪਰ ਪਹਿਲਾਂ ਤੁਹਾਨੂੰ ਨਾ ਇੱਕ ਵਧੀਆ ਜਿਹਾ ਹੋਰ ਗੀਤ ਸੁਣਾਉਣਾ ਹੈ ਜੀ। ਗੀਤ ਫਿਲਮ ਹੈਗੀ ਹੈ ਜੀ, ਆ ਗਲੇ ਲੱਗ ਜਾ। ਠੀਕ ਹੈ, ਹੁਣ ਇਹ ਫਿਲਮ ਦਾ ਨਾਂ ਹੀ ਹੈ ਜੀ, ਕਿਤੇ ਸੱਚੀ ਨਾ ਗਲੇ ਨਾ ਪੈ ਜਾਇਓ, ਗਲੇ ਲੱਗ ਤਾਂ ਜ਼ਰੂਰ ਜਾਇਓ। ਆਓ ਗੀਤ ਸੁਣਦੇ ਹਾਂ।
तेरा मुझसे है पहले का नाता कोई, यूं ही नहीं दिल लुभाता कोई। तेरा मुझसे है पहले का नाता कोई, यूं ही नहीं दिल लुभाता कोई। जाने तू या जाने ना, माने तू मुझसे है पहले कनाता कोई, यूं ही नहीं दिल लुभाता कोई। तेरा मुझसे है पहले कनाता कोई, यूं ही नहीं दिल लुभाता कोई। धुआं धुआं था वो समा, यहां वहां जाने कहां। धुआं धुआं था वो समा, यहां वहां जाने कहां। तू और मैं कहीं मिले थे पहले, देखा तुझे तो दिल ने कहा जाने तू या जाने ना, ओ माने तू या माने ना। तू भी रही किया और झूमा किया जाने तू या जाने ना ओ माने तू या माने ना देखो अभी होना नहीं कभी जुदा होना नहीं देखो अभी होना नहीं कभी जुदा होना नहीं अब के यूं ही मिले रहेंगे दोनों वादा रहा ये इस शाम का जाने तू या जाने ना माने तू या माने ना मुझसे पहले कहा था कोई तू ही से रुका था कोई पहले कनाता कोई यू ही नहीं दिल भाता कोई जाने तू या जाने ना माने तू या माने ना
ਬਹੁਤ ਸੋਹਣਾ ਗੀਤ ਕਿਸ਼ੋਰ ਕੁਮਾਰ ਜੀ ਨੇ ਗਾਇਆ ਸੀ ਤੇ ਅਸੀਂ ਸੁਣ ਰਹੇ ਸੀ ਅੱਜ ਪ੍ਰੋਗਰਾਮ ਲਹਿਰਾਂ ਦੇ ਵਿਚ ਸੁਖਪ੍ਰੀਤ ਕੌਰ ਅੱਜ ਪ੍ਰੋਗਰਾਮ ਦੇ ਵਿਚ ਨਹੀਂ ਆ ਰਹੇ ਕਿਉਂਕਿ ਉਹ ਇੰਡੀਆ ਦੇ ਦੌਰੇ ਤੇ ਗਏ ਨੇ ਤੇ ਆਨੰਦ ਮਾਣ ਰਹੇ ਨੇ ਐਡਲੇਡ ਦੇ ਵਿਚ ਜਾ ਕੇ ਮਿਲੇ ਆ ਜੀ ਪਰਿਵਾਰ ਨੂੰ ਉਨ੍ਹਾਂ ਦੇ ਬੈਸਟ ਫਰੈਂਡ ਸਰਕਲ ਨੂੰ ਸਾਂਝ ਗਰੁੱਪ ਨੂੰ ਤੇ ਉਹ ਵੀ ਮਿਸ ਕਰ ਰਹੇ ਨੇ ਤੇ ਇਧਰ ਮਿੰਟੂ ਬਰਾੜ ਜੀ ਸਾਡੇ ਨਾਲ ਜੁਆਇਨ ਇਨ ਕਰ ਚੁੱਕੇ ਨੇ ਐਡਲੇਡ ਤੋਂ ਮਿੰਟੂ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣ ਰਹੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਜੀ ਤੇ ਮੌਸਮ ਉਦਾਂ ਦਾ ਹੀ ਹੈ ਜਿੱਦਾਂ ਦਾ ਛੱਡ ਕੇ ਗਏ ਆ ਵਧੀਆ ਹਰਮਨੀਕ 24 ਡਿਗਰੀ ਆ ਤੇ
ਜੀ ਜੀ ਬਿਲਕੁਲ ਪਰ ਅੱਜ ਬੱਦਲ ਕਾਫੀ ਗਹਿਰੇ ਛਾਏ ਹੋਏ ਆਸਮਾਨ ਦੇ ਉੱਤੇ ਤੇ ਲੱਗਦਾ ਵੀ ਅੱਜ ਧੁੱਪ ਨਹੀਂ ਦੇਖਣ ਨੂੰ ਮਿਲੇਗੀ
ਚਲੋ ਵਧੀਆ ਗੱਲ ਆ ਗਰਮੀਆਂ ਦੇ ਵਿਚ ਜਿੰਨੇ ਠੰਡੇ ਦਿਨ ਲੰਘ ਜਾਣ ਉਨੇ ਲਾਹੇ ਦੇ ਹੀ ਆ ਔਰ ਇਸ ਤੋਂ ਪਹਿਲਾਂ ਕਿ ਮਿੰਟੂ ਜੀ ਅਸੀਂ ਅੱਗੇ ਚਲੀਏ ਆਪਣੇ ਸਰੋਤਿਆਂ ਨੂੰ ਵੀ ਨਾਲ ਦੀ ਨਾਲ ਜੁਆਇਨ ਇਨ ਕਰ ਲਈਏ ਗੁਰਜੀਤ ਚਾਲ ਮੈਲਬਨ ਤੋਂ ਇੱਕ ਗੀਤ ਸੁਣਨਾ ਚਾਹੁੰਦੇ ਨੇ ਜੀ ਤੇ ਮੈਂ ਕੋਸ਼ਿਸ਼ ਕਰਦਾ ਅਗਰ ਇਹ ਗੀਤ ਹੋਇਆ ਤਾਂ ਜ਼ਰੂਰ ਆਪਾਂ ਤੁਹਾਨੂੰ ਸੁਣਾਵਾਂਗੇ ਨਿਰਵੈਰ ਨਵੀ ਅੱਛਾ ਵਿਨੀਪੈਗ ਵਾਲੇ ਆ ਗਏ ਨੇ ਜੀ ਮਿੰਟੂ ਭਾਜੀ ਦੀ ਜੋਬ ਦਾ ਕੀ ਰੌਲਾ ਹੈ ਲੇ ਆਫ ਹੋ ਗਏ ਜਾਂ ਲੋਸਟ ਹੋ ਗਈ ਜੋਬ ਦੇਖੋ ਜੀ ਉਹ ਆਪਣਾ ਜੋਬ ਆਪ ਮਤਲਬ ਐਜ਼ ਏ ਕੰਟਰੈਕਟਰ ਕਰਦੇ ਸਨ ਤੇ ਉਨ੍ਹਾਂ ਦੀ ਜਿਹੜੀ ਜੋਬਾਂ ਘੱਟ ਗਈਆਂ ਕਰਕੇ ਮਤਲਬ ਕੰਮ ਘੱਟ ਗਿਆ ਤੇ ਇਸ ਕਰਕੇ ਹੁਣ ਹੋਰ ਜੋਬ ਲੱਭ ਰਹੇ ਨੇ ਕਹਿੰਦੇ ਛੇਤੀ ਛੇਤੀ ਉਹਨਾਂ ਦੀ ਜੋਬ ਦਾ ਇੰਤਜ਼ਾਮ ਕਰ ਲਓ ਨਹੀਂ ਜੇ ਸਾਡੇ ਕੋਲ ਕੈਨੇਡਾ ਭੇਜ ਦਿਓ ਕੰਮ ਕਰਨ ਦੀ ਵੀ ਲੋੜ ਨਹੀਂ ਸਿਰਫ ਗੱਲਾਂ ਕਰਕੇ ਡਾਲਰ ਕਮਾਉਣਗੇ ਲਓ ਜੀ ਮਿੰਟੂ ਜੀ ਆਫਰ ਆ ਗਿਆ
ਬਿਲਕੁਲ ਜੀ ਚੰਗਾ ਲੱਗਦਾ ਜੀ ਲੱਗਦਾ ਕਰਦਾ ਵੀ ਗੱਲਾਂ ਕਰਕੇ ਹੀ ਸਰਜੇ ਹਰੇਕ ਬੰਦੇ ਦਾ ਗੱਲੀ ਬਾਤੀ ਹੋ ਜੇ ਪਰ ਅਸੀਂ ਤਾਂ ਕੰਮ ਕਰਨ ਤੋਂ ਵੀ ਨਹੀਂ ਭਜਦੇ ਜੀ ਕੰਮ ਕਰਨ ਨੂੰ ਵੀ ਤਿਆਰ ਆ ਪਰ ਵੱਖਰੀ ਗੱਲ ਆ ਜੀ ਜ਼ਿੰਦਗੀ ਦੇ ਹਾਲਾਤ ਹੁੰਦੇ ਆ ਬਦਲਦੇ ਰਹਿੰਦੇ ਆ ਕਦੇ ਕਿੱਧਰ ਨੂੰ ਕਦੇ ਕਿੱਧਰ ਨੂੰ
ਜੀ
ਕੋਈ ਨੀ ਜੀ ਕਿਸੇ ਦਿਨ ਟਰੈਕ ਤੇ ਚੜ ਜਾਂਗੇ ਫੇਰ ਦੁਬਾਰੇ
ਜੀ ਰਾਜਮਹਿੰਦਰ ਕਹਿ ਰਹੇ ਨੇ ਕਿ ਵੀਰ ਮਨਜੀਤ ਪੱਪੂ ਦੇ ਪਿੰਡ ਬਾਬੇ ਬਕਾਲੇ ਨੇ ਬੜੇ ਹੀਰੇ ਦਿੱਤੇ ਨੇ ਜੀ ਸਾਨੂੰ ਜਿਨ੍ਹਾਂ ਵਿਚ ਪੱਪੂ ਜੋਗਾ ਸਿੰਘ ਜੋਗੀ ਸ਼ਾਇਦ ਮਿੰਟੂ ਜੀ ਤੁਸੀਂ ਜਾਣਦੇ ਹੋ ਬੜੇ ਤਕੜੇ ਕਵੀਸ਼ਰ ਰਹੇ ਨੇ
ਜੀ ਜੀ
ਅਤੇ ਸਭ ਤੋਂ ਵੱਧ ਕੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਇੱਕ ਨੇ ਜੀ ਸੋ ਬਾਬੇ ਬਕਾਲੇ ਦਾ ਜੀ ਮਨਜੀਤ ਪੱਪੂ ਜੀ ਦਾ ਅਸੀਂ ਪਹਿਲਾਂ ਹੀ ਗੀਤ ਸੁਣਿਆ ਬੜੀ ਬੁਲੰਦ ਤੇ ਉੱਚੀ ਆਵਾਜ਼ ਦਾ ਮਾਲਕ ਹੈ ਤੇ ਸਤਵਿੰਦਰ ਸਾਡੇ ਨਾਲ ਈ ਮੇਲ ਦੇ ਜ਼ਰੀਏ ਜੁੜੇ ਨੇ ਜੀ ਹੈਪੀ ਬਰਥਡੇ ਕਹਿ ਰਹੇ ਨੇ ਜੀ ਤੇ ਅੱਜ ਕਹਿੰਦੇ ਮੇਰੇ ਭਤੀਜੇ ਹਰਫਤਿਹ ਸੰਧੂ ਦਾ ਬਰਥਡੇ ਆ ਜੀ ਤੇ ਕੋਈ ਸੌਂਗ ਲਾ ਦਿਓ ਉਸ ਲਈ ਸਤਵਿੰਦਰ ਸਿੰਘ ਬਾਦ
ਜੀ ਜੀ ਬਿਲਕੁਲ ਰਿਵਰਲੈਂਡ ਦੇ ਵਿਚ ਵਸਦੇ ਸਾਡੇ ਨੌਜਵਾਨ ਆ ਜੀ ਤੇ ਇਨ੍ਹਾਂ ਦਾ ਕਾਫੀ ਉਦਮੀ ਆ। ਹਰਿੰਦਰ ਸੰਧੂ ਖੁਦ ਇਕ ਭੰਗੜੇ ਦਾ ਬਹੁਤ ਸ਼ਾਨਦਾਰ ਕਲਾਕਾਰ ਆ ਤੇ ਬੜੇ ਚੰਗੇ ਇਨਸਾਨ ਆ। ਇਨ੍ਹਾਂ ਦੇ ਪੁੱਤਰ ਦਾ ਜਨਮ ਦਿਨ ਆ ਜੀ, ਵਧਾਈਆਂ ਮੁਬਾਰਕਾਂ ਸਾਡੇ ਸਾਰਿਆਂ ਬੰਨਿਓ। ਤੇ ਅਸੀਂ ਕੋਸ਼ਿਸ਼ ਕਰਾਂਗੇ ਅੱਜ ਤੁਹਾਨੂੰ ਕੋਈ ਜਨਮ ਦਿਨ ਦੇ ਉੱਤੇ ਕੋਈ ਨਾ ਕੋਈ ਜ਼ਰੂਰ ਅਸੀਂ ਗੀਤ ਲਾਈਏ ਬੱਚੇ ਦੇ। ਤੇ ਉਮੀਦ ਕਰਦੇ ਜੀ ਤੁਹਾਡਾ ਬੱਚਾ ਵੀ ਪੰਜਾਬੀਅਤ ਦੀ ਕਲਾ ਨਾਲ ਲਵਰੇਜ ਜ਼ਿੰਦਗੀ ਨੂੰ ਅੱਗੇ ਵਧੇ
ਜੀ। ਸਾਡੇ ਜਗਤਾਰ ਗਿੱਲ ਭਾਜੀ ਆ ਗਏ ਨੇ ਹਾਂਗਕਾਂਗ ਤੋਂ, ਕਹਿੰਦੇ ਆਪਣੇ ਆਪ ਨੂੰ ਠੀਕ ਕਹਿਣਾ ਹੰਕਾਰ ਪੈਦਾ ਕਰਦਾ ਹੈ, ਦੂਸਰੇ ਤੁਹਾਨੂੰ ਠੀਕ ਕਹਿਣ ਤੇ ਇੱਜ਼ਤ ਦਾ ਰੁਤਬਾ ਵੱਧਦਾ ਹੈ। ਵਧੀਆ ਗੱਲ ਹੈ ਜੀ, ਬਹੁਤ ਸੋਹਣੀ ਗੱਲ ਹੈ। ਤੇ ਮਨੀ ਸਿੰਘ ਵੀ ਸਾਡੇ ਨਾਲ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਸਭ ਨੂੰ ਬੁਲਾ ਰਹੇ ਨੇ ਜੀ ਤੇ ਤਰੱਕੀਆਂ ਬਖਸ਼ੇ। ਤੇ ਕਹਿੰਦੇ ਇੱਕ ਗੀਤ ਸੁਣਾ ਦਿਓ, ਜ਼ਮਾਨਾ ਜਾਲੀ ਜਾਲੀ ਬੋਹੀਮੀਆਂ ਦਾ। ਮੈਨੂੰ ਲੱਗਦਾ ਨਹੀਂ ਜੀ ਬੋਹੀਮੀਆਂ ਦਾ ਗੀਤ ਹੋਊਗਾ, ਪਰ ਫਿਰ ਵੀ ਮੈਂ ਟਰਾਈ ਕਰਦਾ ਅਗਰ ਡਾਟਾਬੇਸ ਚ ਹੋਇਆ ਤਾਂ ਜ਼ਰੂਰ ਸੁਣਾਉਂਦੇ ਆ। ਸੋ ਮਿੰਟੂ ਜੀ ਖਬਰਾਂ ਦੀ ਦੁਨੀਆਂ ਵੱਲ ਨੂੰ ਚੱਲੀਏ ਤਾਂ ਅੰਤਰਰਾਸ਼ਟਰੀ ਖਬਰਾਂ ਦੇ ਵਿਚ ਇੱਕ ਜਿਹੜੀਆਂ ਸੁਰਖੀਆਂ ਬਣ ਰਹੀਆਂ ਖਬਰਾਂ, ਵੱਡੀ ਸੁਰਖੀ ਬਣੀ ਹੋਈ ਉਹ ਹੈ ਜੀ ਕੋਲੰਬੀਆ ਦੇ ਵਿਚ ਜਿਹੜਾ ਜਹਾਜ਼ ਡਿੱਗਿਆ ਔਰ ਇਸ ਦੇ ਵਿਚ 75 ਵਿਅਕਤੀ ਮਾਰੇ ਗਏ ਨੇ
ਜੀ। ਮੈਂ ਵੀ ਸੁਬਹ ਖਬਰ ਪੜ੍ਹ ਕੇ ਬੜਾ ਚਿੰਤਿਤ ਹੋਇਆ ਸੀ ਵੀ ਕੋਲੰਬੀਆ ਦਾ ਜਿਹੜਾ ਜਹਾਜ਼ ਆ ਤੇ ਉਹਦੇ ਵਿਚ ਸੌਕਰ ਦੀ ਟੀਮ ਬ੍ਰਾਜ਼ਿਲ ਦੀ ਜਾ ਰਹੀ ਸੀ ਤੇ ਉਹਦਾ ਜਿਹੜਾ ਉਹਦੇ ਚ ਉਨ੍ਹਾਂ ਦਾ ਤਕਰੀਬਨ 3-4 ਬੰਦੇ ਹੀ ਬਚੇ ਆ ਉਹ ਚੋਂ। ਬਹੁਤ ਦੁਖਦਾਈ ਖਬਰ ਆ ਤੇ ਇਹਦੇ ਚ ਪਹਿਲਾਂ ਵੀ ਇਹ ਜੀ ਇੱਕ ਖਬਰ ਮੇਰੇ ਯਾਦ ਆ, ਤਕਰੀਬਨ 20-21 ਸਾਲ ਪਹਿਲਾਂ ਮਿਊਨਿਕ ਓਲੰਪਿਕ ਦੇ ਵਿਚ ਇੱਕ ਟੀਮ ਦਾ ਇੱਦਾਂ ਹੋਇਆ ਸੀ। ਸੋ ਕਾਫੀ ਦੁੱਖ ਭਰੀ ਖਬਰ ਆ ਜਿਹਦੇ ਚ 20-21 ਦੇ ਨੇੜ ਮੀਡੀਆ ਦੀ ਟੀਮ ਵੀ ਸੀ ਤੇ ਨਾਲ ਬਹੁਤ ਸਾਰੇ ਬ੍ਰਾਜ਼ਿਲ ਦੇ ਪਲੇਅਰ ਵੀ ਸਨ।
ਹਾਂਜੀ, ਇਹੋ ਜਿਹੀ ਇੱਕ ਘਟਨਾ ਦੁਰਘਟਨਾ ਵਾਪਰੀ ਸੀ ਜੀ ਕਾਫੀ ਅਰਸਾ ਪਹਿਲਾਂ। ਮੈਨਚੈਸਟਰ ਯੂਨਾਈਟਿਡ ਜਿਹੜੀ ਕਿ ਇੰਗਲੈਂਡ ਦਾ ਇੱਕ ਬਹੁਤ ਵੱਡਾ ਫੁੱਟਬਾਲ ਕਲੱਬ ਹੈ, ਉਨ੍ਹਾਂ ਦੀ ਟੀਮ ਰਸ਼ੀਆ ਖੇਡਣ ਗਈ ਸੀ ਜੀ ਫਰੈਂਡਲੀ ਮੈਚ ਤੇ ਜਹਾਜ਼ ਉਤਰਦੇ ਹੋਏ ਕਰੈਸ਼ ਹੋ ਗਿਆ ਸੀ ਔਰ ਸਾਰੀ ਦੀ ਸਾਰੀ ਟੀਮ ਜਿਹੜੀ ਆ ਉਹ ਮਾਰੀ ਗਈ ਸੀ। ਸੋ ਉਹ ਵੀ ਇੱਕ ਬਹੁਤ ਵੱਡਾ ਮਤਲਬ ਨੁਕਸਾਨ ਹੋਇਆ ਸੀ ਉਸ ਵੇਲੇ। ਪਰ ਹੁਣ ਇਸ ਕਰੈਸ਼ ਦੇ ਵਿਚ 75 ਵਿਅਕਤੀ ਮਾਰੇ ਗਏ ਨੇ ਕੋਲੰਬੀਆ ਦੇ ਵਿਚ ਜਹਾਜ਼ ਡਿੱਗਣ ਦੇ ਕਾਰਨ, ਔਰ ਜਿਹੜੇ 4 ਜਾਂ 5 ਵਿਅਕਤੀ ਮਾਰੇ ਗਏ ਨੇ ਬਚੇ ਨੇ ਉਨ੍ਹਾਂ ਦੇ ਵਿਚੋਂ 3 ਫੁੱਟਬਾਲ ਦੇ ਪਲੇਅਰ ਬਚੇ ਨੇ ਔਰ 1 ਫੁੱਟਬਾਲ ਦੇ ਪਲੇਅਰ ਦੀ ਲੱਤ ਕੱਟੀ ਗਈ ਆ। ਪਰ ਉਸ ਦਾ ਪਰਿਵਾਰ ਕਹਿ ਰਿਹਾ ਕਿ ਚਲੋ ਜਾਨ ਬਚ ਗਈ ਆ, ਇੰਨਾ ਹੀ ਬਹੁਤ ਵੱਡਾ ਇੱਕ ਕਰਾਮਾਤ ਦੇ ਵਾਂਗ ਹੀ ਹੈ। ਸੋ ਇੱਕ ਹੋਰ ਜਿਹੜੀ ਇਸ ਦੇ ਵਿਚ ਦਰਦਨਾਕ ਖਬਰ ਇਹ ਆ ਰਹੀ ਹੈ ਕਿ ਜਿਹੜੇ ਇਹ ਜਿਹੜਾ ਕਲੱਬ ਸੀ ਕੈਪਸਕੀਨੋ, ਉਸ ਕਲੱਬ ਦੇ ਜਿਹੜਾ ਗੋਲਕੀਪਰ ਸੀਗਾ ਉਸ ਨੂੰ ਉਹ ਜਦੋਂ ਉਹਨੂੰ ਕੱਢਿਆ ਮਲਬੇ ਦੇ ਵਿਚੋਂ ਤਾਂ ਜਿਉਂਦਾ ਸੀ ਤੇ ਉਹਨੇ ਜਿਉਂਦੇ ਨੂੰ ਜਦ ਬਾਹਰ ਕੱਢਿਆ ਤਾਂ ਉਹਨੇ ਕਿਹਾ ਵੀ ਮੈਂ ਆਪਣੇ ਵਾਈਫ ਨੂੰ ਕਾਲ ਕਰਨੀ ਆ ਤੇ ਉਹਨੇ ਵਾਈਫ ਨੂੰ ਆਪਣੇ ਨੂੰ ਕਾਲ ਕੀਤੀ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਤੋ ਉਹ ਵੀ ਇੱਕ ਮਤਲਬ ਬਹੁਤ ਹੀ ਜ਼ਿਆਦਾ ਦਰਦਨਾਕ ਸਿਚੁਏਸ਼ਨ ਹੈ, ਪੜ੍ਹ ਕੇ ਹੀ
ਮਤਲਬ ਦਰਦਨਾਕ।
ਹਾਂਜੀ, ਪੜ੍ਹ ਕੇ ਹੀ ਕੰਬਣੀ ਆਉਂਦੀ ਹੈ, ਪੜ੍ਹ ਕੇ ਹੀ ਕੰਬਣੀ ਆਉਂਦੀ ਆ। ਸੋ ਇਹ ਜਾਨਾਂ ਗਈਆਂ ਨੇ ਜੀ ਕੋਲੰਬੀਆ ਪਲੇਨ ਕਰੈਸ਼ ਦੇ ਵਿਚ। ਤੇ ਇਧਰ ਇੱਕ ਹੋਰ ਖਬਰਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਵਿਚੋਂ ਸੀਰੀਆ ਦੇ ਵਿਚ ਜਿਹੜੀ ਬੰਬਾਰੀ ਚੱਲ ਰਹੀ ਆ ਉਸ ਦੇ ਵਿਚ ਆਸਟ੍ਰੇਲੀਆ ਦੇ 2 ਜਹਾਜ਼ਾਂ ਨੇ ਬੰਬਾਰੀ ਕਰਕੇ ਸੀਰੀਆ ਦੇ ਆਰਮੀ ਦੇ ਉੱਤੇ ਗਲਤੀ ਨਾਲ ਕਹਿੰਦੇ ਹਮਲਾ ਕੀਤਾ ਔਰ ਜਿਸ ਦੇ ਵਿਚ ਕੁਛ ਸੀਰੀਆ ਦੇ ਜਿਹੜੇ ਫਾਈਟਰ ਨੇ ਉਹ ਮਾਰੇ ਗਏ ਨੇ ਔਰ ਇਹ ਜਿਹੜੀ ਗਲਤੀ ਆ ਇਹ ਆਸਟ੍ਰੇਲੀਆ ਦੇ ਨੇ ਮੰਨੀ ਆ। ਹੁਣ ਸਪਟੰਬਰ ਦੇ ਵਿਚ ਇਹ ਗਲਤੀ ਕੀਤੀ ਸੀ। ਤੇ ਉਧਰ ਓਹੀਓ ਸਟੇਟ ਦੇ ਵਿਚ ਆਪਣੇ ਅਮਰੀਕਾ ਦੇ ਵਿਚ ਇਕ ਹਮਲਾ ਹੋਇਆ ਸੀ ਜੀ ਤੇ ਉਸ ਦੀ ਜਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਆ ਔਰ ਇਹ ਜਿਹੜਾ ਹਮਲਾ ਸੀ ਉਹ ਇਕ ਸੋਮਾਲੀਆ ਦਾ ਸਟੂਡੈਂਟ ਉਥੇ ਪੜ੍ਹਨ ਗਿਆ ਸੀ ਜਿਸ ਨੇ ਹਮਲਾ ਕਰਕੇ 11 ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ ਸੀ, ਕਾਰ ਮਾਰੀ ਸੀ ਤੇ ਫਿਰ ਉਸ ਤੋਂ ਬਾਅਦ ਚਾਕੂ ਦੇ ਨਾਲ ਹਮਲਾ ਕੀਤਾ ਸੀ ਕੈਂਪਸ ਦੇ ਉੱਤੇ ਤੇ ਇਸ ਦੀ ਜਿਹੜੀ ਹੁਣ ਜ਼ਿੰਮੇਵਾਰੀ ਹੈ ਇਸਲਾਮਿਕ ਸਟੇਟ ਨੇ ਲਈ ਹੈ ਜੀ।
ਸਿੱਧੂ ਸਾਹਿਬ, ਇਹ ਮੈਨੂੰ ਲੱਗਦਾ ਜਿਹੜੇ ਹਾਦਸੇ ਆ ਜਦੋਂ ਇੰਨੇ ਚਿਰ ਬਾਅਦ ਕਿਸੇ ਚੀਜ਼ ਦੀ ਜ਼ਿੰਮੇਵਾਰੀ ਲਈ ਜਾਂਦੀ ਆ ਤਾਂ ਤੁਸੀਂ ਕੀ ਸਮਝਦੇ ਹੋ ਇਹ ਕੀ ਖਬਰਾਂ ਚ ਦੁਬਾਰੇ ਵਾਪਸ ਆਉਣ ਦੀ ਗੱਲ ਤਾਂ ਨਹੀਂ ਹੈ ਵੀ ਇੰਨਾ ਟਾਈਮ ਵਾਪਰ ਗਿਆ ਉਦੋਂ ਤੱਕ ਕੋਈ ਬੋਲਿਆ ਨਹੀਂ, ਹਾਦਸੇ ਦੀਆਂ ਤਹਿਕੀਕਾਤਾਂ ਹੋਊਗਾ ਤਫਤੀਸ਼ਾਂ ਹੋਊਗਾ ਪਰ ਅੱਜ ਜੇ ਇਸਲਾਮਿਕ ਸਟੇਟ ਦੇ ਨਾਂ ਦੇ ਉੱਤੇ ਉੱਥੇ ਕਿਹਾ ਜਾਂਦਾ ਜ਼ਿੰਮੇਵਾਰੀ ਲਈ ਜਾਂਦੀ ਹੈ, ਕਿਤੇ ਇਹ ਤਾਂ ਨਹੀਂ ਆਪਣੇ ਆਪ ਨੂੰ ਦੁਬਾਰੇ ਜਿੰਦਾ ਕਰਨ ਲਈ ਜਾਂ ਇੱਦਾਂ ਦੀ ਕੋਈ ਇਹਨਾਂ ਦੀ ਚਾਲ ਹੋਵੇ?
ਮਿੰਟੂ ਜੀ, ਮੈਂ ਇਸ ਦੌਰ ਦੇ ਵਿੱਚ ਲੰਘਿਆ, ਤੁਸੀਂ ਵੀ ਲੰਘੇ ਹੋਣੇ ਆ, ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਵਿੱਚ ਕਈ ਕਤਲੇਆਮ ਹੋਏ ਨੇ, ਹਨਾ, ਆਮ ਲੋਕਾਂ ਨੂੰ ਮਾਰਿਆ ਗਿਆ, ਔਰ ਉਸ ਤੋਂ ਬਾਅਦ ਮਤਲਬ ਇੱਕ ਨੀ ਪੰਜ ਪੰਜ ਜਥੇਬੰਦੀਆਂ ਦਾ ਨਾਮ ਵੱਜਦਾ ਰਿਹਾ ਅਖਬਾਰਾਂ ਦੇ ਵਿਚ ਜੀ, ਇਹਨੇ ਕਤਲਾਂ ਦੀ ਜਿੰਮੇਵਾਰੀ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਨੇ ਲੈ ਲਈ, ਟਾਈਗਰ ਫੋਰਸ ਨੇ ਲੈ ਲਈ, ਉਹ ਲੈ ਲਈ। ਹੁਣ ਉਦੋਂ ਵੀ ਅਸੀਂ ਹੱਸਦੇ ਹੁੰਦੇ ਸੀ ਵੀ ਮਤਲਬ ਅੰਜਾਮ ਜਾਂ ਜਿਹਨੇ ਵੀ ਕਾਰਵਾਈ ਕੀਤੀ ਹੈ, ਕੀਤੀ ਇੱਕ ਨੇ, ਪੰਜ ਦੋ ਦੋ ਚਾਰ ਚਾਰ ਕਿੱਦਾਂ ਲੈ ਸਕਦੇ ਹਨਾ। ਸੋ ਬਹੁਤ ਬਹੁਤ ਵਾਰੀ ਇੱਦਾਂ ਹੁੰਦਾ ਕਿ ਬਦਨਾਮ ਕਰਨ ਨੂੰ, ਹੁਣ ਤਾਂ ਬਾਹਰ ਸਾਹਮਣੇ ਆ ਹੀ ਰਿਹਾ ਨਾ ਬਾਅਦ ਦੇ ਵਿਚ, ਮਤਲਬ ਇਹ ਤਾਂ ਜੱਗ ਜਾਹਰ ਹੈ ਵੀ ਕਿਸੇ ਵੀ ਜਥੇਬੰਦੀ ਨੂੰ, ਕਿਸੇ ਵੀ ਮੁਹਿੰਮ ਨੂੰ ਬਦਨਾਮ ਕਰਨ ਦੇ ਲਈ ਉਨ੍ਹਾਂ ਦੇ ਮੀਡੀਆ ਜਦੋਂ ਸਾਰਾ ਉਨ੍ਹਾਂ ਦੇ ਹੱਥ ਵਸ ਹੈ, ਹਨਾ, ਇੱਕ ਪਾਸੇ ਹੱਥ ਵਸ ਹੈ, ਤੇ ਹੁਣ ਜੇ ਹੁਣ ਇਸਲਾਮਿਕ ਸਟੇਟ ਨੇ ਜਿੰਮੇਵਾਰੀ ਵੀ ਲਈ ਹੈ ਤਾਂ ਉਹ ਕਿਹੜੇ ਉਨ੍ਹਾਂ ਨੇ ਚਿੱਠੀ ਪਾ ਕੇ ਲਈ ਹੈ, ਉਨ੍ਹਾਂ ਨੂੰ ਮੀਡੀਆ ਨੂੰ ਦੱਸਣ ਦੀ ਉਨ੍ਹਾਂ ਨੂੰ ਕੀ ਲੋੜ ਪਈ ਹੈ, ਹਨਾ। ਤੇ ਇਸ ਤਰ੍ਹਾਂ ਜਿਹੜੀਆਂ ਮਤਲਬ ਹੁਣ ਯਕੀਨ ਜਿਹਾ ਉੱਠ ਗਿਆ, ਸ਼ਾਇਦ ਜਿਹੜੇ ਮਤਲਬ ਹੁਣ ਅਮੈਰੀਕਾ ਦੇ ਸਿਟੀਜ਼ਨ ਹੈ ਜਾਂ ਹੋਰ ਹੈ ਉਨ੍ਹਾਂ ਨੂੰ ਇਨ੍ਹਾਂ ਟਰਿਕਾਂ ਦਾ ਨਹੀਂ ਪਤਾ ਹੋਊਗਾ, ਪਰ ਅਸੀਂ ਤਾਂ ਕਿਉਂਕਿ ਆਪ ਆਪਣੇ ਹੱਡਾਂ ਤੇ ਹੰਢਾ ਕੇ ਆਏ ਹਾਂ ਇਹ ਚੀਜ਼ਾਂ, ਤੇ ਬਹੁਤ ਘੱਟ ਹੁੰਦੀ ਹੈ ਇੱਦਾਂ ਕੋਈ ਜਿੰਮੇਵਾਰੀ ਲੈਂਦਾ ਕੰਮ ਕਰਕੇ, ਤੇ ਖਾਸ ਕਰਕੇ ਜਿੱਦਾਂ ਸਿਨੇਮਿਆਂ ਦੇ ਵਿਚ ਬੰਬ ਚਲਾਉਣੇ, ਬੰਦੇ ਮਾਰਨੇ, ਬੱਸਾਂ ਚੋਂ ਕੱਢ ਕੱਢ ਕੇ ਮਾਰਨੇ। ਮੈਨੂੰ ਨੀ ਲੱਗਦਾ ਕਿ ਜਿਹੜੀ ਕੋਈ ਸਹੀ ਜਥੇਬੰਦੀ ਹੋਊਗੀ ਉਹ ਕਦੇ ਵੀ ਇਸ ਘਾਣ ਦਾ ਜਿੰਮੇਵਾਰੀ ਲਊਗੇ। ਹਾਂ, ਅਗਰ ਕਿਸੇ ਨੇ ਰਵੈਰੋ ਤੇ ਹਮਲਾ ਕੀਤਾ,
ਪਹਿਲੀ ਗੱਲ ਤਾਂ ਸਹੀ ਜਥੇਬੰਦੀ ਇਹੋ ਜਿਹਾ ਕੁਛ ਕਰਦੀ ਹੀ ਨਹੀਂ
ਤੇ ਜਿੱਦਾਂ ਹੁਣ ਵੱਡੇ ਕੰਮ ਕੀਤੇ ਹੈ ਨਾ, ਕਿ ਕੋਈ ਮਤਲਬ ਹੁਣ ਸੁੱਖੇ ਜਿੰਦੇ ਨਾਲ ਕੰਮ ਕੀਤਾ, ਹਨਾ, ਜਨਰਲ ਵੈਦਿਆ ਮਾਰਿਆ, ਹਨਾ, ਤੇ ਹੋਰ ਜਿਹੜੇ ਕੰਮ ਕੀਤੇ ਨੇ, ਮਤਲਬ PAP ਚ ਹਮਲਾ ਹੋਇਆ, ਉਥੇ ਹਮਲਾ ਹੋਇਆ, ਮਤਲਬ ਪ੍ਰੋਪਰ ਮਤਲਬ ਜਿਹੜੇ ਬੰਦੇ ਸੀਗੀ ਲੜਾਈ ਉਨ੍ਹਾਂ ਦੀ, ਹੁਣ ਜੇ ਦੇਖਿਆ ਜਾਵੇ ਤਾਂ ਖਾੜਕੂਆਂ ਦੀ ਤਾਂ ਪੁਲਿਸ ਦੀ ਆਪਸ ਚ ਲੜਾਈ ਚੱਲਦੀ ਸੀ, ਨੋ ਡਾਊਟ ਅਬਾਊਟ ਦੈਟ, ਤੇ ਹੁਣ ਉਹ ਜੋ ਅਗਲੇ ਹਮਲਾ ਕਰਦੇ ਸੀ ਪੁਲਿਸ ਵਾਲਿਆਂ ਦੇ ਤਾਂ ਉਹ ਜਿੰਮੇਵਾਰੀ ਲੈਂਦੇ ਸੀ, ਤੇ ਹੁਣ ਦੂਜੇ ਪਾਸੇ ਮਤਲਬ ਜੇ ਪੁਲਿਸ ਵਾਲੇ ਹਮਲਾ ਕਰਦੇ ਸੀ ਤਾਂ ਉਹ ਉਹਦਾ ਇਨਾਮ ਲੈਂਦੇ ਸੀ, ਹਨਾ, ਜਿੰਨਾ ਵੀ ਕਲੇਮ ਕਰਦੇ ਸੀ। ਪਰ ਜਿਹੜੇ ਲੋਕ ਵਿਚਾਲੇ ਮਾਰੇ ਜਾਂਦੇ ਸੀ ਉਹ ਵਿਚਾਲੇ ਥਰਡ ਪਰਸਨ ਕੋਈ ਕਰਦਾ ਸੀ, ਤੇ ਜਿੰਮੇਵਾਰੀ ਜਿਹੜੀ ਹੈ ਉਹ ਬਦਨਾਮ ਕੋਈ ਹੋਰ ਹੁੰਦਾ ਸੀ। ਸੋ ਇਸ ਕਰਕੇ ਅਸੀਂ ਇਸ ਚੀਜ਼ ਦੇ ਵਿੱਚ ਨਿਕਲ ਚੁੱਕੇ, ਸਾਨੂੰ ਪਤਾ ਆ, ਪਰ ਜਿਹੜੀਆਂ ਕੌਮਾਂ ਹਜੇ ਉਨ੍ਹਾਂ ਨੂੰ ਨਹੀਂ ਪਤਾ ਉਥੇ ਟ੍ਰਿਕ ਜਿਹੜੇ ਨੇ ਉਹ ਬਹੁਤ ਸੌਖੇ ਚੱਲਦੇ ਨੇ ਜੀ, ਤੇ ਇਸ ਦੇ ਵਿੱਚ ਫਿਰ
ਬਿਲਕੁਲ ਇਹ ਤਾਂ ਸਾਰੀਆਂ ਦੁਨੀਆਦਾਰੀ ਦੀਆਂ ਗੱਲਾਂ ਸਿੱਧੂ ਸਾਹਿਬ, ਜੇ ਜਦੋਂ ਕੋਈ ਬੰਦਾ ਕਮਜ਼ੋਰ ਪੈਂਦਾ ਜਾਂ ਤਾਂ ਉਦੋਂ ਇਹ ਜੇ ਫੈਸਲੇ ਕਰਦਾ ਤੇ ਇਹੋ ਜਿਹੀਆਂ ਚੀਜ਼ਾਂ ਦੱਸਦਾ, ਤੇ ਜਾਂ ਫਿਰ ਉਹਨੂੰ ਕਮਜ਼ੋਰ ਕਰਨਾ ਹੁੰਦਾ ਸਰਕਾਰਾਂ ਨੇ, ਤਾਂ ਉਹਦੇ ਤੇ ਦੋਸ਼ ਮੜਿਆ ਜਾਂਦਾ। ਬਸ ਇਹੀ ਇੱਕ ਪਾਲਿਸੀ ਇੱਥੇ ਕੰਮ ਕਰ ਰਹੀ ਹੈ।
ਹਾਂਜੀ, ਇੱਕ ਕੌਮੀ ਮੁੱਦਾ ਹੋਰ ਬਣਿਆ ਹੋਇਆ, ਗੁਰਜੀਤ ਸਿੱਖੋਂ ਕਹਿ ਰਹੇ ਨੇ ਕਿ ਮਿੰਟੂ ਭਾਜੀ ਦੀ ਜੌਬ ਦਾ ਜਿਹੜਾ ਮੁੱਦਾ ਆ ਉਹ ਕੌਮੀ ਮੁੱਦਾ ਬਣ ਗਿਆ ਹੁਣ, ਤੇ ਕਹਿੰਦੇ ਕਿ
ਬਿਲਕੁਲ ਜੀ ਬਿਲਕੁਲ,
ਸਿੱਖਸ ਫਾਰ ਜਸਟਿਸ ਅਮਰੀਕਾ ਵਾਲਿਆਂ ਨੂੰ ਕਹੋ ਕਿ ਉਹ ਕੋਈ ਓਬਾਮਾ ਦੇ ਕੋਲ ਪਟੀਸ਼ਨ ਪਾਓ 1 ਲੱਖ ਸਾਈਨ ਲੈਣ।
ਬਹੁਤ ਸੌਖਾ ਤਰੀਕਾ ਜੀ, ਬਹੁਤ ਸੌਖਾ ਤਰੀਕਾ। ਆਪਾਂ ਨੂੰ 1 ਲੱਖ ਸਾਈਨ ਨੀ ਚਾਹੀਦੇ ਹੈਗੇ, ਆਪਾਂ ਆਪਣਾ ਤਾਂ ਬੜਾ ਹੀ ਸੌਖਾ ਤਰੀਕਾ, ਆਪਣਾ ਤਾਂ ਮੈਂ ਤਾਂ ਬਸ ਸਿਰਫ ਇਹੀ ਕਿਹਾ ਸੀ ਸਾਰੇ ਮਿੱਤਰਾਂ ਪਿਆਰਿਆਂ ਨੂੰ ਵੀ ਯਾਰ $1 ਰੋਜ਼, ਕੋਈ ਬਾਹਲੀ ਗੱਡੀ ਗੱਲ ਨਹੀਂ ਹੁੰਦੀ, ਤੇ $1 ਰੋਜ਼ ਬਸ ਸਾਰੇ ਦੇ ਸਰੋਤੇ ਆਪਣੇ ਮੇਰੇ ਖਾਤੇ ਚ ਪਾ ਦਿਆ ਕਰਨ, ਮੈਂ ਸਾਰਾ ਦਿਨ ਗੱਲਾਂ ਸੁਣਾਈ ਜਾ ਕਰਾਂ ਬੈਠਾ।
ਨਹੀਂ
ਦੇਖੋ, ਇੰਨੀ ਐਡਾ ਕੀ ਹੱਲ ਆਪਣੇ ਮਸਲੇ ਦਾ ਤਾਂ ਪੰਜਾਬ ਦੇ,
ਰੋਜ਼ ਦੀ ਵੀ ਕੋਈ ਗੱਲ ਨਹੀਂ। ਹੁਣ 1 ਲੱਖ ਹੈ ਜੀ, 1 ਲੱਖ ਮਹੀਨੇ ਚ ਵੀ ਇੱਕ ਵਾਰੀ ਪਾਣ, ਹਨਾ, $1
ਫਿਰ ਤਾਂ ਬਾਹਲੇ ਆ, ਫਿਰ ਇਹਨਾਂ ਨੂੰ 1 ਪੈਸਾ ਕਹਿ ਦਿੰਦੇ ਕੋਈ ਨੀ, ਇੰਨੀ ਤਾਂ ਸਾਡੀ ਔਕਾਤ ਨੀ ਹੈ ਜੀ।
ਮੈਨੇ ਫਿਰ ਘਟਾ ਲਓ ਵੀ, ਨਹੀਂ ਤਾਂ ਮਿੰਟੂ ਬਰਾੜ ਨੂੰ ਟੈਕਸ ਬਹੁਤ ਲੱਗ ਜਾਣਾ।
ਬਿਲਕੁਲ ਜੀ ਬਿਲਕੁਲ,
ਫਿਰ ਔਖਾ ਹੋਣਾ,
ਬਾਕੀ ਕੌਮੀ ਮਸਲਾ ਬਣ ਚੁੱਕਿਆ ਜੀ ਆਪਣੀ ਜੌਬ ਅੱਜ ਕੱਲ।
ਹਾਂਜੀ ਹਾਂਜੀ, ਸੋ ਪਹਿਲਾਂ ਤਾਂ ਇਹੀ ਮਸਲਾ ਬਣ ਗਿਆ ਵੀ ਚਾਹੀਦੇ ਕਿੰਨੇ ਆ ਪੈਸੇ, ਮਤਲਬ ਸਾਈਨ ਕਿੰਨੇ ਚਾਹੀਦੇ। ਠੀਕ ਹੈ ਜੀ, ਸੋ ਲਓ ਜੀ, ਗੱਲਬਾਤ ਆਪਾਂ ਜਾਰੀ ਰੱਖਦੇ ਹਾਂ, ਖਬਰਾਂ ਜਾਰੀ ਰੱਖਣੀਆਂ ਨੇ। ਸੋ ਮਿੰਟੂ ਜੀ, ਜਿਹੜਾ ਫਰੰਟ ਪੇਜ ਦੀਆਂ ਖਬਰਾਂ ਆਪਾਂ ਪਹਿਲਾਂ ਸਾਂਝੀਆਂ ਕਰਦੇ ਹਾਂ ਭਾਰਤ ਦੇ ਅਖਬਾਰਾਂ ਦੇ ਵਿੱਚੋਂ, ਤੇ ਉਸ ਦੇ ਵਿੱਚ ਇੱਕ ਫੇਰ ਮਾੜੀ ਖਬਰ ਹੈ ਉੜੀ ਤੋਂ ਬਾਅਦ, ਕਹਿੰਦੇ ਫੌਜ ਦੇ ਉੱਤੇ ਸਭ ਤੋਂ ਵੱਡਾ ਹਮਲਾ, ਮੇਜਰ ਸਮੇਤ 7 ਜਵਾਨ ਸ਼ਹੀਦ, ਮੁਕਾਬਲੇ ਦੇ ਵਿੱਚ 7 ਅੱਤਵਾਦੀ ਢੇਰ।
ਬਿਲਕੁਲ ਜੀ, ਫੇਰ ਦੁਬਾਰੇ ਜਿਹੜੀ ਉਹੀ ਚਿੰਗਾਰੀ ਛਿੜੀ ਆ, ਉਹੀ ਚੀਜ਼ਾਂ ਦੁਬਾਰੇ ਸਾਹਮਣੇ ਆ ਰਹੀਆਂ ਜਿਹੜੀਆਂ ਕਿ ਉੜੀ ਹਮਲੇ ਵੇਲੇ ਸੀ, ਤਾਂ ਅੱਜ ਫੇਰ ਕਾਫੀ ਵੱਡਾ, ਉੜੀ ਤੋਂ ਬਾਅਦ ਕਿਹਾ ਗਿਆ ਵੀ ਫੌਜ ਦੇ ਉੱਤੇ ਵੱਡਾ ਹਮਲਾ ਜਿਹੜਾ ਕੀਤਾ ਗਿਆ, ਤੇ ਪਰ ਜਵਾਬੀ ਕਾਰਵਾਈ ਦੇ ਵਿੱਚ ਜਿਹੜੇ ਉਹ ਆਏ ਸੀ ਹਮਲਾ ਕਰਨ, ਉਹ ਸਾਰੇ 7 ਦੇ 7 ਢੇਰ ਕਰ ਦਿੱਤੇ ਆ। ਸੋ ਚੌਕਸੀ ਇਸ ਤੋਂ ਸਾਬਤ ਹੋ ਰਹੀ ਹੈ ਜੀ, ਚੌਕਸੀ ਆ, ਪਰ ਦੂਜੇ ਪਾਸੇ ਗੱਲ ਇਹ ਆ ਰਹੀ ਆ ਵੀ ਜਦੋਂ ਦਾ ਨਵੇਂ ਮੁਖੀ ਨੇ ਕਾਰੋਬਾਰ ਸੰਭਾਲਿਆ ਤੇ ਉਦੋਂ ਬਾਅਦ ਇਹ ਲੋਕ ਫੇਰ ਸਿਰ ਚੁੱਕਣ ਲੱਗੇ ਆ, ਫੇਰ ਦੁਬਾਰਾ ਇਹ ਕਾਰਵਾਈਆਂ ਹੋਈਆਂ। ਪਰ ਮੈਂ ਕੱਲ ਵੀ ਦੱਸਿਆ ਸੀ ਵੀ ਜਦੋਂ ਵੀ ਕੋਈ ਮੁਖੀ ਬਦਲਦਾ, ਕਿਸੇ ਵੀ ਅਦਾਰੇ ਦਾ ਮੁਖੀ ਬਦਲਦਾ, ਤਾਂ ਨਵੇਂ ਮੁਖੀ ਦੀ ਸੋਚ ਆ ਜਿਹੜੀ ਉਹਦੇ ਫੈਸਲਿਆਂ ਚੋਂ ਝਲਕਣ ਲੱਗ ਜਾਂਦੀ ਆ। ਪਰ ਸਾਡੇ ਲੋਕਾਂ ਨੂੰ ਕਈ ਵਾਰੀ ਇਹ ਹੁੰਦਾ ਵੀ ਉਹਨੇ ਅਹੁਦਾ ਸੰਭਾਲਣ ਅਨੁਸਾਰ ਹੀ ਬੜੀ ਤੇਜ਼ੀ ਨਾਲ ਜਿਹੜੀਆਂ ਤਬਦੀਲੀਆਂ ਆਈਆਂ। ਪਰ ਨਹੀਂ ਦੋਸਤੋ, ਜਿਹੜੀ ਫੌਜ ਦੇ ਕੰਮ ਹੁੰਦੇ ਆ ਥੋੜੇ ਜਿਹੇ ਹੋਰ ਸਿਸਟਮ ਨਾਲ ਚੱਲਦੇ ਆ, ਪਲਾਨਿੰਗ ਨਾਲ ਚੱਲਦੇ ਆ। ਜੇ ਬਾਜਵਾ ਦੀ ਹੁਣ ਕਿਹੜੀ ਸੋਚ ਆ, ਬਾਜਵਾ ਭਾਰਤ ਪ੍ਰਤੀ ਕਿਹੋ ਜਿਹੀ ਸੋਚ ਰੱਖਦਾ, ਜਾਂ ਬਾਜਵਾ ਆਪਦੀ ਸਿਆਸਤ ਪ੍ਰੀ ਕਿਹੋ ਜਿਹੀ ਸੋਚ ਰੱਖਦਾ, ਜਾਂ ਉਹਨੂੰ ਲੋਕਤੰਤਰ ਚ ਵਿਸ਼ਵਾਸ ਆ, ਜਾਂ ਉਹਨੂੰ ਫੌਜੀ ਰਾਜ ਚ ਵਿਸ਼ਵਾਸ ਆ, ਸੋ ਉਸ ਢੰਗ ਨਾਲ ਹੁਣ ਫੈਸਲੇ ਜਿਹੜੇ ਇਹ ਬਾਜਵਾ ਸਾਹਿਬ ਨੇ ਲੈਣੇ ਆ। ਪਰ ਆਉਣ ਵਾਲੇ ਦਿਨਾਂ ਚ ਦੇਖਦੇ ਆ ਵੀ ਜਿਹੜੇ ਇਨ੍ਹਾਂ ਫੈਸਲਿਆਂ ਦੇ ਨਤੀਜੇ ਕੀ ਆਉਂਦੇ ਆ। ਪਰ ਕੁੱਲ ਮਿਲਾ ਕੇ ਜਿਹੜਾ ਅੱਜ ਦਾ ਮਾਹੌਲ ਬਣਿਆ ਹੋਇਆ ਜਾਂ ਜਿਹੜੀ ਟੈਂਸ ਬਣੀ ਹੋਈ ਆ, ਇਹ ਸਾਨੂੰ ਲੋਕਾਂ ਨੂੰ ਕੋਈ ਮਾਮੂਲੀ ਜੀ ਟੈਂਸ ਲੱਗਦੀ ਆ ਵੀ ਨਿੱਕੀ ਮੋਟੀ ਖ਼ਬਰ ਜੀ ਬਣ ਜਾਂਦੀ ਆ, ਦੋ ਚਾਰ ਬੰਦਿਆਂ ਦੇ ਨਾਂ ਆ ਜਾਂਦੇ ਆ। ਪਰ ਦੋਸਤੋ, ਉਸ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਬੱਚੇ ਸ਼ਹਾਦਤ ਦਾ ਜਾਮ ਪੀ ਰਹੇ ਆ ਉੱਥੇ, ਤੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੈ, ਉਹ ਆਪਦੀ ਦੇਸ਼ ਦੀ ਰੱਖਿਆ ਲਈ, ਚਾਹੇ ਦੋਨੇ ਪਾਸੇ ਕਿਤੇ ਵੀ ਮਰਦਾ ਜਾਣ ਕਿਸੇ ਪਾਸੇ ਵੀ ਜਾਂਦੀ ਹੈ, ਮੈਂ ਇਹ ਨਹੀਂ ਕਹਿੰਦਾ ਵੀ ਪਾਕਿਸਤਾਨ ਦੀ ਜਾਂ ਭਾਰਤੀ ਹੈ, ਕਿਤੇ ਵੀ ਕੋਈ ਮਰਦਾ ਤਾਂ ਉਹ ਇੱਕ ਜਾਨ ਜਾਂਦੀ ਆ, ਤੇ ਕਾਹਦੇ ਲਈ ਜਾਂਦੀ ਆ, ਹੋਮੇ ਲਈ ਜਾਂਦੀ ਆ, ਸਿਰਫ ਤੇ ਸਿਰਫ ਸਰਕਾਰਾਂ ਦੀ ਹੋਮੇ ਆ, ਇੱਕ ਦੂਜੇ ਦੀ ਚੌਧਰਾਂ ਦੀ ਹੋਮੇ ਆ, ਇੱਕ ਦੂਜੇ ਪ੍ਰਤੀ ਜਿਹੜੇ ਉਹਨਾਂ ਦੇ ਆਪਸ ਵਿਚ ਦੀ ਜਿਹੜੇ ਸੋਚ ਨਹੀਂ ਮਿਲਦੀ, ਉਹਨਾਂ ਨੂੰ ਐਂ ਲੱਗਦਾ ਵੀ ਮੇਰੀ ਸੋਚ ਨਾਲ ਸੋਚੇ, ਉਹਨੂੰ ਐਂ ਲੱਗਦਾ ਮੇਰੀ ਸੋਚ ਨਾਲ ਸੋਚੇ, ਕੋਈ ਬੰਦਾ ਕਿਸੇ ਦੀ ਸੋਚ ਨਾਲ ਕਿਉਂ ਸੋਚੇ, ਪਹਿਲੀ ਗੱਲ ਤਾਂ ਇਹ ਆ। ਸੋ ਦੂਜੀ ਗੱਲ ਇਹ ਆ ਵੀ ਜੀਓ ਅਰਜੀਨਲ ਦੀ ਜਿਹੜੀ ਪਾਲਿਸੀ ਆ ਉਹ ਸਭ ਤੋਂ ਵਧੀਆ, ਹਜ਼ਾਰਾਂ ਜਿਹੜੇ ਕਹਿ ਸਕਦੇ ਆ ਲੋਕ ਬਾਰਡਰਾਂ ਦੇ ਲੱਗੇ ਹੋਏ ਆ, ਬਹੁਤ ਸਾਰੇ ਸੈਂਕੜੇ ਮੁਲਕਾਂ ਦੇ ਬਾਰਡਰ ਇੱਕ ਦੂਜੇ ਨਾਲ ਲੱਗਦੇ ਆ, ਪਰ ਬਹੁਤ ਘੱਟ ਮੁਲਕ ਆ ਜਿਹੜੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਆ, ਜਾਂ ਬਾਰਡਰਾਂ ਦੇ ਉੱਤੇ ਸਾਰਾ ਦਿਨ ਮਰਜੂ ਮੇਰੀ ਇਮਾਰਤੀ ਇਹੋ ਜਿਹੀਆਂ ਗੱਲਾਂ ਕਰਦੇ ਰਹਿੰਦੇ ਆ। ਪਰ ਅਸੀਂ ਤਾਂ ਜੀ ਦੁਆ ਅਰਦਾਸ ਕਰ ਸਕਦੇ ਹਾਂ ਸਿੱਧੂ ਸਾਹਿਬ ਇਸ ਚੀਜ਼ ਲਈ ਵੀ ਕੁਝ ਇੱਕ ਲੋਕਾਂ ਦੇ ਸਿਆਸੀ ਫਾਇਦੇ ਲਈ ਕਿਸੇ ਮਾਵਾਂ ਦੇ ਪੁੱਤਾਂ ਦੀ ਜਾਨ ਨਾ ਜਾਵੇ।
ਬਿਲਕੁਲ ਜੀ, ਔਰ ਕਾਫੀ ਜਦੋ ਜਹਿਦ ਚੱਲ ਰਹੀ ਹੈ ਕਸ਼ਮੀਰ ਦੇ ਵਿਚ, ਅਸੀਂ ਅਰਦਾਸ ਕਰਦੇ ਹਾਂ ਕਿ ਉੱਥੇ ਸ਼ਾਂਤੀ ਵਰਤੇ। ਤੇ ਉਧਰ ਇਕ ਹੋਰ ਖਬਰ ਆ ਰਹੀ ਹੈ ਭਗਵੰਤ ਮਾਨ ਦੀ, ਕਿ ਸੰਸਦ ਦੀ ਸੁਰੱਖਿਆ ਦਾ ਜਿਹੜਾ ਵੀਡੀਓ ਬਣਾਇਆ ਸੀ ਨਾ, ਹੁਣ ਉਹ ਰੌਲਾ ਪਿਆ ਸੀ, ਉਸ ਦੇ ਵਿਚ ਉਹਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਇਹ ਇਕ ਅਖਬਾਰ ਦੀ ਸੁਰਖੀ ਹੈ। ਸੋ ਮਤਲਬ ਇੰਨੀਆਂ ਕਤਾਈਆਂ ਹੁੰਦੀਆਂ ਨੇ ਸੰਸਦ ਦੇ ਵਿਚ, ਤੇ ਬਹੁਤੀਆਂ ਜ਼ਿਆਦਾ ਖ਼ਬਰਾਂ ਤਾਂ ਨਹੀਂ ਬਣੀਆਂ ਜਿੰਨੀ ਭਗਵੰਤ ਮਾਨ ਦੀ ਫਰੰਟ ਪੇਜ ਦੀਆਂ ਬਣ ਰਹੀਆਂ ਨੇ ਇਸ ਵੀਡੀਓ ਬਣਾਉਣ ਦੇ ਚੱਕਰ ਦੇ ਵਿਚ।
ਦੇਖੋ, ਕਹਿੰਦੇ ਨੇ ਇਹਦੇ ਹੱਥ ਹੀ ਲੰਘ ਜਾਂਦੇ ਆ, ਪਰ ਕਈ ਵਾਰੀ ਪੂਛ ਅਟਕ ਜਾਂਦੀ ਆ, ਉਹ ਚੀਜ਼ ਕੰਮ ਕਰਦੀ ਆ ਹਰ ਥਾਂ ਦੇ ਉੱਤੇ। ਤੇ ਇੱਥੇ ਵੀ ਜਿਹੜਾ ਜਦੋਂ ਤੁਸੀਂ ਸਰਕਾਰੀ ਦਰਬਾਰੇ ਚ ਤੁਹਾਡੀ ਅਪਰੋਚ ਆ, ਤੁਹਾਡੀ ਹੋਰ ਤੁਹਾਨੂੰ ਟ੍ਰੀਟਮੈਂਟ ਮਿਲਣੀ ਸੀ, ਜੇ ਤੁਸੀਂ ਦੂਜੇ ਪਾਸਿਆਂ ਦਾ ਹੋਰ ਟ੍ਰੀਟਮੈਂਟ ਮਿਲਣੀ ਸੀ। ਸੋ ਭਗਵੰਤ ਮਾਨ ਉਹਨਾਂ ਦੇ ਮਾਮਲੇ ਦੇ ਵਿਚ ਜਿਹੜਾ ਇਹ ਮਸਲਾ ਕਾਫੀ ਭਖਿਆ, ਪਹਿਲਾਂ ਉਨ੍ਹਾਂ ਨੂੰ ਉਦੋਂ ਮੁਲਤਵੀ ਵੀ ਕੀਤਾ ਗਿਆ, ਫੇਰ ਉਦੋਂ ਬਾਅਦ ਉਨ੍ਹਾਂ ਨੂੰ ਹਜੇ ਤੱਕ ਜਿਹੜੀ ਸੰਸਦ ਦੇ ਵਿਚ ਕਾਰਵਾਈ ਚ ਹਿੱਸਾ ਲੈਣ ਦਾ ਉਨ੍ਹਾਂ ਨੂੰ ਇਹ ਕਿਹਾ ਜਾਂਦਾ ਵੀ ਤੁਹਾਡਾ ਫੈਸਲੇ ਅਧੀਨ ਆ, ਜਿਹੜਾ ਜਿਸ ਵਿਚਾਰ ਅਧੀਨ ਆ ਤੁਹਾਡਾ ਜਿਹੜਾ ਫੈਸਲਾ। ਸੋ ਉਸ ਕਰਕੇ ਉਹ ਹਜੇ ਵੀ ਉਸ ਤੋਂ ਮੁਨਕਰ ਆ, ਪਰ ਹੁਣ ਜਿਹੜੀ ਉਨ੍ਹਾਂ ਨੇ ਕੱਲ ਸਜ਼ਾ ਦੇ ਰੂਪ ਚ ਕਿਹਾ ਵੀ ਇਕ ਦਿਨ ਲਈ ਉਨ੍ਹਾਂ ਨੂੰ ਬਾਹਰ ਰੱਖਿਆ ਜਾਵੇ, ਕਿੱਡੀ ਹਾਸੋਹੀਣੀ ਗੱਲ ਆ ਵੀ ਕਿੰਨੇ ਦਿਨਾਂ ਤੋਂ ਉਹ ਬਾਹਰ ਆ ਤੇ ਹੁਣ ਇਕ ਦਿਨ ਹੋਰ ਬਾਹਰ ਰੱਖਿਆ ਜਾਵੇ, ਜਾਂ ਉਸੇ ਸਜ਼ਾ ਦੇ ਵਿਚ ਹੀ ਉਹਨੂੰ ਮੰਨ ਲਿਆ ਜਾਊਗਾ ਜਿਹੜੇ ਹੁਣ ਤੱਕ ਉਹ ਬਾਹਰ ਆ। ਪਰ ਮੇਰੇ ਹਿਸਾਬ ਨਾਲ ਕੁੱਲ ਮਿਲਾ ਕੇ ਜਿਹੜੀਆਂ ਗੱਲਾਂ, ਕਸੂਰ ਭਗਵੰਤ ਮਾਨ ਦਾ ਵੀ ਸੀਗਾ ਜੀ, ਇੱਥੇ ਮੈਂ ਉਨ੍ਹਾਂ ਨੂੰ ਕਲੀਨ ਚਿੱਟ ਨਹੀਂ ਦਿੰਦਾ, ਉਨ੍ਹਾਂ ਨੂੰ ਉਹੋ ਜਿਹਾ ਮੂੰਹ ਨਹੀਂ ਬਣਾਉਣਾ ਆਇਆ ਜੇ ਜੇ ਥਾਂ ਤੇ ਗਏ ਸੀ। ਉਨ੍ਹਾਂ ਨੂੰ ਥੋੜੀ ਜਿਹੀ ਹੁੰਦਾ ਨਾ ਇੱਕ ਦਿਖਾਵੇ ਲਈ ਕਈ ਵਾਰੀ ਹੋਵੇ, ਪਰ ਕਰਨਾ ਪੈਂਦਾ, ਹਰੇਕ ਚੀਜ਼ ਦਾ ਪ੍ਰੋਟੋਕੋਲ ਫਾਲੋ ਕਰਨਾ ਪੈਂਦਾ, ਹਰੇਕ ਚੀਜ਼ ਦੇ ਸਟੈਂਡਰਡ ਮੁਤਾਬਕ ਰਹਿਣਾ ਜਾਣਾ ਪੈਂਦਾ। ਹੁਣ ਮੈਂ ਖੇਤ ਜਾਣਾ ਤੇ ਖੇਤ ਸਾਡੇ ਕਾਮਿਆਂ ਨੂੰ ਸੀਰੀਆਂ ਪਾਣੀਆਂ ਨਾਲ ਜਾ ਕੇ ਬੈਠ ਕੇ ਤੇ ਮੈਂ ਉਥੇ ਇਕਨੋਮਿਕਸ ਦੀਆਂ ਗੱਲਾਂ ਕਰਾਂ ਵੀ ਜਿਹੜਾ ਸੰਸੈਕ ਇੰਨਾ ਚੜ ਗਿਆ ਇੰਨਾ ਉਤਰ ਗਿਆ, ਤਾਂ ਮੈਨੂੰ ਲੱਗਦਾ ਉਹ ਵੀ ਇੱਕ ਵਿਅਰਥ ਦੀਆਂ ਗੱਲਾਂ, ਤੇ ਉਥੇ ਜਾ ਕੇ ਉਨ੍ਹਾਂ ਦੇ ਨਾਲ ਦਾ ਹੀ ਹੋਣਾ ਪੈਣਾ, ਉਨ੍ਹਾਂ ਵਰਗੀਆਂ ਗੱਲਾਂ ਕਰਨੀਆਂ ਪੈਣੀਆਂ। ਤੇ ਜੇ ਮੈਂ ਸੰਸਦ ਭਵਨ ਚ ਜਾਣਾ ਤੇ ਉਥੇ ਜਾ ਕੇ ਮੈਂ ਕਹਾਂ ਵੀ ਖੱਬਲ ਘੜ ਲਿਆ ਜਾਂ ਅਸੀਂ ਖਾਲ ਘੜਨਾ ਜਾਂ ਅੱਜ ਅਸੀਂ ਨਰਮੇ ਚ ਕੱਖ ਮਾਰਨਾ, ਤਾਂ ਉਹ ਕਿਤੇ ਤੁਕ ਰਹਿਤ ਗੱਲਾਂ। ਸੋ ਇਹ ਬੈਲੈਂਸ ਜ਼ਿੰਦਗੀ ਦਾ ਬਣਾਉਣਾ ਪੈਂਦਾ। ਆਮ ਲੋਕਾਂ ਦੇ ਵਿਚ ਭਗਵੰਤ ਮਾਨ ਜਿਸ ਢੰਗ ਨਾਲ ਵਿਚਰਦੇ ਆ, ਲੋਕ ਉਸ ਚੀਜ਼ ਨੂੰ ਪਸੰਦ ਕਰਦੇ ਆ ਵੀ ਹਰੇਕ ਨੂੰ ਆਪਦਾ ਆਪਦਾ ਲੱਗਦਾ, ਡਾਇਰੈਕਟ ਦਿਲ ਤੋਂ ਗੱਲ ਕਰਦੇ ਆ, ਸੱਥਾਂ ਦੀ ਗੱਲ ਸੁਣਦੇ ਆ, ਗਲੀ ਮਹੱਲਿਆਂ ਦੀ ਗੱਲ ਸੁਣਦੇ ਆ, ਉਹ ਇੱਕ ਅੱਡ ਆ। ਪਰ ਜਿਹੜੇ ਰੂਪ ਦੇ ਵਿਚ ਉਹਨੂੰ ਕਨਵਰਟ ਕਰਕੇ ਸੰਸਦ ਦੇ ਵਿਚ ਲਿਜਾਣਾ, ਉਹ ਇੱਕ ਅੱਡ ਚੀਜ਼ ਆ। ਸੋ ਇਹੀ ਤਾਲਮੇਲ ਬਣਾਉਣ ਦੀ ਵੱਡੀ ਲੋੜ ਆ ਭਗਵੰਤ ਮਾਨ ਨੂੰ। ਤੇ ਪਰ ਉਮੀਦ ਆ ਜੀ ਇਸ ਜਿਹੜੇ ਘਟਨਾਕ੍ਰਮ ਤੋਂ ਬਾਅਦ ਹੁਣ ਉਨ੍ਹਾਂ ਨੇ ਕਾਫੀ ਸਿੱਖਿਆ ਲਈ ਹੋਣੀ ਇਸ ਚੀਜ਼ ਤੋਂ।
ਜੀ, ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ। ਤੇ ਅੱਜ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਬਰਸੀ ਆ ਜੀ, ਤੇ ਆਪਾਂ ਇੱਕ ਗੀਤ ਵੀ ਸੁਣਨਾ ਆ ਉਹਨਾਂ ਦੀ ਇੱਕ ਬੁਲੰਦ ਆਵਾਜ਼ ਦੇ ਵਿੱਚ। ਤੇ ਅੱਜ ਇੱਕ ਆਰਟੀਕਲ ਵੀ ਸ਼ਰਨਜੀਤ ਬੈਂਸ ਉਹਨਾਂ ਦਾ ਅਖਬਾਰ ਦੇ ਵਿੱਚ ਆਇਆ, ਜਿਸ ਦੇ ਵਿੱਚ ਬੜਾ ਇੱਕ ਨਵਾਂ ਤੱਤ ਜਿਹੜਾ ਮੇਰੇ ਸਾਹਮਣੇ ਆ ਰਿਹਾ, ਉਹ ਮੈਂ ਸੋਚਦਾ ਕਿ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਕਹਿੰਦੇ ਮਾਣਕ ਮੁਤਾਬਕ ਉਹ ਜਮਾਤ ਦੇ ਵਿੱਚ ਸਭ ਨੂੰ ਛੋਟੇ ਕੱਦ ਦਾ ਸੀ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮਿੰਟੂ ਜੀ ਕਿ ਉਹ ਕਾਫੀ ਮਤਲਬ ਬੰਦੇ ਉੱਚੇ ਲੰਬੇ ਨਹੀਂ ਸੀ। ਇਸ ਕਾਰਨ ਉਹਨਾਂ ਦੇ ਜਿਹੜੇ ਨਾਲ ਵਾਲੇ ਸਹਿਪਾਠੀ ਸੀ ਉਹਨਾਂ ਨੂੰ ਮਣਕਾ ਕਹਿ ਕੇ ਛੇੜਦੇ ਹੁੰਦੇ ਸੀ। ਹੌਲੀ ਹੌਲੀ ਇਹੀ ਸ਼ਬਦ ਮਾਣਕ ਬਣ ਗਿਆ। ਸੰਨ 1968 ਦੇ ਵਿਚ ਜਦੋਂ ਉਹ ਮਹਿਜ 17 ਵਰਿਆਂ ਦਾ ਸੀ ਤੇ ਉਸ ਨੂੰ ਉੱਗੀ ਗਾਇਕਾ ਸੀਮਾ ਦੇ ਨਾਲ ਗਾਉਣ ਦਾ ਮੌਕਾ ਮਿਲਿਆ ਤੇ ਉਥੋਂ ਮਾਣਕ ਦਾ ਸਫ਼ਰ ਸ਼ੁਰੂ ਹੋਇਆ। ਤੇ ਆਓ ਉਹਨਾਂ ਦੀ ਬੁਲੰਦ ਆਵਾਜ਼ ਦੇ ਵਿਚ ਇਕ ਉਹਨਾਂ ਦਾ ਕਲਾਸਿਕ ਗੀਤ ਸ਼ੇਅਰ ਕਰ ਰਿਹਾ ਤੁਹਾਡੇ ਨਾਲ, ਮਾਣ ਕਰੀ ਨਾ ਜੱਟੀਏ ਸਾਨੂੰ ਬਾਗ ਬਥੇਰੇ।
ਦੋਸਤੋ ਉਹ ਸਮੇਂ ਦੀ ਗੱਲ ਹੈ ਜਿਸ ਵੇਲੇ ਰਾਂਝਾ ਹੀਰ ਦੀ ਸ਼ੇਜ ਤੇ ਸੌ ਜਾਂਦਾ, ਹੀਰ ਆ ਕੇ ਸ਼ਮਕਾਂ ਮਾਰਨ ਲੱਗਦੀ ਆ, ਅੱਗੋ ਤਾਨਾ ਦਿੰਦਾ ਲੋ ਪੇਸ਼ ਕਰਨ ਲੱਗਾ, ਮਾਣ ਕਰੀ ਨਾ ਜੱਟੀਏ ਨੀ ਸਾਨੂੰ ਬਾਗ ਬਥੇਰੇ। ਹੇ ਸ਼ਕਤੀ ਤਖਤ ਲਾਹੌਰ ਦਾਨ ਤੇਰੀ ਸ਼ੇ ਨਰਨੇ, ਛਾਤੀ ਤਖਤ ਲਾਹੌਰ ਦਾਨ ਤੇਰੀ ਸ਼ੇ ਨਰਨੇ, ਹੋ ਨਾ ਮੈਂ ਲੂਲਾ ਤੋੜੀਆਂ ਨੀ ਨਾ ਮੋਤੀ ਫੰਨੇ, ਹੋ ਨਾ ਮੈਂ ਲੂਲਾ ਤੋੜੀਆਂ ਨੀ ਨਾ ਮੋਤੀ ਫੰਨੇ, ਨੰਗੇ ਪਿੰਡੇ ਮਾਰਨਾ ਤੂੰ ਸ਼ਮਕਾ ਮੇਰੇ ਸ਼ਮਕਾ ਮੇਰੇ। ਹੇ ਮਾਣ ਕਰੀ ਨਾ ਜੱਟੀਏ ਨੀ ਸਾਨੂੰ ਬਾਗ ਬਥੇਰੇ, ਤੂੰ ਮਾਣ ਕਰੀ ਨਾ ਜੱਟੀਏ ਨੀ ਸਾਨੂੰ ਬਾਗ ਬਥੇਰੇ। ਉਹ ਗਾਲਾ ਕੱਢੇ ਗਾਸ ਤੋਂ ਦੇਵੇ ਖਿੜਕਾਂ ਨਾਲੇ ਖਿੜਕਾਂ ਨਾਲੇ, ਗਾਲਾ ਕੱਢੇ ਖਾਸ ਤੋਂ ਨੀ ਦੇਵੇਂ ਛਿੜਕਾਂ ਨਾਲੇ, ਹੇ ਕਿਹੜੇ ਤੇਰੇ ਚੱਕ ਲੈ ਕੰਨਾਂ ਦੇ ਵਾਲੇ, ਹੋ ਕਿਹੜੇ ਤੇਰੇ ਚੱਕ ਲੈ ਕੰਨਾਂ ਦੇ ਵਾਲੇ, ਹੋ ਦੱਸੀ ਕਿਹੜੇ ਤੋੜ ਲੈ ਮੈਂ ਅੰਬ ਨੀ ਤੇਰੇ ਅੰਬ ਨੀ ਤੇਰੇ। ਹੇ ਮਾਣ ਕਰੀ ਨਾ ਜੱਟੀਏ ਨੀ ਸਾਨੂੰ ਬਾਗ ਬਥੇਰੇ, ਤੂੰ ਮਾਣ ਕਰੀ ਨਾ ਜੱਟੀਏ ਨੀ ਸਾਨੂੰ ਬਾਗ ਬਥੇਰੇ। ਹਏ ਮਾਣ ਮੱਤੀਏ ਹੱਲੜੇ ਚਾਲਾਂ ਦੀਏ ਪਰੀਏ ਹੈ ਨੀ ਪਰੀਏ, ਹੋ ਮਾਣ ਮੱਤੀਏ ਹੱਲੜੇ ਚਾਲਾਂ ਦੀਏ ਪਰੀਏ, ਹੁਸਨ ਜਵਾਨੀ ਪੇਕਿਆਂ ਦਾ ਮਾਣ ਕਰੀਏ, ਹੁਸਨ ਜਵਾਨੀ ਪੇਕਿਆਂ ਦਾ ਮਾਣ ਕਰੀਏ, ਤੇ ਤਰੀਕੇ ਵਾਲੜਾ ਤੇਰੇ ਆ ਗਿਆ ਡੇਰੇ ਆ ਗਿਆ ਡੇਰੇ। ਹੇ ਮਾਣ ਕਰੀ ਨਾ ਜੱਟੀਏ ਨੀ ਸਾਨੂੰ ਬਾਗ ਬਥੇਰੇ, ਤੂੰ ਮਾਣ ਕਰੀ ਨਾ ਜੱਟੀਏ ਨੀ ਸਾਨੂੰ ਬਾਗ ਬਥੇਰੇ।
ਕਿਆ ਬਾਤ ਹੈ ਜੀ, ਗੀਤ ਮਿੰਟੂ ਜੀ ਨਜ਼ਾਰਾ ਲਿਆ ਜਾਂਦਾ ਜਿੰਨੇ ਵਾਰੀ
ਬਿਲਕੁਲ ਜੀ
ਜਿੰਨੀ ਵਾਰੀ ਮਰਜ਼ੀ ਸੁਣੀ ਜਾਓ ਹਨਾ, ਤੇ ਕੋਈ ਅੰਤ ਨੀ ਜੀ। ਕਿਆ ਬਾਤ ਸੀ, ਮਾਣਕ ਮਾਣਕ ਹੀ ਸੀ। ਸੋ ਸਲੂਟ ਹੈ ਜੀ ਇਸ ਬੁਲੰਦ ਆਵਾਜ਼ ਨੂੰ। ਕੁਲਦੀਪ ਸਿੰਘ ਇਟਲੀ ਵਾਲੇ ਸਾਡੇ ਨਾਲ ਜੁਆਇਨ ਇਨ ਕਰ ਗਏ ਨੇ ਤੇ ਉਹਨਾਂ ਨੇ 2 ਡਿਗਰੀ ਤਾਪਮਾਨ ਦੀ ਫੋਟੋ ਖਿੱਚ ਕੇ ਭੇਜ ਦਿੱਤੀ ਆ। ਤੁਸੀਂ ਜੀ ਆਪਣਾ ਖਿਆਲ ਰੱਖਿਓ, ਠੰਡ ਨਾ ਲਵਾ ਲਿਓ ਕਿਤੇ। ਤੇ ਸਤਿ ਸ੍ਰੀ ਅਕਾਲ ਜਗਤਾਰ ਗਿੱਲ ਭਾਜੀ ਸਾਡੇ ਨਾਲ ਆ ਗਏ ਨੇ ਤੇ ਨਾਭੇ ਜੇਲ ਬ੍ਰੇਕ ਇਨ ਦੀ ਆਪਾਂ ਗੱਲ ਕਰਨੀ ਆ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨਾਭਾ ਜੇਲ ਚ ਭੱਜੇ ਕੈਦੀ ਸਸਪੈਂਡ ਹੋਏ ਕੱਲ ਖੁਰਦ, ਜਾਣੀ ਕਿ ਮੋਗਾ ਸਦਰ ਦੇ ਮੁਨਸ਼ੀ ਅਤੇ SHO ਇਕ ਖ਼ਬਰ ਹੈ ਜੀ। ਇਹ ਸੰਸਦ ਵੀਡੀਓ ਕੇਸ ਚ ਪਾਇਆ ਭਗਵੰਤ ਮਾਨ ਦੋਸ਼ੀ, ਇਹ ਵੀ ਇਕ ਖ਼ਬਰ ਹੈ। ਤੇ ਅਦਾਲਤ ਦਾ ਫੈਸਲਾ, ਪਿਓ ਦੀ ਮੌਤ ਤੋਂ ਬਾਅਦ ਪੁੱਤਰ ਨਹੀਂ ਹੋਵੇਗਾ ਘਰ ਦਾ ਮਾਲਕ, ਇਕ ਖ਼ਬਰ ਇਹ ਵੀ ਹੈ। ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ? ਸੋ ਪਹਿਲਾਂ ਤਾਂ ਨਾਭੇ ਜੇਲ੍ਹ ਦੀ ਗੱਲ ਕਰੀਏ, ਇਹਦੀਆਂ ਵੀ ਸੁਰਖੀਆਂ ਬਣ ਰਹੀਆਂ ਨੇ ਕਿ ਸਹਾਇਕ ਜੇਲ੍ਹ ਸੁਪਰਡੈਂਟ ਤੇ ਵਾਰਡਰ ਸਮੇਤ 3 ਗ੍ਰਿਫ਼ਤਾਰ ਵੀ ਕੀਤੇ ਗਏ ਨੇ, ਸਸਪੈਂਡ ਨਹੀਂ ਕੀਤੇ ਗਏ ਨੇ, ਗ੍ਰਿਫ਼ਤਾਰ ਵੀ ਕੀਤੇ ਨੇ। ਤੇ ਨਾਭਾ ਜੇਲ੍ਹ ਬ੍ਰੇਕ ਦੇ ਵਿਚ ਗ੍ਰਿਫ਼ਤਾਰ 3ਜਾ ਵਿਅਕਤੀ ਜੇਲ੍ਹ ਸਾਹਮਣੇ ਮਠਿਆਈ ਦੀ ਦੁਕਾਨ ਦਾ ਮਾਲਕ ਸੀ। ਮਿੰਟੂ ਜੀ ਕੀ ਚੱਲ ਰਿਹਾ?
ਬਿਲਕੁਲ ਜੀ, ਇਹ ਸਿਸਟਮ ਇਹ ਹੁੰਦਾ ਵੀ ਕਈ ਵਾਰੀ ਨਾ ਜਿਹੜਾ ਬੰਦਾ 24 ਘੰਟੇ ਕਿਤੇ ਰਹਿ ਰਿਹਾ ਜਾਂ 12 ਘੰਟੇ ਰਹਿ ਰਿਹਾ ਸਾਹਮਣੇ, ਉਹਨੂੰ ਬਰੀਕੀਆਂ ਦਾ ਪਤਾ ਹੁੰਦਾ, ਉਹਨੂੰ ਗਤੀਵਿਧੀਆਂ ਦਾ ਪਤਾ ਹੁੰਦਾ ਵੀ ਗਤੀਵਿਧੀਆਂ ਕਿਵੇਂ ਕਿਵੇਂ ਚੱਲਦੀਆਂ, ਕਿੱਥੋਂ ਕਿੱਥੋਂ ਚੱਲਦੀਆਂ, ਕਿਵੇਂ ਜਾਣਾ ਆਉਣਾ ਸੌਖਾ, ਕਿਉਂਕਿ ਉਹਨਾਂ ਨੇ ਸਾਰਾ ਦਿਨ ਹੀ ਆਉਣਾ ਜਾਣਾ ਹੁੰਦਾ ਉੱਥੇ। ਸੋ ਮੈਨੂੰ ਲੱਗਦਾ ਇਸ ਪੁਆਇੰਟ ਆਫ ਵਿਊ ਤੋਂ ਜਿਹੜਾ ਉਸ ਬੰਦੇ ਨੂੰ, ਜਿਹੜਾ ਮਠਿਆਈ ਵਾਲੇ ਬੰਦੇ ਨੂੰ ਜਿਹੜਾ ਗ੍ਰਿਫ਼ਤਾਰ ਕੀਤਾ, ਤੇ ਕਿਉਂਕਿ ਕਈ ਵਾਰ ਕੀ ਹੁੰਦਾ ਪਲਾਨਿੰਗਾਂ ਵੀ ਚਾਹ ਦੀਆਂ ਦੁਕਾਨਾਂ ਤੇ ਬੈਠ ਕੇ ਆ ਕੇ ਬਣਦੀਆਂ, ਕਿਸੇ ਵੀ ਚੀਜ਼ ਦੀ ਪਲਾਨ ਕਰਨ ਲਈ ਬਹੁਤ ਵਧੀਆ ਥਾਂ ਹੁੰਦਾ ਵੀ ਬਹਾਨੇ ਨਾਲ ਬੈਠੋ, ਸਾਹਮਣੇ ਤੁਸੀਂ ਸਾਰਾ ਕੁਛ ਦੇਖ ਸਕਦੇ ਹੋ ਤੇ ਤੁਸੀਂ ਪਲਾਨਿੰਗਾਂ ਕਰ ਸਕਦੇ ਹੋ। ਸੋ ਹੁਣ ਇਹ ਗਾਜ ਬਹੁਤ ਲੋਕਾਂ ਤੇ ਡਿੱਗੂਗੀ ਜੀ, ਤੇ ਬਹੁਤ ਸਾਰੇ ਉਹਦੇ ਵਿਚ ਲੋਕਾਂ ਦੀ ਬਲੀ ਦਿੱਤੀ ਜਾਊਗੀ, ਮਾਸੂਮਾਂ ਦੀ ਬਲੀ ਦਿੱਤੀ ਜਾਊਗੀ, ਜਿਨ੍ਹਾਂ ਨੂੰ ਕੋਈ ਪਤਾ ਹੀ ਨਹੀਂ, ਜਿਨ੍ਹਾਂ ਦਾ ਕਸੂਰ ਹੀ ਕੋਈ ਨਹੀਂ। ਪਰ ਸੱਚਾਈ ਇਹ ਹੀ ਆ ਜੀ ਵੀ ਬਠਿੰਡੇ ਜੇਲ੍ਹ ਦੇ ਵਿਚੋਂ ਵੀ ਫੋਟੋਆਂ ਅਪਲੋਡ ਹੋ ਰਹੀਆਂ ਹਜੇ ਵੀ, ਤੁਸੀਂ ਦੇਖੋ ਵੀ ਹਲੇ ਵੀ ਫੇਸਬੁੱਕ ਚੱਲ ਰਿਹਾ। ਤਾਂ ਕਸੂਰ ਫਿਰ ਚਾਹ ਵਾਲੇ, ਮਠਿਆਈਆਂ ਵਾਲਿਆਂ ਦੇ, ਖੋਖਿਆਂ ਵਾਲਿਆਂ ਦੇ ਜਾਂ ਦੂਜਿਆਂ ਦੇ ਕੱਢੀ ਜਾਣਾ, ਉਹ ਤਾਂ ਇਕ ਅੱਡ ਚੀਜ਼ ਆ। ਉਨ੍ਹਾਂ ਤੱਕ ਪਹੁੰਚਾਉਣ ਦਾ ਕਿਹੜਾ ਜ਼ਰੀਆ, ਚਾਹ ਵਾਲਾ ਦੱਸੋ ਕਾਹਦੇ ਚ ਪਾ ਕੇ ਮੋਬਾਈਲ ਭੇਜ ਦੂਗਾ ਉੱਥੇ, ਜੇ ਉੱਥੇ ਉਹਨੂੰ ਜਾਣ ਦੀ ਸਿਸਟਮ ਨਾ ਹੋਊਗਾ ਉੱਥੇ ਕੋਈ ਕਿਸੇ ਕਿਸਮ ਦਾ। ਸੋ ਕਾਫੀ
ਜੀ, ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਫੇਸਬੁੱਕ ਅਪਡੇਟ ਦੀ, ਇਹਦੀ ਖ਼ਬਰ ਅਖਬਾਰ ਦੇ ਚੌਥੇ ਪੰਜਵੇਂ ਪੰਨਿਆਂ ਤੇ ਲੱਗੀ ਹੋਈ ਹੈ ਕਿ ਗੈਂਗਸਟਰਾਂ ਨੇ ਦਿੱਤੀ ਬਿਗ ਬਲਾਸਟ ਦੀ ਚੇਤਾਵਨੀ, ਸ਼ੇਰਾ ਖੁੱਬਣ ਗਰੁੱਪ ਨੇ ਫੇਰ ਦਿੱਤੀ ਵੱਡੀ ਵਾਰਦਾਤ ਕਰਨ ਦੀ ਧਮਕੀ ਤੇ ਕਿਹਾ ਕਿ ਕਮਿੰਗ ਸੂਨ ਬਿਗ ਬਲਾਸਟ, ਜੇਲ ਅਗਵਾਕਾਰ ਜੇਲ ਚ ਕਰ ਰਿਹਾ ਹੈ ਜੀ ਫੇਸਬੁੱਕ ਅਪਡੇਟ। ਤੋਂ ਹੁਣ ਇਹ ਦੇਖੋ ਵੀ ਹੁਣ ਤੁਹਾਨੂੰ ਨੀ ਲੱਗਦਾ ਕਿ ਇਹ ਬੰਦ ਹੋਣਾ ਚਾਹੀਦਾ ਸਾਰਾ ਜੇਲ? ਫਿਰ ਜੇਲ ਕਾਹਦੀ ਰਹਿ ਗਈ ਜਦੋਂ ਜੇਲ ਦੇ ਵਿਚੋਂ ਸਾਰੇ ਓਪਰੇਸ਼ਨ ਚੱਲ ਰਹੇ ਨੇ?
ਦੇਖੋ ਪਿਛਲੇ ਅੱਜ ਨੀ 2-4 ਸਾਲਾਂ ਤੋਂ ਇਹ ਗੱਲਾਂ ਉੱਠਦੀਆਂ ਆ ਰਹੀਆਂ ਵੀ ਬਠਿੰਡੇ ਦੇ ਵਿਚ ਜੇਲ ਦੇ ਵਿਚ ਜੋ ਕੋਈ ਚੀਜ਼ ਮਰਜ਼ੀ ਲੈ ਲਓ, ਜਿਹੜੀ ਤੁਹਾਡੀ ਇੱਛਾ ਉਹ ਲੈ ਲਓ, ਤਾਂ ਉੱਥੇ ਪੂਰੇ ਪਿੰਡ ਵਸਾ ਰੱਖੇ ਆਪੋ ਆਪਦੇ, ਜਿਹੜਾ ਚੌਧਰੀ ਆ ਉਹਦੀਆਂ ਲੱਤਾਂ ਘੁੱਟਦੇ ਆ ਲੋਕ ਆ ਕੇ ਬੈਠ ਕੇ, ਫਿਰ ਉਹ ਹਰੇਕ ਚੀਜ਼ਾਂ ਉੱਥੇ ਮੁਹੱਈਆ ਕਰਾਉਂਦਾ। ਉਹ ਜੇਲ੍ਹ ਨਾ ਹੋ ਕੇ ਇੱਕ ਅੰਦਰ ਸਿਆਸਤ ਦਾ ਅੱਡਾ ਹੋ ਗਿਆ, ਐਸ਼ੋ ਆਰਾਮ ਦਾ ਅੱਡਾ ਬਣ ਗਿਆ, ਤੇ ਉਹਦੇ ਲਈ ਪਹਿਲਾਂ ਵੀ ਕਈ ਵਾਰ ਨੋਟਿਸ ਆਏ ਆ, ਮੀਡੀਆ ਨੇ ਗੱਲ ਚੱਕਣ ਦੀ ਕੋਸ਼ਿਸ਼ ਕੀਤੀ ਆ, ਪਰ ਪ੍ਰੋਬਲਮ ਇਹ ਆਉਂਦੀ ਹੈ ਜੀ ਵੀ ਮੀਡੀਆ ਨੂੰ ਜੇਲ੍ਹ ਦੇ ਅੰਦਰ ਉਵੇਂ ਜਾਣ ਦਾ ਮੌਕਾ ਨਹੀਂ ਮਿਲਦਾ ਜਿਵੇਂ ਉਹ ਜਾਣਾ ਚਾਹੁੰਦੇ ਆ। ਤੇ ਦੂਜਾ ਮੀਡੀਆ ਦਾ ਵੀ ਤੁਸੀਂ ਦੇਖਿਆ ਵੀ ਮੀਡੀਆ ਚ ਵੀ ਅੱਜ ਕੱਲ ਕ੍ਰਾਂਤੀਕਾਰੀ ਮੀਡੀਆ ਕਿੰਨੇ ਪਰਸੈਂਟ ਆ, ਹਰ ਬੰਦਾ ਆਪਦੇ ਹੱਡ ਬਚਾਉਂਦਾ, ਆਪਾਂ ਕੀ ਲੈਣਾ ਕਿਸੇ ਪੰਗੇ ਚ ਪੈ ਕੇ, ਕਿਉਂਕਿ ਜਦੋਂ ਜੇਲ੍ਹ ਦੇ ਅੰਦਰ ਦੀ ਕੋਈ ਵੀ ਗੱਲ ਲੀਕ ਕਰਦੇ ਆ ਤਾਂ ਸਿੱਧੀ ਉਹ ਅਪਰਾਧੀਆਂ ਨਾਲ ਉਹਨਾਂ ਨੇ ਪੰਗਾ ਲੈਣਾ। ਜਿਹੜਾ ਅਪਰਾਧਿਕ ਮਾਨਸਿਕ ਦਾ ਬੰਦਾ ਉਹਨੂੰ ਕੋਈ ਮਤਲਬ ਨਹੀਂ ਇਹ ਵੀ ਆਪਦਾ ਫਰਜ਼ ਨਿਭਾ ਰਿਹਾ ਜਾਂ ਚੌਥੇ ਥੰਮ ਹੋਣ ਦੀ ਡਿਊਟੀ ਨਿਭਾ ਰਿਹਾ, ਉਹਦੇ ਮਤਲਬ ਲਈ ਇਹ ਬੰਦਾ ਸਾਡਾ ਦੁਸ਼ਮਣ ਆ, ਤੇ ਉਹ ਕਹਿੰਦੇ ਆ ਵੀ ਕੋਈ ਨੀ ਅਸੀਂ ਤੇਰੇ ਕਾਰਵਾਈ ਆਉਣ ਦੇ ਬਾਅਦ ਪਹਿਲਾਂ ਤੇਰੇ ਨਾਲ ਹੀ ਕਰਦੇ ਆ ਦੋ ਹੱਥ
ਜੀ।
ਸੋ ਇਹ ਜਿਹੀਆਂ ਵੀ ਗੱਲਾਂ ਹੋ ਜਾਂਦੀਆਂ। ਦੂਜਾ ਜਿਹੜੇ ਉੱਥੇ ਜੇ ਹੁਣ ਕੋਈ ਸੁਪਰਟੈਂਡੈਂਟ ਆ ਜਿਹੜਾ ਜੇਲ੍ਹ ਦਾ ਮਾਲਕ ਆ, ਉਹ ਬੰਦੇ ਨੂੰ ਕਿਉਂ ਜਾਣ ਦੇਊਗਾ ਉਸ ਨੂੰ ਜਿਹਨੂੰ ਪਤਾ ਵੀ ਉਹਦੀਆਂ ਅੰਦਰਲੇ ਸਾਰੇ ਪਾਜ ਪੱਟੇ ਜਾਣਗੇ। ਸੋ ਕਾਫੀ ਮਹਿਫੂਜ਼ ਜਗ੍ਹਾ ਜੀ ਆਪਦੀਆਂ ਮਾਣਾਈਆਂ ਕਰਨ ਦੀ ਜੇਲ੍ਹ, ਜਿਹੜੀ ਜੇਲ੍ਹ ਨੂੰ ਲੋਕ ਕਹਿੰਦੇ ਨਾ ਵੀ ਉੱਥੇ ਜੇਲ੍ਹ ਦੇ ਵਿਚ ਤਸੀਹੇ ਆ, ਤਸੀਹੇ ਨੀ, ਅੱਜ ਕੱਲ ਇਨ੍ਹਾਂ ਲਈ ਆਰਾਮ ਦੀਆਂ ਗ੍ਰਾਹਾਂ ਬਣੀਆਂ ਹੋਈਆਂ ਆਮ ਲੋਕਾਂ ਲਈ ਜਿਹੜੇ ਇਹ ਜੇ ਅਪਰਾਧੀਆਂ ਲਈ। ਸੋ ਇਹੀ ਚੀਜ਼ ਸਾਹਮਣੇ ਆ ਰਹੀ ਆ
ਜੀ। ਮੈਂ ਇੱਕ ਫਿਲਮ ਦੇਖੀ ਸੀ, ਸ਼ਾਇਦ ਹੁਣ ਮੈਨੂੰ ਨਾਂ ਨੀ ਯਾਦ ਆ ਰਿਹਾ ਉਸ ਫਿਲਮ ਦਾ, ਅਜੇ ਦੇਵਗਨ ਦੀ, ਤੇ ਮੈਂ ਕਾਫੀ ਹੈਰਾਨ ਸੀਗਾ ਕਿ ਮੇਰੇ ਲਈ ਉਹਨੇ ਇੱਕ ਨਵਾਂ ਕਾਨਸੈਪਟ ਸੀ ਕਿ ਜੇਲ੍ਹ ਦੇ ਵਿਚੋਂ ਬੈਠ ਕੇ ਪ੍ਰੋਪਰ, ਕਹਿੰਦੇ ਜੀ ਜੇ ਬਾਹਰ ਖਤਰਾ ਹੋ ਗਿਆ ਤਾਂ ਜੇਲ੍ਹ ਚ ਚਲੇ ਜਾਓ, ਉੱਥੇ ਐਨ ਪੂਰਾ ਉਹਨਾਂ ਦਾ ਪ੍ਰਬੰਧ ਕੀਤਾ ਜਾਂਦਾ, ਉੱਥੋਂ ਪ੍ਰੋਪਰ ਉਹ ਵਾਰਦਾਤਾਂ ਕਰਦੇ ਨੇ, ਆਪਣੇ ਗਰੋਹ ਚਲਾਉਂਦੇ ਨੇ, ਤੇ ਮਤਲਬ ਕਾਫੀ ਅੱਖਾਂ ਖੋਲਣ ਵਾਲੀ ਉਹ ਫਿਲਮ ਸੀਗੀ। ਤੇ ਮੈਨੂੰ ਲੱਗਦਾ ਕਿ ਉਸੇ ਹੀ ਤਰਜ਼ ਦੇ ਉੱਤੇ ਮਤਲਬ ਹੁਣ ਇਧਰ ਵੀ ਕੰਮ ਚੱਲ ਰਿਹਾ। ਖੈਰ ਕਾਫੀ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈ।
ਦੇਖੋ ਹੁਣ ਸਿੱਧੂ ਸਾਹਿਬ, ਇੱਕ ਚਾਹ ਵਾਲਾ ਮੁੰਡਾ, ਜੇ ਚਾਹ ਵਾਲੇ ਮੁੰਡੇ ਨੂੰ ਉਹਨੂੰ 20-30-50 ਰੁਪਈਆਂ ਦੇ ਉੱਤੇ ਸਾਰਾ ਦਿਨ ਉਹ ਭਾਂਡੇ ਮਾਂਜਦਾ ਹੋਰ ਕਰਦਾ, ਤੇ ਜੇ ਉਹਨੂੰ ਇਹ ਕਿਹਾ ਜਾਵੇ, ਉਹਨੂੰ ਵਰਤਿਆ ਜਾਵੇ ਵੀ ਲੈ ਭਾਈ ਤੈਨੂੰ 500 ਰੁਪਈਆ ਦਿੱਤਾ ਤੇ ਤੂੰ ਆ ਸਿਮ ਅੰਦਰ ਫੜਾਇਆ, ਤਾਂ ਉਹ ਉਹਨੂੰ ਗਾਂ ਫਿਰ ਨਾਲ ਉਹਨਾਂ ਦੀ ਜਿਹੜਾ ਜੇ 500 ਉਹਨੂੰ ਦਿੱਤਾ ਤੇ ਗਾਂ ਫਿਰ ਉਹ ਆਪਦੇ ਹੱਡ ਬਚਾਉਣ ਲਈ ਜਿਹੜਾ ਵੀ ਉੱਥੋਂ ਦਾ ਇੰਚਾਰਜ ਆ ਮੌਕੇ ਦਾ, ਮੈਂ ਨੀ ਕਹਿੰਦਾ ਵੀ ਸੁਪਰਟੈਂਡੈਂਟ, ਹੋ ਸਕਦਾ ਮੌਕੇ ਦਾ ਸਿਪਾਹੀ ਵੀ ਉੱਥੇ ਦਾ ਇੰਚਾਰਜ ਹੁੰਦਾ, ਉਹਦੀ ਵੀ ਆਪਦੀ ਇੱਕ ਪਾਵਰ ਹੁੰਦੀ ਆ, ਤੇ ਉਹਨੂੰ 5,000 ਦੇ ਦਿੱਤਾ ਜਾਵੇ ਤੇ ਜਿਹਦੀ ਤਨਖਾਹ ਹੀ 10-15,000 ਆ, ਤੇ ਉਹਨੂੰ 5,000 ਦੇ ਦਿੱਤਾ ਜਾਵੇ ਮੁੰਡੇ ਨੂੰ ਬੁਲਾਉਣਾ ਨੀ ਤੂੰ ਲੰਘ ਜਾਣ ਦੇ ਚਾਹ ਦੇ ਬਹਾਨੇ, ਤਾਂ ਉਹ ਨਾ ਤਾਂ CCTV ਕੈਮਰੇ ਚ ਕੋਈ ਇਹ ਆਵੇ ਵੀ ਗਲਤ ਗੱਲ ਹੋ ਰਹੀ ਆ, ਉਹ ਤਾਂ ਇਹ ਆਊਗਾ ਵੀ ਰੁਟੀਨ ਚ ਮੁੰਡਾ ਚਾਹ ਦੇਣ ਆਇਆ ਤੇ ਚਾਹ ਫੜਾ ਗਿਆ, ਤੇ ਨਾ ਕੁਛ ਹੋਵੇ ਤੇ ਉਹ ਇਸ ਢੰਗ ਨਾਲ ਸਪਲਾਈ ਅੰਦਰ ਜਾਈ ਜਾਂਦੀ ਆ। ਜੇ ਹੁਣ ਆਖੀਏ ਵੀ ਕੱਲਾ ਚਾਹ ਵਾਲਾ ਮੁੰਡਾ ਸਪਲਾਈ ਦੇ ਸਕਦਾ, ਕਦੇ ਨੀ ਦੇ ਸਕਦਾ ਜੇ ਮਿਲੀ ਭੁਗਤ ਨੀ ਹੈ। ਸੋ ਸਾਰੀ ਦੀ ਸਾਰੀ ਨਾ ਇੱਕ ਚੇਨ ਬਣੀ ਹੋਈ ਆ ਵੀ ਕਿੱਥੋਂ ਸ਼ੁਰੂ ਲੈ ਕੇ ਐਂਡ ਤੱਕ ਕਿਵੇਂ ਪੈਸੇ ਦਾ ਬਟਵਾਰਾ ਕਰਨਾ ਤੇ ਕਿਵੇਂ ਅਸੀਂ ਆਪਦੀ ਜ਼ਿੰਦਗੀ ਨੂੰ ਸੁਖਾਲਾ ਕਰਨਾ, ਕਾਨੂੰਨ ਛਿੱਕੇ ਟੰਗੇ ਜਾਣ ਕਿਸੇ ਦਾ ਅਕਸ ਵਿਗੜੇ, ਕਿਸੇ ਦਾ ਕੋਈ ਨੁਕਸਾਨ ਹੋਵੇ, ਇਹ ਬਾਅਦ ਦੀਆਂ ਗੱਲਾਂ, ਪਹਿਲਾਂ ਆਪਣਾ ਆਪ ਸੁਧਾਰੋ ਤੇ ਆਪਣਾ ਆਪ ਮਾਇਆ ਨਾਲ ਸੁਧਰਦਾ ਤੇ ਮਾਇਆ ਬਹੁਤ ਕੁਛ ਕਰ ਦਿੰਦੀ ਹੈ ਜੀ, ਉਹ ਤੁਹਾਡੇ ਸਾਹਮਣੇ ਹੈ
ਜੀ। ਜਸ ਪਾਵਲਾ ਹੁਣਾਂ ਨੇ ਗਿਆਨ ਦੇ ਵਿਚ ਸਾਡੇ ਵਾਧਾ ਕੀਤਾ, ਉਹ ਫਿਲਮ ਦਾ ਨਾਂ ਸੀ ਜੀ ਅਪਹਰਣ, ਫਿਲਮ ਦਾ ਨਾਂ ਹੈ, ਅਗਰ ਤੁਸੀਂ ਦੇਖਣਾ ਚਾਹੋ ਤਾਂ ਜ਼ਰੂਰ ਦੇਖੋ ਕਿ ਕਿਸ ਤਰ੍ਹਾਂ ਜਿਹੜੇ ਆਪਰੇਸ਼ਨ ਚੱਲਦੇ ਨੇ ਜੇਲਾਂ ਦੇ ਵਿਚ ਗੈਂਗਸਟਰਸ ਦੇ। ਸੋ ਜ਼ਰੂਰ ਇਹ ਫਿਲਮ ਦੇਖਣੀ ਅਪਹਰਣ, ਮੈਨੂੰ ਲੱਗਦਾ ਇਹਦੇ ਵਿਚ ਅਜੇ ਦੇਵਗਨ ਤੇ ਨਾਨਾ ਪਾਟੇਕਰ ਫਿਲਮ ਦੇ ਵਿਚ ਸੀਗੇ ਤੇ ਪੋਲੀਟੀਸ਼ੀਅਨਸ, ਪੁਲਿਸ, ਗੈਂਗਸਟਰ ਸਾਰਿਆਂ ਦੀ ਇਹ ਮਤਲਬ ਇਕ ਸਟੋਰੀ ਹੈ ਕਿਸ ਤਰ੍ਹਾਂ ਚੱਲਦਾ ਹੈ ਜੀ। ਤੇ ਇਧਰ ਸਾਡੇ ਨਾਲ ਰਾਜ ਮਹਿੰਦਰ ਵੀ ਆ ਗਏ ਨੇ, ਕਹਿੰਦੇ ਨੇ ਕਿ ਗੁੱਜੀ ਰਿੱਝੇ ਤਾਂ ਕੋਈ ਨਾ ਪੁੱਜੇ ਜੇਲ੍ਹ, ਤੇ ਇਹ ਉਨ੍ਹਾਂ ਨੇ ਭੇਜੀ ਹੈ ਖ਼ਬਰ। ਤੇ ਹੁਣ ਮਿੰਟੂ ਜੀ ਫਰੰਟ ਪੇਜ ਤੇ ਇਕ ਹੋਰ ਖ਼ਬਰ ਲੱਗੀ ਹੋਈ ਆ, ਯੁਵਰਾਜ ਦਾ ਵੀ ਕਹਿੰਦੇ ਮਤਲਬ ਮੰਗਣੀ ਹੋ ਗਈ ਆ, ਮੰਗਣੀ ਤਾਂ ਹੋਈ ਪਈ ਆ ਪਰ ਕਹਿੰਦੇ ਮਹਿੰਦੀ ਲੱਗ ਗਈ ਆ, ਅਜੇ ਵਿਆਹ ਨਹੀਂ ਹੋਇਆ
ਜੀ। ਬਿਲਕੁਲ, ਕਾਫੀ ਜ਼ੋਰਾਂ ਸ਼ੋਰਾਂ ਤੇ ਚੰਡੀਗੜ੍ਹ ਦੇ ਵਿਚ ਜਿਹੜੇ ਫੰਕਸ਼ਨ ਜਾਰੀ ਹੈ ਜੀ, ਯੁਵਰਾਜ ਤੇ ਹੇਜ਼ਲ ਕੀਜ਼ ਦੇ ਵਿਆਹ ਦੀਆਂ, ਤੇ ਉਹਦੇ ਚ ਤਕਰੀਬਨ ਬਹੁਤ ਸਾਰੇ ਸੁਪਰ ਸਟਾਰ ਆ ਜਿਹੜੇ ਹਿੱਸਾ ਲੈ ਰਹੇ ਆ, ਭਾਰਤੀ ਕੈਪਟਨ ਵਿਰਾਟ ਕੋਹਲੀ ਤੋਂ ਲੈ ਕੇ ਹਰੇਕ ਜਿਹੜਾ ਉਹਦੇ ਨਾਲ ਖੇਡਿਆ ਪਲੇਅਰ ਆ ਉਹ ਉੱਥੇ ਪਹੁੰਚ ਰਹੇ। ਰਸਮੋ ਰਿਵਾਜ ਦੀ ਗੱਲ ਕੀਤੀ ਗਈ ਆ ਵੀ ਪੂਰੇ ਪੰਜਾਬੀ ਤੇ ਭਾਰਤੀ ਰਸਮੋ ਰਿਵਾਜ ਨਾਲ ਜਿਹੜਾ ਇਹ ਕੰਮ ਕੀਤਾ ਜਾ ਰਿਹਾ, ਜਿਹ ਚ ਖਾਣਿਆਂ ਤੋਂ ਲਾ ਕੇ ਹਰ ਚੀਜ਼ ਦੇ ਵਿਚ ਪਹਿਰਾਵਿਆਂ ਤੱਕ ਨੂੰ ਬੜੀ ਬਰੀਕੀ ਨਾਲ ਦੇਖਿਆ ਜਾ ਰਿਹਾ। ਪਰ ਕਹਿਣ ਦਾ ਭਾਵ ਇਹ ਆ ਜੀ ਵੀ ਚਲੋ ਪੈਸੇ ਵਾਲਿਆਂ ਦੇ ਚੋਜ ਆ ਜੀ, ਮੁੰਡੇ ਨੇ ਮਿਹਨਤ ਕੀਤੀ ਆ, ਪੈਸਾ ਬਣਾਇਆ, ਆਪਦਾ ਮੁਕਾਮ ਬਣਾਇਆ, ਤੇ ਹੁਣ ਉਹ ਵਿਆਹ ਦੇ ਜਿਹੜਾ ਜ਼ਿੰਦਗੀ ਦੇ ਵਿਚ ਕਹਿੰਦੇ ਨੀ ਹੁੰਦੇ ਇਕ ਵਾਰੀ ਹੀ ਹੋਣਾ ਹੁੰਦਾ ਜਿਹੜਾ ਤਾਂ ਸਹੀ ਆ, ਤਾਂ ਉਹਦੇ ਹਰ ਉਹ ਰਸਮ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ। ਤੇ ਪਰ ਦੂਜੇ ਪਾਸੇ ਜਿਹੜਾ ਦੂਜਾ ਐਂਗਲ ਅਸੀਂ ਅਕਸਰ ਕਹਿੰਦੇ ਆ ਵੀ ਇਹ ਫਜ਼ੂਲ ਖਰਚੀਆਂ ਵੀ ਆ, ਪਰ ਦੇਖੋ ਇਹ ਦੋ ਤਿੰਨ ਤਰੀਕੇ ਹੁੰਦੇ ਆ। ਫਜ਼ੂਲ ਖਰਚੀ ਹੁੰਦੀ ਆ ਉਹਨਾਂ ਲੋਕਾਂ ਲਈ ਜਿਹੜਾ ਕਿੱਲਾ ਗਹਿਣੇ ਧਰ ਕੇ ਜ਼ਮੀਨ ਵਿਆਹ ਕਰ ਰਿਹਾ, ਜਾਂ ਕੋਈ ਆਪਦੀ ਚੀਜ਼ ਵੇਚ ਕੇ, ਜਾਂ ਕੋਈ ਆਪਦੇ ਕਰਜ਼ਾ ਚੱਕ ਕੇ ਵਿਆਹ ਕਰ ਰਿਹਾ, ਉਹ ਲੋਕਾਂ ਲਈ ਅਸੀਂ ਅਕਸਰ ਕਹਿੰਦੇ ਆ ਵੀ ਫਜ਼ੂਲ ਖਰਚੀ ਆ। ਪਰ ਜਦੋਂ ਕੋਈ ਬੰਦੇ ਨੇ ਰੁਪਈਏ ਕਮਾਏ ਆ ਆਪਦੇ ਹਿੱਕ ਦੇ ਜ਼ੋਰ ਤੇ ਕਮਾਏ ਆ, ਤੇ ਉਹ ਰੁਪਈਏ ਲਾਉਂਦਾ ਤੇ ਉਹਦੇ ਕੋਲ ਰੁਪਈਏ ਐਕਸੈਸ ਵੀ ਹੈਗੇ, ਤਾਂ ਉਹ ਵੀ ਇੱਕ ਫਾਇਦਾ ਹੀ ਆ ਸਮਾਜ ਨੂੰ। ਗਰੀਬਾਂ ਤੇ ਗਰੀਬਾਂ ਦੇ ਵਿਚ ਪਤਾ ਨੀ ਹੁਣ ਕਿੰਨੇ ਹਲਵਾਈਆਂ, ਕਿੰਨੇ ਫੁੱਲਾਂ ਵਾਲੇ ਤੇ ਕਿੰਨੇ ਲੋਕਾਂ ਨੂੰ ਜਿਹੜੇ ਉਹ ਪੈਸੇ ਮਿਲੇ ਹੋਣੇ ਆ। ਸੋ ਇਹ ਇੱਕ ਵੱਖਰਾ ਸੈਨਾਰੀਓ ਆ। ਕਈ ਵਾਰੀ ਕਹਿੰਦੇ ਸਾਡੇ ਸੱਜਣ ਮਿੱਤਰ ਵੀ ਤੁਸੀਂ ਕਹਿੰਦੇ ਹੁੰਦੇ ਹੋ ਵੀ ਤੁਸੀਂ ਨਜਾਇਜ਼ ਖਰਚੀ ਰੋਕੋ, ਤੇ ਦੂਜੇ ਪਾਸੇ ਤੁਸੀਂ ਇਨ੍ਹਾਂ ਨੂੰ ਉਹ ਕਰਦੇ ਹੋ। ਪਰ ਇਸ ਇਨ੍ਹਾਂ ਦੇ ਵਿਚ ਇਹੋ ਜਿਹੇ ਵਿਆਹਾਂ ਦੇ ਵਿਚ ਜੇ ਕੰਟਰੋਲ ਕਰਨ ਵਾਲੀ ਕੋਈ ਗੱਲ ਬਣਦੀ ਆ ਨਾ, ਉਹ ਚੀਜ਼ਾਂ ਜਿਹੜੀਆਂ ਚੀਜ਼ਾਂ ਜਿਵੇਂ ਹੁਣ ਮੰਨ ਲਓ ਵੀ ਆਤਿਸ਼ਬਾਜ਼ੀ ਕਰਦੇ ਹੋ ਤੁਸੀਂ, ਆਤਿਸ਼ਬਾਜ਼ੀ ਕੀ ਆ? ਸਿੱਧੇ ਸਿੱਧੇ ਰੁਪਈਏ ਨੂੰ ਅੱਗ ਲਾਉਣੀ ਆ, ਭਾਵੇਂ ਉਹ ਜੀ ਤੋਂ ਖਰੀਦੀਆਂ ਉਹਦੇ ਕੋਲ ਪੈਸਾ ਗਿਆ, ਪਰ ਉਸ ਤੋਂ ਬਾਅਦ ਉਹ ਰੁਪਈਆ ਜਿਹੜਾ ਮੱਚਦਾ, ਮੱਚਣ ਤੋਂ ਬਾਅਦ ਪ੍ਰਦੂਸ਼ਣ ਫੈਲਾਉਂਦਾ, ਪ੍ਰਦੂਸ਼ਣ ਫੈਲਾ ਕੇ ਆ ਵਾਤਾਵਰਨ ਨੂੰ ਸਾਰੇ ਨੂੰ ਖਰਾਬ ਕਰਦਾ। ਸੋ ਇਹੋ ਜਿਹੇ ਨਜਾਇਜ਼ ਖਰਚਿਆਂ ਤੋਂ ਬਿਨਾਂ ਹੋਰ ਬਹੁਤ ਸਾਰੇ ਤਰੀਕੇ ਹੈਗੇ ਜਿਨ੍ਹਾਂ ਨਾਲ ਖੁਸ਼ੀ ਮਨਾਈ ਜਾ ਸਕਦੀ ਆ। ਪਰ ਚਲੋ ਜੀ, ਸਾਨੂੰ ਖੁਸ਼ੀ ਆ ਇਸ ਨੌਜਵਾਨ ਦੀ, ਇਸ ਨੌਜਵਾਨ ਨੇ ਭਾਵੇਂ ਅੱਜ ਕ੍ਰਿਕਟ ਦੀ ਦੁਨੀਆਂ ਤੋਂ ਦੂਰ ਆ ਤੇ ਉਹ ਆਪਦੇ ਮੁਕਾਮ ਤੇ ਨਹੀਂ ਪਹੁੰਚ ਰਿਹਾ, ਤੇ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਆ ਵੀ ਉਹ ਸਿਆਸਤ ਦਾ ਸ਼ਿਕਾਰ ਵੀ ਆ ਥੋੜਾ ਬਹੁਤ ਕਿਤੇ ਨਾ ਕਿਤੇ, ਜਿਹੜੀ ਆਪਾਂ ਰੇਸਿਸਮ ਦੀ ਗੱਲ ਕਰਦੇ ਹਾਂ ਤੇ, ਪਰ ਇਹ ਵੀ ਇੱਕ ਰੇਸਿਸਮ ਹੀ ਆ ਜੇ ਕਿਸੇ ਨੂੰ ਤੁਸੀਂ ਉਹਦੇ ਟੈਲੈਂਟ ਨੂੰ ਓਨਾ ਟਾਈਮ ਨਹੀਂ ਦਿੰਦੇ ਜਿੰਨਾ ਦੇਣਾ ਚਾਹੀਦਾ ਸੀ। ਤੁਸੀਂ ਦੇਖਿਆ ਹੋਣਾ ਵੀ ਰੋਹਿਤ ਸ਼ਰਮਾ ਇੱਕ ਬਹੁਤ ਵਧੀਆ ਪਲੇਅਰ ਆ, ਪਰ ਉਹਨਾਂ ਦਾ ਰਿਕਾਰਡ ਰਿਹਾ ਵੀ ਉਹ 20 ਮੈਚਾਂ ਚ ਵੀ ਨਹੀਂ ਚੱਲੇ ਤਾਂ ਉਹ ਖੇਡਦੇ ਰਹੇ, ਤਾਂ ਉਨ੍ਹਾਂ ਨੂੰ ਕੋਈ ਕਿਸੇ ਨੇ ਕਿਹਾ ਨੀ, ਰਾਮ ਨੀ ਕਿਰਨ ਨੇ ਕਿਹਾ, ਪਰ ਯੁਵਰਾਜ ਹੋਰਾਂ ਨੂੰ 2 ਮੈਚ ਜਾਂ 3 ਮੈਚਾਂ ਬਾਅਦ ਉਨ੍ਹਾਂ ਨੂੰ ਆਰਾਮ ਕਰਨ ਲਈ ਕਿਹਾ ਗਿਆ, ਜਿਹੜੇ ਕਿ ਆਪਣਾ ਟੈਲੈਂਟ ਆ ਜਿਹੜਾ ਪ੍ਰੂਵ ਕਰ ਚੁੱਕੇ ਆ। ਦੂਜੀ ਉਨ੍ਹਾਂ ਦਾ ਜਿਹੜਾ ਦੌਰ ਮਾੜਾ ਆਇਆ ਸੀ ਜੀ ਬਿਮਾਰੀ ਦਾ, ਪਰ ਉਹਦੇ ਵਿਚੋਂ ਵੀ ਬੜੇ ਸਟਰਾਂਗ ਹੋ ਕੇ ਉਹ ਨਿਕਲੇ, ਉਹਨੇ ਵੀ ਉਨ੍ਹਾਂ ਦੇ ਕੈਰੀਅਰ ਦੇ ਉੱਤੇ ਅਸਰ ਪਾਇਆ। ਦੇਖਦੇ ਹਾਂ ਕਈ ਵਾਰੀ ਜਾਂਦੇ ਜਾਂਦੇ ਜਿਹੜਾ ਹੁਣ ਕਿਸਮਤ ਉਨ੍ਹਾਂ ਦੀ ਪਲਟਾ ਖਾਵੇ ਤੇ ਉਹ ਦੁਬਾਰੇ ਭਾਰਤੀ ਟੀਮ ਦੇ ਵਿਚ, ਹਜੇ 2-4 ਸਾਲ ਉਨ੍ਹਾਂ ਦੇ ਵਿਚ ਦਮ ਹੈ, ਉਹ ਖੇਡ ਸਕਦੇ ਆ। ਦੇਖਦੇ ਆਉਣ ਵਾਲੇ ਦਿਨਾਂ ਚ ਕੀ ਇਸ ਵਿਆਹ ਤੋਂ ਬਾਅਦ ਚੇਂਜਸ ਆਉਂਦੀਆਂ।
ਇਹ ਤਾਂ ਉਹ ਗੱਲ ਹੋਣੀ ਹੈ ਜੀ, ਦੇਖੋ ਉਨ੍ਹਾਂ ਨੇ ਪੈਸੇ ਖਰਚੇ ਆ ਵਿਆਹ ਦੇ ਉੱਤੇ, ਕਮਾਈ ਕਰਕੇ ਖਰਚਣੇ ਨੇ। ਉਧਰ ਹੇਜ਼ਲ ਨੇ ਵੀ ਪੰਜਾਬੀ ਦੇ ਨਾਲ ਵਿਆਹ ਕਰਾਇਆ ਤੇ ਉਹਨੇ ਵੀ ਪੂਰਾ ਗਿੱਧਾ ਪਾਉਣਾ ਹੈ। ਤੁਹਾਨੂੰ ਪਤਾ ਹੀ ਆ ਵੀ ਵਿਆਹ ਦੇ ਵਿਚ ਹਨਾ, ਜੇ ਪੰਜਾਬ ਦੇ ਵਿਚ ਵਿਆਹ ਤੇ ਗਿੱਧਾ ਵਗੈਰਾ ਤਾਂ ਪਾਉਣਾ ਹੀ ਹੋਣਾ। ਤੇ ਮੈਨੂੰ ਤਾਂ ਇੱਕ ਨਾ ਮਿਸ ਪੂਜਾ ਦਾ ਗੀਤ ਚੇਤੇ ਆ ਗਿਆ ਤੇ ਮੈਨੂੰ ਲੱਗਦਾ ਮੈਨੂੰ ਉਹ ਲਾਉਣਾ ਹੀ ਪੈਣਾ ਗੀਤ। ਤੇ ਨਾਲ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ ਤੇ ਉਸ ਤੋਂ ਬਾਅਦ ਆਪਾਂ ਸਿਲਸਿਲਾ ਜਾਰੀ ਰੱਖਾਂਗੇ, ਇੱਕ ਬਰਥਡੇ ਦਾ ਗੀਤ ਵੀ ਲਾਣਾ। ਸੋ ਮਿਲਦੇ ਆ ਜੀ ਇੱਕ ਗੀਤ ਤੋਂ ਬਾਅਦ। ਨੱਚਦੀ ਦੇ ਪੈਰਾਂ ਵਿੱਚ ਨੀਲ ਪੈ ਗਿਆ ਕਹਿੰਦਾ ਗੱਲ ਨਹੀਂ ਬਣੀ।
ਸਮਾਨ ਦੀ ਲਿਸਟ ਗੋਵੈਂਟ ਗੋਨ ਹੋ ਜਾਓ ਫਿਰ
ਲਿਸਟ ਬੜੀ ਲੰਮੀ ਆ ਤੇਰੀ 20 ਕਿਲੋ ਬਾਸਮਤੀ ਚੌਲ 10 ਕਿਲੋ ਚੱਕੀ ਆਟਾ ਓਏ ਆ ਕੇ ਇੰਨੀ ਲੰਮੀ ਲਿਸਟ ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ ਤੇਰਾ ਪੀੜ ਹੀ ਨੀ ਮੁੱਕਦਾ
ਕੁਛ ਤਾਂ ਲੱਗੂਗਾ ਹੀ ਨਾ
ਜੀ ਹਾਂ ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ ਏਸ਼ੀਅਨ ਪੈਸੀਫਿਕ ਫੂਡ ਮਾਰਕੀਟ 38 ਮੈਕਿੰਟੋਸ਼ ਸਟਰੀਟ ਸ਼ੈਪਟਨ 36-30 ਵਿਕਟੋਰੀਆ ਫੋਨ ਨੰਬਰ 0415-683-482
20 ਕਿਲੋ ਬਾਸਮਤੀ ਚੌਲ $38 10 ਕਿਲੋ ਚੱਕੀ ਆਟਾ $10 ਨਾਲ 1 ਕਿਲੋ ਚੌਲ ਮੁਫ਼ਤ ਅਤੇ ਇਸੇ ਤਰ੍ਹਾਂ ਦੇ ਹੋਰ ਮਨ ਪਸੰਦ ਆਫ਼ਰ
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ ਸਾਡੇ ਪਤੇ ਨੂੰ ਸੌਖਾ ਕਬੀਲਦਾਰੀਆਂ
ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com Migration Agent Registration Number 0851410
Australia Purchase Taxation Accounting Jam Business Sambandhi Kise Vi Slali Sampark Karo Max Margin Accountants No Individuals Jam Business Diya Income Tax Return Na Te GST Return Na Company Partnership Trust Te Superfund De Setup Business Plans Business Shuru Karan Bare Ja Khareedan Bare Salah Ja Tax Department Na Kise Vi Kisam De Issue Hal Karne Hon The Max Margin Accountants the Director Sukhvinder Singh ji nu phone karo mobile number 0470-430-650 office number 1300-886-518 pata note karo 168 Manor Lakes Boulevard Bindamvale Melbourne website visit karo mmcpa.com.au
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ ਸਫ਼ਰ ਆਪਣੇ ਪੰਚ ਹੋਣ ਦਾ ਹੀ ਸਵਾਦ ਏ
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ ਐਕਸੈਲ ਇਨ ਐਂਟੀਸਪੇਟਿੰਗ ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਜ਼ ਦਾ ਚਾਹੇ ਹੋਵੇ ਬਿਜ਼ਨਸ ਟੂਰ ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ ਹੋਵੇ ਵਿਆਹ ਜਾਂ ਹੋਵੇ ਜਨਮ ਦਿਨ ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨਜ਼ .com.au
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਅਸ
info@sandhubuslines.com.au
ਪਰੋਸੇ ਦਾ ਨਾਮ ਸੰਧੂ ਬੱਸ ਲਾਈਨ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਰਿਸ਼ੀ ਗੁਲਾਟੀ ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ ਜੀ ਹਾਂ ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au ਯਾਦ ਰੱਖੋ ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ
1-2-3-diet
CD batteries now trading as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਟਾਊਨ, ਸਿਡਨੀ।
ਸੀਡੀ ਬੈਟਰੀਜ਼।
ਜਰੰਗ ਪਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਜੀ ਸਵਾਗਤ ਕਰਦੇ ਹਾਂ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਪ੍ਰੋਗਰਾਮ ਲਹਿਰਾਂ ਦੇ ਵਿਚ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕਾਫ ਸਾਰਬਰ ਤੋਂ ਹਾਜ਼ਰ ਹਾਂ ਜੀ, ਤੇ ਅੱਜ ਸੁਖਪ੍ਰੀਤ ਕੌਰ ਦੀ ਗੈਰ ਹਾਜ਼ਰੀ ਦੇ ਵਿਚ ਪ੍ਰੋਗਰਾਮ ਕਰ ਰਹੇ ਹਾਂ। ਤੇ ਦਿਨ ਬੁੱਧਵਾਰ 3 November ਮਿੰਟੂ ਬਰਾੜ ਐਡਲੇਡ ਤੋਂ ਸਾਡੇ ਨਾਲ ਸ਼ਾਮਲ ਹੋਏ ਹੋਏ ਨੇ। ਤੇ ਮਿੰਟੂ ਜੀ, ਚਾਹ ਦਾ ਦੂਜੇ ਕੱਪ ਤੋਂ ਬਾਅਦ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ ਦੂਸਰੇ ਹਿੱਸੇ ਦੇ ਵਿਚ। ਤੇ ਇੱਕ ਖਬਰ ਮੇਰੇ ਸਾਹਮਣੇ ਪਈ ਹੈ, ਆਪਾਂ ਉਹ ਵੀ ਲੈਣੀ ਹੈ। ਵੈਸੇ ਪੰਜਾਬ ਦੇ ਵਿਚ ਕਈ ਗਰੋਹ ਸਤਰਕ ਰਹੇ ਨੇ ਸਮੇਂ ਸਮੇਂ ਦੌਰਾਨ, ਜਿਨ੍ਹਾਂ ਦੇ ਵਿਚ ਇਕ ਗਰੋਹ ਕਾਲੇ ਕੱਛਿਆਂ ਵਾਲਾ ਵੀ ਰਿਹਾ ਹੈ ਤੇ ਬੜਾ ਮਸ਼ਹੂਰ ਹੋਇਆ। ਤੇ ਹੁਣ ਇਕ ਹੋਰ ਗਰੋਹ ਕਹਿੰਦੇ ਗ੍ਰਿਫ਼ਤਾਰ ਕੀਤਾ, ਉਹ ਹੈਗਾ ਜੀ ਚੌਕੀਦਾਰ ਬੰਨ ਕੇ ਕਣਕ ਚੋਰੀ ਕਰਨ ਵਾਲਾ ਗਰੋਹ। ਇਹ ਵੀ ਇਕ ਗਰੋਹ ਸੀ ਜੀ, ਤੇ ਇਹ ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਲੱਲੇ ਦੇ ਨੇੜੇ ਨਾ ਸਰਕਾਰੀ ਗੋਦਾਮ ਦੇ ਵਿਚ ਕਣਕ ਚੋਰੀ ਕਰਨ ਵਾਲੇ ਗਰੋਹ ਨੂੰ ਨਾ ਉਨ੍ਹਾਂ ਦੇ 22 ਮੈਂਬਰਾਂ ਨੂੰ ਫੜਿਆ ਜੀ ਪੁਲਿਸ ਨੇ। ਤੇ ਕਹਿੰਦੇ ਕਿ ਇਹ ਜਿਹੜਾ ਗਰੋਹ ਹੈ ਇਹ ਚੌਕੀਦਾਰ ਨੂੰ ਬੰਨ ਦਿੰਦਾ ਸੀ ਜੀ ਰਾਤ ਨੂੰ, ਤੇ ਫੇਰ ਨਾ ਕਣਕ ਦੀਆਂ ਬੋਰੀਆਂ ਜਿਹੜੀਆਂ ਲੱਦ ਕੇ ਲੈ ਜਾਂਦਾ ਸੀ। ਤੇ ਗੋਦਾਮ ਦੇ ਵਿਚੋਂ 2254 ਕਣਕ ਦੇ ਜਿਹੜੇ ਗੱਟੇ ਨੇ ਇਸ ਗਰੋਹ ਨੇ ਚੋਰੀ ਕੀਤੇ ਸੀ, ਤੇ ਪੁਲਿਸ ਨੇ 2000 ਗੱਟਾ ਜਿਹੜਾ ਕਣਕ ਦਾ ਉਹ ਬਰਾਮਦ ਕਰ ਲਿਆ ਗਿਆ, ਜਾਣੀ ਕਿ ਉਹਨੂੰ ਦੁਬਾਰਾ ਫੜ ਲਿਆ ਗਿਆ, ਤੇ 2 ਟਰੱਕ ਨਾਲ ਉਹਦੇ ਫੜੇ ਨੇ, ਮਤਲਬ 2 ਟਰੱਕਾਂ ਦੇ ਵਿਚ। ਸੋ ਇਹ ਵੀ ਇਕ ਗਰੋਹ ਕੰਮ ਕਰ ਰਿਹਾ ਜੀ ਕਣਕ ਚੋਰੀ ਕਰ।
ਹੁਣ ਤੁਸੀਂ ਗੱਲ ਛੇੜ ਹੀ ਲਈ, ਪਿਛਲੀ ਗੱਲ ਵੀ ਮੈਂ ਦੱਸਦਾ ਵੀ ਜਿਹੜਾ 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 ਇਸ ਕਿਸਮ ਦੀ ਕਣਕ ਦੀ ਖਾਸ ਕਰਕੇ ਰੱਖ ਰਖਾਵ ਆ ਨਾ ਜਿਹੜਾ ਆਪਣੀ ਇੰਡੀਆ ਦੇ ਵਿਚ, ਪਹਿਲੀ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਕਣਕ ਆ ਉਹ ਸਿੱਧੇ ਰੂਪ ਚ ਬੰਦੇ ਦੇ ਜੀਵਨ ਨਾਲ ਜੁੜੀ ਹੋਈ ਆ। ਹਰ ਪਰਿਵਾਰ ਨੂੰ, ਹਰ ਘਰ ਨੂੰ ਕਣਕ ਚਾਹੀਦੀ ਆ ਇੰਡੀਆ ਦੇ ਵਿਚ। ਤੇ ਉਹ ਕੀ ਕਰਦੇ ਆ, ਜਿੰਨੇ ਕ ਜੋਗਾ ਹੈਗਾ ਜੇ ਕੋਈ ਬੰਦਾ ਆਪ ਉਗਾਉਂਦਾ ਆਪ ਦੀ ਰੱਖ ਲੈਂਦਾ, ਜੇ ਉਦੋਂ ਬਾਅਦ ਫਿਰ ਮੰਡੀ ਚੋ ਖਰੀਦ ਕੇ ਰੱਖ ਲੈਂਦਾ 5-10 ਬੋਰੀਆਂ ਆਟੇ ਜੋਗੀਆਂ, ਨਹੀਂ ਤਾਂ ਫਿਰ ਅਖੀਰ ਜਿਹੜੇ ਗਰੀਬ ਆ ਉਹ ਬੱਲੀਆਂ ਚੁੱਕ ਕੇ ਇਕੱਠੀ ਕਰ ਲੈਂਦੇ ਆ ਸਾਲ ਦੀ ਕਣਕ ਉਸ ਦੌਰਾਨ ਮਹੀਨਾ ਲਾ ਕੇ। ਤੇ ਜੇ ਉਸ ਤੋਂ ਵੀ ਅੱਗੇ ਜਾਈਏ ਤਾਂ ਫਿਰ ਇੱਕ ਹੋਰ ਗਰੁੱਪ ਆਉਂਦਾ ਜਿਹੜੇ ਕਿ ਮਾਰਕੀਟਿੰਗ ਹੁੰਦੀ ਆ ਜਦੋਂ ਕਿਸੇ ਵੀ ਚੀਜ਼ ਦੀ, ਤਾਂ ਉਥੋਂ ਮੰਡੀਆਂ ਚੋਂ ਜਾਂ ਹੋਰਾਂ ਥਾਵਾਂ ਤੋਂ ਇਕੱਠੀ ਕਰਦੇ ਆ। ਪਰ ਮੈਂ ਤੁਹਾਨੂੰ ਦੱਸਦਾ ਵੀ ਕਣਕ ਦੇ ਪਿੱਛੇ ਬਹੁਤ ਵੱਡੇ ਵੱਡੇ ਸਕੈਂਡਲ ਚੱਲਦੇ ਆ ਜੀ, ਤੇ ਗੋਦਾਮਾਂ ਦੇ ਵਿਚ ਪਿੱਛੇ ਜਿਹੜਾ ਕਣਕ ਦਾ
ਤੁਸੀਂ ਉਹ ਗਰੋਹ ਤਾਂ ਭੁੱਲੇ ਗਏ ਜਿਹੜੇ ਜਿਹੜੇ ਬੋਰੇ ਲੈ ਕੇ ਧਰਮ ਦੇ ਨਾਂ ਤੇ ਫਿਰ ਕਣਕ ਇਕੱਠੀ ਕਰਦੇ,
ਉਹ ਵੀ ਇਕੱਠੀ ਕਰਦੇ ਆ ਜੀ। ਉਹ ਵੀ ਇੱਕ ਹੈਗਾ ਜੀ ਵੀ ਬੱਠਲ ਬੱਠਲ ਪਾਓ ਜੀ ਤੇ ਧਰਮ ਦੇ ਨਾਂ ਤੇ ਪਿੰਗਲਵਾੜੇ ਦੇ ਨਾਂ ਤੇ ਇਕੱਠੀ ਕਰ ਲੈਂਦੇ ਆ। ਕਈ ਵਾਰੀ ਤਾਂ ਇੱਥੋਂ ਤੱਕ ਵੀ ਨੀ ਦੇਖਦੇ ਵੀ ਉਹ ਕਦੇ ਨੀ ਇਕੱਠੇ ਕਰਨ ਆਉਂਦੇ, ਤੇ ਲੋਕ ਕਰ ਲੈਂਦੇ ਆ। ਪਰ ਇੱਕ ਜਿਹੜੀ ਪਿੱਛੇ ਜੇ 12,000 ਕਰੋੜ ਦਾ ਘਪਲਾ ਆਇਆ ਸੀਗਾ ਵੀ ਕਣਕ ਦੇ ਵਿਚ, ਤੇ ਜਿਹਦੇ ਚ ਅੱਜ ਵੀ ਸੁਖਬੀਰ ਬਾਦਲ ਨੂੰ ਪੁੱਛਿਆ ਜਾਂਦਾ ਵੀ ਜਿਹੜੇ ਟਰੱਕਾਂ ਨਾਲ ਕਣਕ ਢੋਈ ਦਿਖਾਈ ਗਈ ਆ ਉਹ ਚ ਉਹ ਜਿਹੜੇ ਨੰਬਰ ਆ, ਜਦੋਂ ਨੰਬਰਾਂ ਦੀ ਇਨਵੈਸਟੀਗੇਸ਼ਨ ਹੋਈ ਤਾਂ ਉਹ ਤਾਂ ਮੋਟਰਸਾਈਕਲਾਂ ਦੇ ਨਿਕਲੇ ਨੰਬਰ, ਸਕੂਟਰਾਂ ਦੇ ਨਿਕਲੇ, ਤੇ ਜਿਹੜੇ ਜਿਹਨੂੰ ਦਿਖਾਇਆ ਗਿਆ ਵੀ ਇਸ ਟਰੱਕ ਨਾਲ ਜਿਹੜਾ ਢੋਇਆ ਗਿਆ ਕਣਕ, ਢੋਆ ਢੁਆਈ ਕੀਤੀ ਗਈ, ਵੇਅਰ ਹਾਊਸਾਂ ਦੇ ਵਿਚ ਜਿਹੜੇ ਨੰਬਰ ਪਾਏ ਗਏ ਆ ਜਾਲੀ ਤੌਰ ਦੇ ਉੱਤੇ। ਮੇਰਾ ਕਹਿੰਦਾ ਮਾਵਾ ਜੀ ਕਣਕ ਦੇ ਮਗਰ ਬਹੁਤ ਸਾਰੇ ਵੱਡੇ ਘਪਲੇ ਰਲੇ ਹੋਏ ਆ, ਬਹੁਤ ਸਾਰੇ ਪਰਿਵਾਰ ਪਾਲਦੇ ਆ। ਮੈਂ ਇੱਕ ਵਾਰੀ ਪੁੱਛਿਆ ਕਿਸੇ ਬੰਦੇ ਨੂੰ ਜਦੋਂ ਨਾ ਸਾਡੇ ਸਪੈਸ਼ਲ ਲੱਗਦੀ ਹੁੰਦੀ ਸੀ, ਸਪੈਸ਼ਲ ਮੀਨਸ ਇੱਕ ਟ੍ਰੇਨ ਆਉਂਦੀ ਹੁੰਦੀ ਸੀ ਉਹ ਰੇਲਵੇ ਸਟੇਸ਼ਨ ਦੇ ਉੱਤੇ ਖੜ ਜਾਂਦੀ 40-50 ਡੱਬਿਆਂ ਦੀ ਤਾਂ ਜਿਹੜੇ ਸਾਡੇ ਗਡਾਊਨ ਆ ਉਥੋਂ ਟਰੱਕ ਯੂਨੀਅਨ ਦੀਆਂ ਗੱਡੀਆਂ ਸਾਰਾ ਦਿਨ ਚਾਰ ਚਾਰ ਪੰਜ ਪੰਜ ਗੇੜੇ ਲਾਉਂਦੀਆਂ ਕਣਕ ਦੇ ਤੇ ਉਹ ਪਲੇਦਾਰ ਜਿਹੜੇ ਹੁੰਦੇ ਸੀ ਉਹ ਕਣਕ ਭਰਦੇ ਹੁੰਦੇ ਸੀ ਟ੍ਰੇਨ ਭਰ ਕੇ ਜਾਣੀ ਕਿ ਕਿਸੇ ਪਾਸੇ ਨੂੰ ਭੇਜੀ ਜਾਂਦੀ ਹੁੰਦੀ ਸੀ ਤੇ ਉਹ ਸਪੈਸ਼ਲ ਨੂੰ ਟਰੱਕਾਂ ਵਾਲੇ ਵੀ ਉਡੀਕਦੇ ਰਹਿੰਦੇ ਹੁੰਦੇ ਸੀ ਚਾਰ ਪੈਸੇ ਕਮਾਉਣ ਦਾ ਟਾਈਮ ਹੁੰਦਾ ਸੀ ਲੋਕਲ ਚੱਲ ਕੇ ਲੇਬਰ ਵੀ ਉਡੀਕਦੀ ਹੁੰਦੀ ਸੀ ਤੇ ਨਾਲ ਉਹ ਲੋਕ ਵੀ ਉਡੀਕਦੇ ਹੁੰਦੇ ਜਿਨ੍ਹਾਂ ਨੂੰ ਕਣਕ ਕਿਵੇਂ ਨਾ ਕਿਵੇਂ ਰੂਪ ਚ ਕਣਕ ਮਿਲ ਜਾਂਦੀ ਆ ਦੇਖੋ ਸ਼ੁਰੂਆਤੀ ਦੌਰ ਦੇ ਤਾਂ ਇਹ ਹੁੰਦਾ ਵੀ ਕਿਤੇ ਕੋਈ ਬੋਰੀ ਫਟ ਗਈ ਕਿਤੇ ਮਾੜਾ ਮੋਟਾ ਦਾਣਾ ਡਿੱਗ ਪਿਆ ਗਰੀਬ ਨੇ ਚੁੱਕ ਲਿਆ ਪਰ ਉਸ ਤੋਂ ਬਾਅਦ ਪੋਜੀਸ਼ਨ ਇਹ ਬਣ ਜਾਂਦੀ ਜੀ ਜਿਹੜੀ ਉੱਥੇ ਲੇਬਰ ਦੇ ਲੋਕ ਹੁੰਦੇ ਸੀ ਉਹ ਗਾਂ ਆਪਦੇ ਪਰਿਵਾਰਾਂ ਨੂੰ ਦੱਸ ਦਿੰਦੇ ਵੀ ਅੱਜ ਸਪੈਸ਼ਲ ਲੱਗਣੀ ਆ ਤੇ ਉੱਥੇ ਰਹੋ ਤੇ ਫਿਰ ਜਦੋਂ ਇੱਕ ਬੋਰੀ ਚੱਕ ਕੇ ਭੱਜਣਾ ਤੇ ਬੋਰੀ ਨੂੰ ਪਾੜ ਦੇਣਾ ਜਾਣ ਕੇ ਚਾਕੂ ਮਾਰ ਦੇਣਾ ਕੁਛ ਮਾਰ ਦੇਣਾ ਤੇ ਉਹ ਉੱਥੇ ਖਿੰਡਾ ਦੇਣੀ ਰੇਲਵੇ ਸਟੇਸ਼ਨ ਦੇ ਉੱਤੇ ਕਣਕ ਤੇ ਇੰਨੀ ਤੇਜ਼ੀ ਨਾਲ ਘਟਨਾਕ੍ਰਮ ਵਾਪਰਨਾ ਵੀ ਉਹ ਕੁਛ ਨੀ ਮੈਂ ਉਹਨਾਂ ਨੂੰ ਪੁੱਛਿਆ ਇੱਕ ਵਾਰੀ ਉੱਥੇ ਜਿਹੜਾ ਉੱਥੇ ਇੱਕ ਇੰਚਾਰਜ ਹੁੰਦਾ ਸੀ ਸੈਕਟਰੀ ਜਿਹੜਾ ਇਸ ਨੂੰ ਵਾਚ ਕਰਦਾ ਸੀ ਮੈਂ ਉਹਨੂੰ ਪੁੱਛਿਆ ਵੀ ਜਦੋਂ ਐ ਪਾਟ ਜਾਂਦੀ ਆ ਕਣਕ ਇੱਥੇ ਰਹਿ ਜਾਂਦੀ ਆ ਤੇ ਕੀ ਕੀ ਸਿਸਟਮ ਆ ਕਹਿੰਦੇ ਜੀ ਇੱਕ ਇਹਦੇ ਚ ਇੱਕ ਕੈਟਾਗਰੀ ਹੁੰਦੀ ਆ ਜਿਹਦੇ ਚ ਬੋਰੀ ਬਾਰ ਦਾ ਨਾ ਹੋਣਾ ਚਾਹੀਦਾ ਫਟੀ ਬੋਰੀ ਉੱਥੇ ਤੇ ਜੇ ਬੋਰੀ ਦੇ ਵਿੱਚ ਕਣਕ 2-4 ਕਿਲੋ ਵੀ ਆ ਤੇ ਤਾਂ ਵੀ ਉਹ ਵੀ ਭਰੀ ਗਣੀ ਵਿੱਚ ਹੀ ਗਿਣੀ ਜਾਊਗੀ ਡੈਮੇਜ ਦੇ ਵਿੱਚ ਗਿਣੀ ਜਾਊਗੀ ਤੇ ਇਸ ਢੰਗ ਨਾਲ ਵੀ ਇੱਕ ਬਹੁਤ ਵੱਡਾ ਸਕੈਂਡਲ ਚੱਲਦਾ ਸੀ ਫਿਰ ਉਸ ਤੋਂ ਬਾਅਦ ਅਗਲਾ ਸਕੈਂਡਲ ਆ ਜਿਹੜਾ ਕਣਕ ਦਾ ਜਿਵੇਂ ਗਰੋਹ ਦੀ ਗੱਲ ਆਈ ਇਹ ਤਾਂ ਬੰਨਣ ਬੰਨ ਕੇ ਜਾਂਦੇ ਪਰ ਗਰੋਹ ਬੰਨਣ ਦੀ ਤਾਂ ਲੋੜ ਹੀ ਨਹੀਂ ਪੈਂਦੀ ਸੀ ਕਿਉਂਕਿ ਉਦੋਂ ਸੀਸੀਟੀਵੀ ਕੈਮਰਿਆਂ ਦੀ ਤਾਂ ਕੋਈ ਗੱਲ ਹੈ ਨਹੀਂ ਸੀ ਇਹ ਜੀ ਉਦੋਂ ਡਾਇਰੈਕਟ ਹੀ ਜਿਹੜੇ ਡਾਇਰੈਕਟ ਹੀ ਏਦਾਂ ਚੁਕਾਏ ਜਾਂਦੇ ਸਨ ਪਰ ਮੰਨ ਲਓ ਇਹ ਵੀ ਛੱਡਦੀ ਹੈ ਗੱਲ ਕਣਕ ਦੇ ਮਾਮਲੇ ਵਿੱਚ ਚੋਰੀਆਂ ਆਉਂਦੀਆਂ ਚੱਕਾ ਚੁਕਾਈਆਂ ਆਉਂਦੀਆਂ ਤਾਂ ਉਦੋਂ ਅਗਲਾ ਸਟੈਪ ਇਹ ਹੈ ਜੀ ਵੀ ਜਿਹੜੇ ਗਡਾਊਨ ਬਣੇ ਗਏ ਆ ਜਾਂ ਪਲੈਂਥਾਂ ਇੱਕ ਪਲੈਂਥਾਂ ਦੇ ਨਾਂ ਦੇ ਉੱਤੇ ਬਹੁਤ ਮਸ਼ਹੂਰ ਹੋਇਆ ਸੀ ਪੰਜਾਬ ਦੇ ਵਿੱਚ ਬਿਜ਼ਨਸ ਜਿਹ ਚ ਕਿਸੇ ਨੇ 2 ਕਿੱਲਿਆਂ ਦੇ ਵਿੱਚ ਚੌਂਤਰੇ ਬਣਾ ਤੇ ਸਰਕਾਰ ਨੂੰ ਕਿਰਾਏ ਤੇ ਦੇ ਤਾ ਸਰਕਾਰ ਨੇ ਉੱਥੇ ਕਣਕ ਲਵਾ ਦੀ ਤੇ ਪੰਨੇ ਪਾ ਤੇ ਸਾਂਭਤੀ ਪਰ ਤੁਸੀਂ ਹੈਰਾਨ ਹੋਵੋਗੇ ਵੀ ਪਲੈਂਥਾਂ ਦੇ ਉੱਤੇ ਇੱਕ ਸਾਮੀ ਕਣਕ ਜਾਂ ਗਡਾਊਨਾਂ ਦੇ ਵਿੱਚ ਸਾਮੀ ਕਣਕ ਦਾ 40% ਹਿੱਸਾ ਖਰਾਬ ਹੋ ਜਾਂਦਾ ਹੁਣ ਜ਼ਿਮੀਦਾਰ ਨੇ 40 ਜਿਹੜੀ ਕਣਕ ਸੀ ਉਹ 20 ਮਣ ਤੋਂ 60 ਮਣ ਨਿਕਲਣ ਲਾ ਲਈ ਆਪਦਾ ਉਤਪਾਦ ਵਧਾ ਲਿਆ ਹਰੀ ਕ੍ਰਾਂਤੀ ਕਰ ਲਈ ਪਰ ਜਿਹੜੀ 40% ਕਣਕ ਖਰਾਬ ਹੀ ਕਰ ਦਿੱਤੀ ਜਾਂਦੀ ਹੈ ਉਹਨੂੰ ਪੈਦਾ ਕਰਨ ਦਾ ਕੀ ਫਾਇਦਾ ਜਿਹੜੀ ਗਡਾਊਨਾਂ ਚ ਖਰਾਬ ਹੋ ਜਾਂਦੀ ਆ
ਸਟੋਰੇਜ
ਉਹ ਹੁਣ ਖਰਾਬ 2 ਤਰੀਕਿਆਂ ਨਾਲ ਹੁੰਦੀ ਹੈ ਸਟੋਰੇਜ 2 ਤਰੀਕਿਆਂ ਨਾਲ ਹੁੰਦੀ ਹੈ ਇੱਕ ਤਾਂ ਸਟੋਰੇਜ ਪੱਖੋਂ ਹੁੰਦੀ ਆ ਸਟੋਰੇਜ ਪੱਖੋਂ ਵੀ ਕਿਉਂ ਹੁੰਦੀ ਆ ਵੀ ਤੁਸੀਂ ਉਹ ਸਟੈਂਡਰਡ ਦੇ ਸਟੋਰੇਜ ਨਹੀਂ ਲਏ ਸਟੈਂਡਰਡ ਨਹੀਂ ਫਾਲੋ ਕਰਦੇ
ਉਧਰ ਵੀ
ਤੁਸੀਂ ਇੱਕ ਪਲਾਂਥਾ
ਉਧਰ ਵੀ ਪੈਸੇ ਖਾਦੇ
ਉਧਰ ਵੀ ਪੈਸੇ ਲੈ ਲਏ ਹਾਂ ਤੇ ਦੂਜੀ ਉਹਦਾ ਕਾਰਨ ਇਹ ਹੁੰਦਾ ਵੀ ਕਾਗਜ਼ਾਂ ਚ ਖਰਾਬ ਕਰ ਦਿੱਤੀ ਜਾਂਦੀ ਆ ਵੀ ਕਿਉਂਕਿ ਜਦੋਂ ਉੱਥੇ ਜਿਵੇਂ ਉਹ ਪਲੇਦਾਰ ਦੀ ਗੱਲ ਆ ਵੀ ਬੋਰੀ ਦਾ ਬਾਰਦਾਨਾ ਹੋਣਾ ਚਾਹੀਦਾ ਕਣਕ ਵਿੱਚ ਚਾਹੇ 2 ਕਿਲੋ ਹੋਵੇ ਸੋ ਉਹ ਚੀਜ਼ ਇਹ ਵੀ ਕੀਤਾ ਗਿਆ ਵੀ ਇੰਨੀ ਕਣਕ ਨੂੰ ਆ ਜਿਹੜੀ ਉਹ ਫੰਗਸ ਪੈ ਗਈ ਇੰਨੀ ਨਾ ਇਹ ਹੋ ਗਿਆ ਤੇ ਉਹ ਵੀ ਕੀਤਾ ਜਾਂਦਾ ਸੋ ਕਣਕਾਂ ਦੇ ਮਾਮਲੇ ਚ ਤਾਂ ਨਾ ਤੁਸੀਂ ਹੈਰਾਨ ਰਹਿ ਜਾਓਗੇ ਏਡੇ ਏਡੇ ਵੱਡੇ ਢਿੱਡਾਂ ਵਾਲੇ ਲੋਕ ਇਨਵੋਲਵ ਆ ਵੀ ਜਿਹੜੀ ਕਣਕ ਗਰੀਬ ਦੇ ਮੂੰਹ ਚ ਜਾਣ ਦੀ ਗੱਲ ਜਾਂ ਜ਼ਿਮੀਦਾਰ ਦੇ ਮੁੱਲ ਪੈਣ ਦੀ ਕੀਮਤ ਦੀ ਤੇ ਉਦੋਂ ਬਾਅਦ ਇੱਕ ਇਹੋ ਜਿਹਾ ਵਰਗ ਆ ਜਿਹੜਾ ਵਿੱਚੋਂ ਬੈਠਾ ਹੀ ਮੋਟੀ ਕਮਾਈ ਕਰ ਰਿਹਾ
ਮਿੰਟੂ ਜੀ ਇਹ ਪ੍ਰੋਬਲਮ ਜਿਹੜੀ ਹੈ ਇਹ ਇਕੱਲੀ ਭਾਰਤ ਦੇ ਵਿੱਚ ਨਹੀਂ ਸਾਰੇ ਪਾਸੇ ਆ ਹੁਣ ਇੱਥੇ ਵੀ ਅਸੀਂ ਕਈ ਵਾਰੀ ਦੇਖਿਆ ਬਿਜ਼ਨਸ ਓਨਰਾਂ ਨਾਲ ਗੱਲ ਕਰਕੇ ਦੇਖ ਲਓ ਜਿਹੜੇ ਇੰਪਲੋਈ ਆ ਕਈ ਉਹ ਧੱਜੀਆਂ ਅੜਾਈ ਜਾਂਦੇ ਨੇ ਬਿਜ਼ਨਸ ਦੀਆਂ ਬਾਹਰੋਂ ਬਾਹਰ ਹੀ ਮਤਲਬ ਕਮਿਸ਼ਨ ਕਰੀ ਜਾਂਦੇ ਨੇ ਚੀਜ਼ਾਂ ਜਿਹੜੀਆਂ ਸਸਤੀਆਂ ਵੇਚੀ ਜਾਂਦੇ ਨੇ ਇੱਕ ਦੂਜੇ ਨੂੰ ਫੇਵਰ ਕਰੀ ਜਾਂਦੇ ਨੇ ਇੱਕ ਤੱਤ ਮੈਨੂੰ ਪਿਛਲੇ 2 ਹਫ਼ਤਿਆਂ ਮੇਰੇ ਸਾਹਮਣੇ ਮੇਰੇ ਮੂਹਰੇ ਆਇਆ ਉਹ ਇਹ ਆਇਆ ਕਿ ਜਿੱਦਾਂ ਮਤਲਬ ਕਿਸੇ ਕੋਈ ਦੁਕਾਨ ਦੇ ਉੱਤੇ ਉਹ ਦੂਸਰੇ ਜਿਹੜੇ ਆਲੇ ਦੁਆਲੇ ਦੇ ਬਿਜ਼ਨਸ ਹੈ ਜਿੱਦਾਂ ਕੋਈ ਹੇਅਰ ਡਰੈਸਰ ਹੈ ਜਾਂ ਕੋਈ ਕਿਸੇ ਫੂਡ ਬਿਜ਼ਨਸ ਹੈ ਉਹਨੂੰ ਸਸਤਾ ਬਿਲਕੁਲ ਵੈਸੇ ਹੀ ਸਸਤਾ ਦੇ ਦੇਣਾ ਫੂਡ ਤੇ ਜਿਹੜੇ ਮੋਹਰੇ ਮਤਲਬ ਚੈੱਕ ਆਊਟ ਤੇ ਜਾਂ ਕਿਤੇ ਵੀ ਹੈ ਉਹ ਸਸਤਾ ਦੇ ਕੇ ਤੇ ਉਹ ਤੋਂ ਗਾਂ ਜਾ ਕੇ ਫ੍ਰੀ ਵਾਲ ਕਟਵਾ ਲੈਣੇ ਇੱਦਾਂ ਦਾ ਵੀ ਮਤਲਬ ਮਾਲਕ ਨੂੰ ਵੀ ਨੀ ਪਤਾ ਦੋਨਾਂ ਪਾਸਿਆਂ ਨੂੰ ਤੇ ਮੋਹਰੇ ਇੰਪਲੋਈ ਇੱਦਾਂ ਕਰੀ ਜਾਂਦੇ ਆ ਇੱਕ ਦੂਜੇ ਨੂੰ ਸੋ ਇਹ ਵੀ ਇੱਧਰ ਵੀ ਚੱਲ ਰਿਹਾ ਕਾਫੀ ਕੁਛ ਮਤਲਬ ਹਰੇਕ ਥਾਂ ਚੱਲ ਰਿਹਾ ਸੋ ਸਾਰਿਆਂ ਨੂੰ ਸਤਰਕ ਰਹਿਣ ਦੀ ਲੋੜ ਹੈ ਸੋ ਮਿੰਟੂ ਜੀ ਖਬਰਾਂ ਥੋੜੀਆਂ ਜਿਹੀਆਂ ਹੋਰ ਕਰਨੀਆਂ ਤੇ ਇੱਕ ਕੁਲਦੀਪ ਮਾਣਕ ਸਾਹਿਬ ਦੇ ਆਪਾਂ ਗੱਲ ਜ਼ਰੂਰ ਕਰਨੀ ਆ ਤੇ ਉਨ੍ਹਾਂ ਦੇ ਜਿਹੜੇ ਮਤਲਬ ਅੱਜ ਬਰਸੀ ਆ ਤੇ ਬਹੁਤ ਸਾਰੇ ਆਰਟਿਸਟਾਂ ਨੇ ਕਿਹਾ ਆ ਕਲਾਕਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰੋਪਰ ਇੱਕ ਉਨ੍ਹਾਂ ਦੇ ਨਾਂ ਦੇ ਉੱਤੇ ਉਨ੍ਹਾਂ ਦੀ ਯਾਦਗਾਰ ਬਣਨ ਦੀ ਲੋੜ ਹੈ ਤੇ ਤਾਂ ਕਿ ਉਨ੍ਹਾਂ ਦੇ ਜਿਹੜੇ ਯੋਗਦਾਨ ਹੈ ਉਸ ਨੂੰ ਨੋਟ ਕੀਤਾ ਜਾਵੇ ਅਤੇ ਇਸ ਨੂੰ ਅੱਗੇ ਤੋਰਿਆ ਜਾਵੇ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ
ਦੇਖੋ ਜੀ ਯਾਦਗਾਰਾਂ ਬਹੁਤ ਕਿਸਮ ਦੀਆਂ ਹੁੰਦੀਆਂ ਯਾਦਗਾਰ ਕੱਲ ਉਨ੍ਹਾਂ ਦੇ ਇੱਕ ਬੁੱਤ ਤੋਂ ਵੀ ਉਦਘਾਟਨ ਕੀਤਾ ਗਿਆ ਬੁੱਤ ਤੋਂ ਪਰਦਾ ਲਾਇਆ ਗਿਆ ਇਹ ਵੀ ਇੱਕ ਯਾਦਗਾਰ ਆ ਪਰ ਇਸ ਯਾਦਗਾਰ ਦੇ ਕਿਹਨੂੰ ਕਿੰਨੇ ਬੈਨੀਫਿਟ ਹੋਣਗੇ ਇਹ ਦੇਖਣ ਦੀ ਗੱਲ ਆ ਇਸ ਯਾਦਗਾਰ ਨੂੰ ਕੌਣ ਕਿੰਨਾ ਚਿਰ ਸਾਂਭ ਕੇ ਰੱਖਦਾ ਇਹ ਦੇਖਣ ਦੀ ਗੱਲ ਆ ਕੀ ਆਉਣ ਵਾਲੇ 200 ਸਾਲਾਂ ਨੂੰ 100 ਸਾਲਾਂ ਨੂੰ ਉਸ ਬੁੱਤ ਨੂੰ ਸਾਹਮਣੇ ਜਾ ਸਕੂਗਾ ਜਾਂ ਉਹ ਸਾਹਮਣੇ ਜਾ ਲਾਇਕ ਰਹੂਗਾ ਜਾਂ ਕੋਈ ਉਦੋਂ ਕਿਸੇ ਲੋਕ ਕੋਲ ਇਹ ਸੋਚ ਹੋਊਗੀ ਵੀ ਇਹ ਕੁਲਦੀਪ ਮਾਣਕਾ ਇਹਨੂੰ ਸਾਹਮਣੇ ਜਾਣਾ ਚਾਹੀਦਾ ਨਹੀਂ। ਪਰ ਜੇ ਉਹਨਾਂ ਦੇ ਨਾਂ ਦੇ ਉੱਤੇ ਕੋਈ ਅਦਾਰਾ ਸਥਾਪਿਤ ਹੁੰਦਾ, ਕੋਈ ਯੂਨੀਵਰਸਿਟੀ ਸਥਾਪਿਤ ਹੁੰਦੀ ਹੈ, ਕੋਈ ਮਿਊਜ਼ੀਕਲ ਕੋਈ ਵੀ ਸੰਸਥਾ ਸਥਾਪਿਤ ਹੁੰਦੀ ਹੈ ਜਿਹੜੀ ਕਿ ਗਵਰਨਮੈਂਟ ਵੱਲੋਂ ਆਉਂਡ ਹੋਵੇ, ਪ੍ਰੋਪਰ ਉਹ ਸਿਸਟਮ ਨਾਲ ਚੱਲਦੀ ਹੋਵੇ, ਉਹਦਾ ਆਪਦਾ ਇੱਕ ਸੰਵਿਧਾਨ ਹੋਵੇ, ਤਾਂ ਹੋ ਸਕਦਾ ਵੀ ਉਹ 500-400 ਸਾਲ ਤੱਕ ਵੀ ਆਉਣ ਵਾਲੇ ਲੋਕਾਂ ਨੂੰ ਚਾਨਣ ਮੁਨਾਰਾ ਬਣਦੀ ਰਹੇ। ਅੱਜ ਦੀ ਘੜੀ ਇਹ ਆ ਵੀ ਅੱਜ ਦੀ ਘੜੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਜੋ ਲੋਕ ਮੂਹਰੇ ਆ ਰਹੇ ਆ, ਦੋ ਲੋਕ ਕਿਸਮ ਦੇ ਮੂਹਰੇ ਆ ਰਹੇ ਆ। ਜਾਂ ਤਾਂ ਆ ਰਿਹਾ ਪੈਸੇ ਵਾਲਾ ਬੰਦਾ ਮੂਹਰੇ, ਜਿਹੜਾ ਬੰਦਾ ਪੈਸੇ ਇਨਵੈਸਟ ਕਰ ਸਕਦਾ, ਦੂਜਾ ਬੰਦਾ ਮਿਊਜ਼ਿਕ ਦੇ ਵਿੱਚ ਉਹ ਆ ਰਿਹਾ ਮੂਹਰੇ ਜਿਹਦੇ ਚ ਐਕਸਟਰਾ ਟੈਲੈਂਟ ਆ ਤੇ ਉਹਨੂੰ ਕੋਈ ਪੈਸੇ ਵਾਲਾ ਬੰਦਾ ਚੱਕ ਲੈਂਦਾ ਤੇ ਉਹਦਾ ਟੈਲੈਂਟ ਆ ਜਿਹੜਾ ਉਹਨੂੰ ਖਾਈ ਜਾਂਦਾ। ਜਦੋਂ ਉਹਨੂੰ ਸੁਰਤ ਆਉਂਦੀ ਆ ਜਾਂ ਜਦੋਂ ਉਹਨੂੰ ਕਿਸੇ ਮੁਕਾਮ ਤੇ ਪਹੁੰਚਦਾ ਉਦੋਂ ਤੱਕ ਉਹਦੀ ਖਰੀਮ ਆ ਜਿਹੜੀ ਖਾਧੀ ਜਾ ਚੁੱਕੀ ਹੁੰਦੀ ਆ, ਉਹਨੂੰ ਇੰਨਾ ਕੁ ਬੌਂਡ ਕਰ ਲਿਆ ਹੁੰਦਾ 5-5, 10-10 ਸਾਲਾਂ ਲਈ ਵੀ ਉਹ ਦੇਖਣ ਦੇ ਵਿੱਚ ਇਹ ਲੱਗ ਰਿਹਾ ਵੀ ਬੜਾ ਸਿਰਾ ਲਾਈ ਜਾਂਦਾ ਮੁੰਡਾ, ਪਰ ਉਹਦੇ ਪੱਲੇ ਕੁਛ ਨਹੀਂ ਹੁੰਦਾ। ਮੈਂ ਯੂਨੀਕ ਉਦਾਹਰਨ ਦੇ ਸਕਦਾ ਦਰਸ਼ਨ ਲੱਖੇ ਵਾਲੇ ਦੀ, ਚਾਹੇ ਉਹ ਗਰੀਬ ਘਰੋਂ ਆ, ਕੋਈ ਏਡਾ ਟੈਲੈਂਟ ਵਾਲੀ ਵੀ ਗੱਲ ਨਹੀਂ ਸੀ, ਉਹਦਾ ਵੱਖਰਾ ਇੱਕ ਉਹਦੇ ਚ ਭਾਵਨਾਵਾਂ ਜੁੜ ਗਈਆਂ,
ਅੰਦਾਜ਼ ਸੀਗਾ ਉਹਦਾ ਵੱਖਰਾ।
ਹਾਂ, ਉਹਦਾ ਅੰਦਾਜ਼ ਵੀ ਤੇ ਉਹਦੀਆਂ ਭਾਵਨਾਵਾਂ ਲੋਕਾਂ ਦੀਆਂ ਜੁੜੀਆਂ ਵੀ ਉਹ ਗਰੀਬ ਆ ਮੁੰਡਾ, ਤੇ ਗਰੀਬ ਹੋਣ ਤੋਂ ਬਾਅਦ ਉਹਨੇ ਵੀ ਕਿੱਡੇ ਉਹਨੇ ਆਪਦਾ ਜਜ਼ਬਾ ਪਾਲਿਆ ਹੋਇਆ ਪਰਿਵਾਰ ਨੂੰ ਪਾਲਣ ਦੇ ਨਾਲ ਨਾਲ, ਤੇ ਕਿਵੇਂ ਉਹਨੂੰ ਕਿੰਨੇ ਨਵੀਆਂ ਨਵੀਆਂ ਢੰਗ ਤੇ ਨਵੇਂ ਤਰੀਕਿਆਂ ਨਾਲ ਉਹ ਸਿੱਧੀ ਠੇਠ ਦਿਲ ਚੋਂ ਗੱਲਾਂ ਕਰ ਰਿਹਾ ਸੀ। ਪਰ ਹੁਣ ਦੇਖੋ ਵਿਦੇਸ਼ ਦਾ ਦੌਰਾ ਕਰਕੇ ਗਿਆ, ਤੇ ਮੈਂ ਗਰੰਟੀ ਕਰਦਾ ਮੈਂ ਕਿਸੇ ਨੂੰ ਦੋਸ਼ ਨਹੀਂ ਲਾਉਂਦਾ ਇੱਥੇ, ਪਰ ਮੈਨੂੰ ਰਿਪੋਰਟਾਂ ਬਹੁਤ ਆਈਆਂ ਸੀ ਅੰਦਰ ਖਾਤੇ, ਬਹੁਤ ਸਾਰੀਆਂ ਲੋਕਾਂ ਨੇ ਮੈਨੂੰ ਸਬੂਤ ਭੇਜੇ ਸੀ ਵੀ ਕੀ ਉਹਦੇ ਨਾਲ ਹੋਇਆ ਜਾਂ ਕਿਸ ਢੰਗ ਨਾਲ ਉਹ ਸਾਰਾ ਉਹਨੂੰ ਟ੍ਰੀਟ ਕੀਤਾ ਗਿਆ। ਉਹ ਚਾਹੇ ਪ੍ਰਬੰਧਕ ਸੁਣਦੇ ਹੋਣ, ਚਾਹੇ ਪ੍ਰਬੰਧਕਾਂ ਤੱਕ ਗੱਲਾਂ ਪਹੁੰਚਾਉਣ ਵਾਲੇ ਵੀ ਬਹੁਤ ਅੱਜ ਕੱਲ ਸੱਜਣ ਰਹਿੰਦੇ ਇੱਥੇ, ਪਹੁੰਚਾ ਸਕਦੇ ਆ, ਕੋਈ ਗੱਲ ਨੀ, ਮੈਨੂੰ ਕੋਈ ਕਿਸੇ ਚੀਜ਼ ਦਾ ਫਿਕਰ ਨੀ ਇਸ ਚੀਜ਼ ਦਾ। ਸੋ ਇਹ ਉਹ ਉਹਨਾਂ ਨਾਲ ਧੱਕਾ ਹੋਇਆ, ਉਹਦੇ ਨਾਲ ਉਹਦੇ ਨਾਂ ਦੇ ਉੱਤੇ ਇਕੱਠ ਹੋਇਆ ਸ਼ੋਆਂ ਦੇ ਵਿੱਚ, ਉਹਦੇ ਨਾਂ ਦੇ ਉੱਤੇ ਲੋਕ ਆਏ, ਉਹਨੂੰ ਡਾਇਰੈਕਟ ਪੈਸੇ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ, ਪਰ ਮੈਨੂੰ ਪਤਾ ਲੱਗਿਆ ਵੀ ਉਹਦੇ ਤੱਕ ਜਾਣ ਨਹੀਂ ਦਿੱਤੇ ਗਏ। ਸੋ ਇਹ ਵੀ ਇੱਕ ਕਿਸਮ ਦੀ ਇੱਕ ਦੌਰ ਚੱਲ ਰਿਹਾ, ਇਹ ਵੀ ਇੱਕ ਉਹ ਲੋਕ ਵੀ ਆ ਜਿਹੜੇ ਮਿਊਜ਼ਿਕ ਦੇ ਵਿੱਚ ਇਸ ਢੰਗ ਨਾਲ ਯੂਜ਼ ਹੁੰਦੇ ਆ। ਹੁਣ ਜੇ ਇੱਕ ਇਹੋ ਜਿਹਾ ਅਦਾਰਾ ਸਥਾਪਿਤ ਹੋ ਜੇ, ਉਹਨੂੰ ਕਿਸੇ ਚੈਨਲ ਦੇ ਕੋਲ ਐਡੀਸ਼ਨ ਦੇਣ ਨਾ ਜਾਣਾ ਪਵੇ, ਉਹਨੂੰ ਕਿਸੇ ਚੈਨਲਾਂ ਦੇ ਤੋਂ ਬਾਅਦ ਚੈਨਲਾਂ ਉਹਨੂੰ ਯੂਜ਼ ਨਾ ਕਰਨ, 5-5, 10-10 ਸਾਲ ਲਈ ਬੌਂਡ ਨਾ ਕਰਨ, ਤੇ ਜੇ ਇੱਕ ਇਹੋ ਜਿਹੀ ਯੂਨੀਵਰਸਿਟੀ ਇਹੋ ਜਿਹਾ ਅਦਾਰਾ ਸਥਾਪਿਤ ਹੋਵੇ ਜਿੱਥੇ ਵਾਕਈ ਮਿਊਜ਼ਿਕ ਦੀ ਕਦਰ ਹੋਵੇ, ਜਿੱਥੇ ਵਾਕਈ ਸਹੀ ਗਾਉਣ ਵਾਲੇ ਦੀ ਜਾਂ ਵਿਰਸੇ ਦੀ ਗੱਲ ਕਰਨ ਵਾਲੇ ਦੀ ਕਦਰ ਹੋਵੇ, ਕਿਉਂਕਿ ਉੱਥੇ ਇੱਕ ਪੈਮਾਨਾ ਵੀ ਹੋਊਗਾ, ਤਾਂ ਉੱਥੇ ਇਹ ਵੀ ਨਹੀਂ ਹੋਊਗਾ ਵੀ ਉਹਦੇ ਚ ਲੱਚਰਤਾ ਆਜੂਗੀ ਜਾਂ ਇਹ ਜਾਂ ਕੁਛ ਹੋਜੂਗਾ। ਸੋ ਕੰਟਰੋਲ ਕਰਨ ਲਈ ਕੁਛ ਨਾ ਕੁਛ ਇਹ ਜਿਹੀਆਂ ਚੀਜ਼ਾਂ ਨੂੰ ਸ਼ੁਰੂ ਕਰਨਾ ਚਾਹੀਦਾ, ਤੇ ਉਹ ਕੁਲਦੀਪ ਮਾਣਕ ਸਾਹਿਬ ਦੇ ਨਾਂ ਦੇ ਉੱਤੇ ਚੱਲੇ ਤਾਂ ਉਹਨਾਂ ਦਾ ਨਾਂ ਵੀ ਚੱਲੂਗਾ ਤੇ ਉਹਨਾਂ ਦੀ ਸ਼ੈਲੀ ਨੂੰ ਵੀ ਅੱਗੇ ਤੋਰਿਆ ਜਾ ਸਕਦਾ। ਹੋ ਸਕਦਾ, ਮੈਂ ਨਹੀਂ ਕਹਿੰਦਾ ਵੀ ਜਰਨਲ ਬਣਾਉਣ, ਕੱਲਾ ਕਲੀਆਂ ਦੇ ਬਣਾ ਦੇਣ, ਵੀ ਕਲੀ ਇੱਕ ਬਹੁਤ ਵੱਡੀ ਚੀਜ਼ ਰਹੀ ਹੈ ਸਾਡੇ ਸਭਿਆਚਾਰ ਚ, ਪੰਜਾਬੀ ਗਾਇਕੀ ਚ, ਤਾਂ ਆਉਣ ਵਾਲੇ ਦਿਨਾਂ ਚ ਤੁਹਾਨੂੰ ਹਿੱਕ ਦੇ ਜ਼ੋਰ ਨਾਲ ਗਾਉਣ ਵਾਲੇ ਗਾਇਕ ਵੀ ਉੱਥੋਂ ਮਿਲ ਸਕਦੇ ਆ। ਪਰ ਦੇਖਣਾ ਤਾਂ ਇਹ ਹੈ ਜੀ, ਸਿਆਸਤ
ਬਹੁਤ ਕੁਛ ਕੀਤਾ ਜਾ ਸਕਦਾ, ਮਤਲਬ ਜ਼ਰੂਰੀ ਨਹੀਂ ਹੈਗਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬੁੱਤ ਲਾਣੇ ਨੇ ਉਹ ਕਰਨਾ ਨੇ। ਪੰਜਾਬੀ ਯੂਨੀਵਰਸਿਟੀ ਜਾਂ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਮਿਊਜ਼ਿਕ ਡਿਪਾਰਟਮੈਂਟ ਦੇ ਵਿੱਚ ਕਲੀਆਂ ਦੀ ਤੁਸੀਂ ਗੱਲ ਕੀਤੀ ਆ, ਉੱਥੇ ਇੱਕ ਪ੍ਰੋਪਰ ਚੇਅਰ ਸਥਾਪਿਤ ਕੀਤੀ ਜਾ ਸਕਦੀ ਆ ਕੁਲਦੀਪ ਮਾਣਕ ਦੇ ਨਾਂ ਤੇ, ਔਰ ਉਸ ਚੇਅਰ ਦੇ ਅੰਡਰ ਮੁਕਾਬਲੇ ਵੀ ਕਰਾਏ ਜਾ ਸਕਦੇ ਨੇ ਨਵੇਂ ਨਵੇਂ, ਉੱਤੇ ਫਰਦਰ ਰਿਸਰਚ ਡਿਵੈਲਪਮੈਂਟ ਕਲੀਆਂ ਦੀ ਰੱਖ ਲਓ ਜਾਂ ਉਹਦੀ ਕੰਪੀਲੇਸ਼ਨ ਕੀਤੀ ਜਾ ਸਕਦੀ ਆ, ਬਹੁਤ ਕੁਛ ਕੀਤਾ ਜਾ ਸਕਦਾ। ਪਰ ਸਾਡੇ ਜਿਹੜੇ ਜ਼ਿਆਦਾਤਰ ਹੈ ਕਿ ਮਤਲਬ ਅਸੀਂ ਬੁੱਤਾਂ ਦੇ ਹਾਰਾਂ ਤੇ ਅਸੀਂ ਜ਼ਿਆਦਾ ਤਰਜੀਹ ਦਿੰਦੇ ਹਾਂ। ਮਿੰਟੂ ਜੀ, ਮੈਨੂੰ ਪਤਾ ਤੁਸੀਂ ਅੱਜ ਥੋੜਾ ਬਿਜ਼ੀ ਹੋ, ਜਾਣਾ ਵੀ ਹੈ, ਤੇ ਮੈਂ ਇੱਕ ਦੋ ਚੀਜ਼ਾਂ ਹੋਰ ਤੁਹਾਡੇ ਧਿਆਨ ਦੇ ਵਿੱਚ ਲਾਉਣਾ ਚਾਹੁੰਦਾ ਹਾਂ। ਇੱਕ ਉਹਨਾਂ ਦੇ ਵਿੱਚੋਂ ਇਹ ਹੈ ਕਿ ਸਾਡੇ ਆਪਣੇ ਖਾਸ ਨਵਦੀਪ ਬ੍ਰਿਸਬਨ ਵਾਲੇ ਗ੍ਰੀਨ ਕੈਂਡੀਡੇਟ ਦੇ ਵਜੋਂ ਡਿਕਲੇਅਰ ਹੋਏ ਨੇ ਤੇ ਉਹ ਕੁਈਨਜ਼ਲੈਂਡ ਦੀ ਪ੍ਰੀਮੀਅਰ ਦੇ ਅਗੇਂਸਟ ਇਨਾਲਾ ਤੋਂ ਲੜ ਰਹੇ ਨੇ। ਹਾਲਾਂਕਿ ਇਲੈਕਸ਼ਨ ਜਿਹੜੀਆਂ ਨੇ ਉਹਨੂੰ ਕਾਫੀ ਟਾਈਮ ਪਿਆ, ਪਰ ਇੰਨੀ ਅਰਲੀ ਉਹਨਾਂ ਨੇ ਡਿਕਲੇਅਰ ਕੀਤਾ ਤੇ ਮੈਨੂੰ ਤਾਂ ਇਉਂ ਲੱਗ ਰਿਹਾ ਕਿ ਜਿਹੜੀ ਚੋਟੀ ਦੀ ਟੱਕਰ ਲੈ ਰਹੇ ਨੇ ਨਵਦੀਪ ਸਿੰਘ। ਕੀ ਖਿਆਲ ਹੈ ਤੁਹਾਡਾ?
ਮੈਂ ਜੀ, ਮੇਰੀ ਤਾਂ ਰੂਹ ਖੁਸ਼ ਹੋ ਗਈ ਜਦੋਂ ਮੈਨੂੰ ਪਤਾ ਲੱਗਿਆ ਵੀ ਸਾਡੇ ਆਪਣੇ ਨਵਦੀਪ ਨੂੰ, ਚਾਹੇ ਕੋਈ ਪਾਰਟੀ ਆ, ਉਹ ਗ੍ਰੀਨਸ ਦੇ ਆਪਦੇ ਲਾਅ ਤੇ ਉਹ ਗ੍ਰੀਨਸ ਨੂੰ ਕਾਫੀ ਫਾਲੋ ਕਰਦੇ ਆ, ਤੇ ਮੈਨੂੰ ਉਹਨਾਂ ਨੇ ਕਈ ਵਾਰ ਐਕਸਪਲੇਨ ਵੀ ਕੀਤਾ ਵੀ ਮੈਂ ਕਿਉਂ ਗ੍ਰੀਨਸ ਦੇ ਨਾਲ।
4 ਸਾਲ ਤੋਂ, 4-5 ਸਾਲ ਤੋਂ ਉਹ ਜੀ ਪਾਰਟੀ ਲੈਵਲ, ਗਰਾਊਂਡ ਲੈਵਲ ਤੇ ਕੰਮ ਕਰ ਰਹੇ ਨੇ, ਤੇ ਮਤਲਬ ਕਿਆ ਬਾਤ ਹੀ ਆ। ਮਤਲਬ ਇਹ ਤਾਂ ਉਹ ਹੋ ਗਈ ਵੀ ਕੇਜਰੀਵਾਲ ਮੋਦੀ ਦੇ ਅਗੇਂਸਟ ਲੜ ਰਿਹਾ।
ਬਿਲਕੁਲ, ਦੇਖੋ ਅਸੀਂ ਜਿੰਨਾ ਚਿਰ ਤੋਂ ਨਵਦੀਪ ਨੂੰ ਜਾਣਦੇ ਆ, ਉਹ ਇੱਕ ਬੜਾ ਸੁਲਝਿਆ ਹੋਇਆ ਇਨਸਾਨ ਆ, ਉਹ ਫੋਟੋਫੋਬੀਏ ਤੋਂ ਨਾਂ ਆਲੇ ਚੱਕਰਾਂ ਚੋਂ ਜਾਂ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਆ ਤੇ ਜ਼ਮੀਨੀ ਪੱਧਰ ਤੇ ਕੰਮ ਕਰਨ ਚ ਵਿਸ਼ਵਾਸ ਰੱਖਦੇ ਆ ਤੇ ਉਹ ਮੈਂ ਉਹਨਾਂ ਨੂੰ ਕੋਈ ਅੱਜ ਦਾ ਨਹੀਂ 5-7 ਸਾਲ ਤੋਂ ਜਾਣ ਰਿਹਾ ਤੇ ਉਹ ਇਹੋ ਜਿਹੇ ਕੈਂਡੀਡੇਟ ਨੂੰ ਅੱਗੇ ਆਉਣਾ ਚਾਹੀਦਾ ਉਹਨਾਂ ਨੂੰ ਨੌਲੇਜ ਆ ਉਹਨਾਂ ਉਹ ਆਪਦੀ ਗੱਲ ਰੱਖ ਸਕਦੇ ਆ ਕਿਸੇ ਮੁੱਦੇ ਦੇ ਉੱਤੇ ਸਟੈਂਡ ਲੈ ਸਕਦੇ ਆ ਉਹ ਇੱਕ ਲੈਵਲ ਹੁੰਦਾ ਬੰਦੇ ਦਾ ਕਈ ਵਾਰੀ ਤਾਂ ਹੁੰਦਾ ਲੈਵਲ ਇਹ ਵੀ ਹੁਣ ਮੇਰੇ ਕੋਲ ਰੁਪਈਆ ਹੋ ਗਿਆ ਮੈਂ ਸੈੱਟ ਹੋ ਗਿਆ ਮੇਰਾ ਬਿਜ਼ਨਸ ਸੈੱਟ ਆ ਤੇ ਹੁਣ ਮੈਂ ਧਨ ਧਨ ਹੋ ਗਿਆ ਤੇ ਧਨ ਧਨ ਕਰਾਉਣੀ ਆ ਉਹ ਸੋਚ ਨਹੀਂ ਹੈ ਨਵਦੀਪ ਦੀ ਮੈਂ ਦੇਖਿਆ ਨਵਦੀਪ ਦੀ ਸੋਚ ਹੈ ਕੁਛ ਨਾ ਕੁਛ ਚੰਗਾ ਕਰਨ ਦੀ ਤੇ ਆਪਣੇ ਲਈ ਆਪਣਿਆਂ ਲਈ ਤੇ ਇਸ ਸਮਾਜ ਦੇ ਵਿੱਚ ਇੱਕ ਸਿਸਟਮ ਨੂੰ ਫਿੱਟ ਬਿਠਾਉਣ ਲਈ ਉਹ ਕਾਫੀ ਚਿੰਤਤ ਰਹਿੰਦੇ ਆ ਹਰ ਟਾਈਮ ਕੋਈ ਨਾ ਕੋਈ ਸਾਡਾ ਵੀ ਮੁੱਦਿਆਂ ਵੱਲ ਧਿਆਨ ਦਵਾਉਂਦੇ ਰਹਿੰਦੇ ਆ ਸੋ ਮੇਰੀ ਤਾਂ ਇਹੀ ਕੋਸ਼ਿਸ਼ ਹੋਊ ਜੀ ਵੀ ਚਾਹੇ ਮੈਂ ਕਿਸੇ ਮਰਜ਼ੀ ਪਾਰਟੀ ਨੂੰ ਫਾਲੋ ਕਰਾਂ ਪਹਿਲੀ ਗੱਲ ਤਾਂ ਅਸੀਂ ਮੀਡੀਆ ਨਾਤੇ ਕਿਸੇ ਪਾਰਟੀ ਨੂੰ ਫਾਲੋ ਨਹੀਂ ਕਰਦੇ ਅਸੀਂ ਹਰ ਵਾਰ ਕਹਿੰਦੇ ਆ ਵੀ ਕਿਸੇ ਜੋ ਵੀ ਤੁਸੀਂ ਬੰਦੇ ਨੂੰ ਦੇਖੋ ਵੀ ਕਿਹੜਾ ਬੰਦਾ ਡਿਜ਼ਰਵ ਕਰਦਾ ਉਹਦੀ ਸਪੋਰਟ ਕਰੋ ਪਰ ਨਵਦੀਪ ਦੇ ਮਾਮਲੇ ਚ ਮੈਨੂੰ ਤਾਂ ਕੋਈ ਵੀ ਸੋਚਣ ਦੀ ਲੋੜ ਨਹੀਂ ਹੈ ਵੀ ਮੈਂ ਇਹ ਗ੍ਰੀਨਸ ਤੋਂ ਆ ਜਾਂ ਕੀ ਤੋਂ ਆ ਮੈਂ ਇਹਨੂੰ ਨਵਦੀਪ ਨੂੰ ਸਪੋਰਟ ਕਰਨੀ ਆ ਕਿ ਨਹੀਂ ਕਰਨੀ ਮੈਂ ਤਾਂ ਹੁਣੇ ਤੋਂ ਚਾਹ ਇਹ ਮਨਾ ਰਿਹਾ ਵੀ ਜਿਵੇਂ ਮੈਂ ਤਲਵੰਡੀ ਸਾਬੋ ਦੇ ਇਲੈਕਸ਼ਨਾਂ ਚ ਜਾਂਦਾ ਹੁੰਦਾ ਸੀ ਮਹੀਨਾ ਮਹੀਨਾ ਦੋ ਦੋ ਮਹੀਨੇ ਪਹਿਲਾਂ ਡੰਡਾ ਡੇਰਾ ਚੱਕ ਕੇ ਤੇ ਫਿਰ ਘਰੇ ਉਦੇ ਹੀ ਆਉਂਦਾ ਹੁੰਦਾ ਸੀ ਜਿੱਦੇ ਇਲੈਕਸ਼ਨ ਡਿਕਲੇਅਰ ਹੋ ਜਾਂਦੇ ਸੀ ਤੇ ਮੈਨੂੰ ਤਾਂ ਹੁਣ ਐ ਲੱਗੀ ਜਾਂਦਾ ਵੀ ਕਦੋਂ ਨਵਦੀਪ ਦੇ ਇਲੈਕਸ਼ਨ ਆਉਂਦੇ ਆ ਤੇ ਕਦੋਂ ਮੈਂ ਜਾ ਕੇ ਬ੍ਰਿਸਬਨ ਬਹਿ ਕੇ ਡੇਰੇ ਲਾਵਾਂ ਤੇ ਉਹਨਾਂ ਨੂੰ ਉਹਨਾਂ ਲਈ ਜਿਹੜੀ ਕੰਪੇਨਿੰਗ ਕਰਾਂ
ਅਜੇ ਕੱਲ ਹੀ ਆਪਾਂ ਗੱਲ ਕਰ ਰਹੇ ਸੀ ਜਦੋਂ ਤੁਸੀਂ ਮੈਨੂੰ ਜਹਾਜ਼ ਚੜਾਉਣ ਆਏ ਸੀ ਨਾਲ ਆਪਣੇ ਦਵਿੰਦਰ ਧਾਲੀਵਾਲ ਵੀ ਸੀ ਕਿ ਸਾਨੂੰ ਤਾਂ ਇੰਨਾ ਚਾਅ ਚੜਿਆ ਹੋਇਆ ਸੀ ਕੱਲ ਸਵੇਰੇ ਹੀ ਪੜ੍ਹਨ ਤੇ ਕਿ ਮੈਂ ਤਾਂ ਕਹਿ ਰਿਹਾ ਸੀ ਵੀ ਆਪਾਂ ਤਾਂ ਜਦੋਂ ਇਲੈਕਸ਼ਨ ਹੋਈ ਤੇ ਮੈਂ ਤਾਂ ਮੇਰਾ ਹਾਲਾਂਕਿ ਸਾਡਾ ਜਿਹੜਾ ਇਲਾਕਾ ਆ ਜਿੱਥੇ ਅਸੀਂ ਰਹਿੰਦੇ ਹਾਂ ਉਹ ਰਵਾਇਤੀ ਨੈਸ਼ਨਲ ਪਾਰਟੀ ਦਾ ਇਲਾਕਾ ਆ ਸਾਡੇ ਕਿਸਾਨ ਪਾਰਟੀ ਆ ਪਰ ਕਿਉਂਕਿ ਨਵਦੀਪ ਉਹਨਾਂ ਨਾਲ ਸਾਡੇ 4-5 ਸਾਲ ਤੋਂ ਬੜੇ ਗੂੜੇ ਸਬੰਧ ਨੇ ਇਜ਼ ਅ ਵੈਰੀ ਨਾਈਸ ਮੈਨ ਪਰਸਨ ਤੇ ਮੈਂ ਤਾਂ ਇਹ ਉਡੀਕ ਰਿਹਾ ਕਿ ਚਲੋ ਮੈਂ ਵੀ ਇੱਕ ਹਫ਼ਤਾ ਜਾ ਕੇ ਯੋਗਦਾਨ ਪਾ ਕੇ ਆਵਾਂਗਾ ਜਿੱਥੇ ਵੀ ਕੋਈ ਫਲਾਇਰ ਵੰਡਣੇ ਨੇ ਪੇਪਰ ਵੰਡਣੇ ਨੇ ਜਾਂ ਕੁਛ ਵੀ ਡੋਰ ਟੂ ਡੋਰ ਕਰਨਾ ਆਈ ਵਿਲ ਬੀ ਦੇਅਰ ਫਾਰ ਹਿਮ ਹਨਾ ਸੋ
ਮੈਂ ਤਾਂ ਅੱਗੇ ਉਹ ਗੱਲ ਕਹਿਣਾ ਵੀ ਜਿੱਥੇ ਸਾਡੀ ਜਿਵੇਂ ਹੁਣ ਆਸਟ੍ਰੇਲੀਆ ਸਿੱਖ ਖੇਡਾਂ ਦੀ ਜਿਹੜੀ ਐਡਲੇਡ ਦੀ ਟੀਮ ਆ ਨਾ ਉਹ ਸਾਰੀ ਟੀਮ ਅਰਦਾਸ ਕਰਦੀ ਆ ਤੜਕੇ ਹੱਥ ਨੇ ਵੀ ਮਿੰਟੂ ਬਰਾੜ ਨੂੰ ਖੇਡਾਂ ਤੱਕ ਜੋਬ ਨਾ ਮਿਲੇ ਤਾਂ ਉਹਵੇਂ ਜੇਕਰ ਮੈਂ ਤਾਂ ਨਵਦੀਪ ਨੂੰ ਵੀ ਕਹਦਾ ਵੀ ਭਾਈ ਨਵਦੀਪ ਸਿੰਘ ਤੂੰ ਇਹੀ ਸੁੱਖ ਸੁੱਖ ਵੀ ਤੇਰੇ ਇਲੈਕਸ਼ਨਾਂ ਤੱਕ ਜੋਬ ਵਾਲਾ ਕੰਮ ਨਾ ਹੋਵੇ ਤੇ ਆਪਾਂ ਫਿਰ ਇਲੈਕਸ਼ਨਾਂ ਦੀ ਕੰਪੇਨਿੰਗ ਕਰੀਏ ਅੱਜ ਬੱਜ ਕੇ ਕਰੀਏ ਹਰ ਪੱਖੋਂ ਕਰੀਏ ਤੇ ਅਸੀਂ ਕੋਸ਼ਿਸ਼ ਕਰੀਏ ਵੀ ਅਸੀਂ ਦਰਸਾ ਸਕੀਏ ਵੀ ਪਾਰਟੀ ਡਜ਼ਨਟ ਮੈਟਰ ਇੱਥੇ ਸਾਨੂੰ ਬੰਦਾ ਮੈਟਰ ਕਰਦਾ ਸਾਡਾ ਆਪਣਾ ਉਹ ਸੁਲਝਿਆ ਹੋਇਆ ਇਨਸਾਨ ਆ ਉਹਨੂੰ ਨੌਲੇਜ ਆ ਉਹ ਡਿਜ਼ਰਵ ਕਰਦਾ ਉਹਦੇ ਕੋਲ ਇੰਨੀ ਕੁ ਸੋਝੀ ਆ ਵੀ ਕਿਸੇ ਮੁੱਦੇ ਦੀ ਤਹਿ ਤੇ ਕਿਵੇਂ ਜਾਣਾ ਨਾ ਕਿ ਉਹ ਉਤਲੀਆਂ ਉਤਲੀਆਂ ਗੱਲਾਂ ਨਹੀਂ ਕਰਦਾ ਅੰਦਰਲੀਆਂ ਗੱਲਾਂ ਮੈਨੂੰ ਜਦੋਂ ਵੀ ਕਿਸੇ ਮਸਲੇ ਦੀ ਲੋੜ ਹੁੰਦੀ ਆ ਤਾਂ ਮੈਂ ਨਵਦੀਪ ਦਾ ਬੂਹਾ ਅਕਸਰ ਖੜਕਾਉਣਾ ਉਹਨੂੰ ਕਹਿਣਾ ਵੀ ਬਾਈ ਇਹਨੇ ਇਹਦੀ ਬਰੀਕੀ ਨਾਲ ਜਾਂਚ ਕਰ ਤੇ ਫਿਰ ਆਪਾਂ ਇਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰੀਏ ਸੋ ਸਾਰੇ ਦੋਸਤਾਂ ਮਿੱਤਰਾਂ ਨੂੰ ਅੱਜ ਹੀ ਅਪੀਲ ਕਰਦੇ ਆ ਜੀ ਹਜੇ ਬਹੁਤ ਦੂਰ ਪਿਆ ਭਾਵੇਂ ਕੰਮ ਪਰ ਸਾਡੇ ਲਈ ਚੈਲੰਜ ਵੱਡਾ ਕਿਉਂਕਿ ਇੱਕ ਪ੍ਰੀਮੀਅਰ ਨਾਲ ਟੱਕਰ ਲੈਣੀ ਹੈ ਤਾਂ ਸੁਖਬੀਰ ਬਾਦਲ ਤੇ ਜਲਾਲਾਬਾਦ ਵਾਲੀ ਸੀਟ ਹੀ ਬਣ ਜਾਣੀ ਹੈ ਸਾਡੇ ਲਈ ਇਨਾਲਾ ਦੀ ਸੀਟ ਸੋ
ਇਨਾਲਾ ਤੇ ਜਲਾਲਾ ਇੱਕੋ ਹੀ ਗੱਲ ਹੈ
ਹਾਂਜੀ ਇੱਕੋ ਹੀ ਗੱਲ ਆ ਤੇ ਉਹਦੇ ਵਿੱਚ ਅਸੀਂ ਪੂਰੀ ਟੱਕਰ ਲੈਣੀ ਆ ਤੇ ਲੈ ਕੇ ਦਿਖਾਵਾਂਗੇ ਵੀ ਕਿਉਂਕਿ ਅਸੀਂ ਨੀ ਕਹਿੰਦੇ ਵੀ ਉੱਥੋਂ ਜਿੱਤੀ ਹੋਣੀ ਆ ਜਾਂ ਜਿੱਤਣੀ ਇਹ ਨੀ ਇਹ ਮਸਲਾ ਨਹੀਂ ਹੈ ਪਰ ਸਾਨੂੰ ਆਪਣੀ ਹੋਂਦ ਦਰਸਾਉਣ ਦਾ ਮੌਕਾ ਮਿਲ ਗਿਆ ਤੇ ਉਸ ਹੋਂਦ ਨੂੰ ਦਰਸਾਉਣ ਲਈ ਅਸੀਂ ਪਾਰਟੀ ਪੱਧਰ ਤੋਂ ਉੱਚੇ ਉੱਠ ਕੇ ਜ਼ਰੂਰ ਜਾਵਾਂਗੇ ਤੇ ਆਵਾਂਗੇ ਤੇ ਸੱਜਣਾ ਮਿੱਤਰਾਂ ਨੂੰ ਬੇਨਤੀਆਂ ਵੀ ਕਰਾਂਗੇ ਮੌਕੇ ਤੇ ਆ ਕੇ ਵੀ ਕਿਵੇਂ ਕਿਵੇਂ ਤੁਸੀਂ ਕਿੱਥੇ ਕਿੱਥੇ ਉਹਨਾਂ ਦੀ ਸਪੋਰਟ ਕਰ ਸਕਦੇ ਹੋ ਕਿ ਇੱਥੇ ਇਸ ਮੁਲਕ ਦੇ ਵਿੱਚ ਜਿਹੜਾ ਥੈਲੀਆਂ ਨਾਲ ਤੋਲਣ ਦੀ ਲੋੜ ਨਹੀਂ ਹੈ ਹੋਰ ਬਹੁਤ ਸਾਰੇ ਤਰੀਕੇ ਹੈਗੇ ਤੁਸੀਂ ਜਿਹੜੇ ਤਰੀਕੇ ਨਾਲ ਉਹਨਾਂ ਦੀ ਨਵਦੀਪ ਦੀ ਮਦਦ ਕਰ ਸਕਦੇ ਹੋ
ਜੀ ਬਿਲਕੁਲ
ਮੈਨੂੰ ਲੱਗਦਾ ਸਿੱਧੂ ਸਾਹਿਬ
ਹਾਂਜੀ ਜਾਂਦੇ ਜਾਂਦੇ ਫਿਰ
ਖਬਰ ਖੁਸ਼ੀ ਦੀ ਸੀ
ਹਾਂਜੀ ਜਾਂਦੇ ਜਾਂਦੇ ਹਰਫਤਿਹ ਸਿੰਘ ਸੰਧੂ ਦਾ ਜਨਮ ਦਿਨ ਵੀ ਆਪਾਂ ਮਨਾਉਣਾ ਹੈ ਸਤਵਿੰਦਰ ਹੋਣਾ ਨੇ ਭੇਜਿਆ
ਬਿਲਕੁਲ ਜੀ ਉਦੋਂ ਪਹਿਲਾਂ ਮੈਂ ਇੱਕ ਛੋਟੀ ਜੀ ਇੱਕ ਵੀਡੀਓ ਦੀ ਵੀ ਗੱਲ ਕਰਨੀ ਚਾਹੂੰਗਾ ਜੀ ਕੱਲ ਅਸੀਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਦਵਿੰਦਰ ਧਾਲੀਵਾਲ ਹੋਰਾਂ ਦੀ ਬਾਬੇ ਨਾਨਕ ਦੀ ਕੁੜੀ ਬਾਬੇ ਨਾਨਕ ਦੇ ਪਿੰਡ ਦੀ ਕੁੜੀ ਤਾਂ ਉਹ ਵੀਡੀਓ ਅਸੀਂ ਵੈਸੇ ਹੀ ਕਈ ਵਾਰੀ ਕੀ ਹੁੰਦਾ ਵੀ ਪਲਾਨ ਕਰਕੇ ਤੁਸੀਂ ਕੁਛ ਵੀ ਕਰੋ ਸ਼ਾਇਦ ਉਹ ਓਨਾ ਵਧੀਆ ਨਾ ਬਣੇ ਤੇ ਮੈਂ ਵੈਸੇ ਹੀ ਇੱਕ ਦਿਨ ਲੰਘਿਆ ਆਉਂਦਾ ਸੀ ਦਵਿੰਦਰ ਨੂੰ ਤੇ ਉਹ ਇੱਕ ਦਵਿੰਦਰ ਧਾਲੀਵਾਲ ਨੂੰ ਤਕਰੀਬਨ ਸਾਰੇ ਸੱਜਣ ਮਿੱਤਰ ਜਾਣਦੇ ਆ ਬਹੁਤ ਸੋਹਣਾ ਲਿਖਦੇ ਆ ਬਹੁਤ ਚੰਗਾ ਸੋਚਦਾ ਨੌਜਵਾਨ ਆ ਤੇ ਕਾਫੀ ਉੱਦਮੀ ਆ ਤੇ ਇੱਕ ਜਿਹੜੀ ਉਹਦੇ ਚ ਚੀਜ਼ ਆ ਉਹ ਜਿਹੜੀ ਉਹਦੀ ਕਲਾ ਉਹ ਹੈਗੀ ਜੀ ਇੱਕ ਫੱਕਰਾਂ ਵਾਲੀ ਉਹ ਫੱਕਰਾਂ ਵਾਂਗੂ ਰਹਿਣ ਚ ਯਕੀਨ ਬਗ ਰੱਖਦਾ ਬਹੁਤ ਘੱਟ ਸਾਹਮਣੇ ਆਉਣਾ ਚਾਹੁੰਦਾ ਤੇ ਅਕਸਰ ਮੈਂ ਉਹਨੂੰ ਕੋਸ਼ਿਸ਼ ਕਰਦਾ ਅੱਗੇ ਲਿਆਉਣ ਦੀ ਪਰ ਉਹਦੀ ਬੇਨਤੀ ਹੁੰਦੀ ਆ ਵੀ ਬਾਈ ਮੈਂ ਨੀ ਅੱਗੇ ਆਉਣਾ ਬਸ ਠੀਕ ਆ ਮੈਂ ਜਿੱਥੇ ਤਾਂ ਤੁਸੀਂ ਹੈਰਾਨ ਹੋਵੋਗੇ ਵੀ ਲੋਕ ਤਰਸਦੇ ਆ ਵੀ ਕਿਸੇ ਪਲੇਟਫਾਰਮ ਦੇ ਉੱਤੇ ਸਾਨੂੰ ਬੋਲਣ ਦਾ ਮੌਕਾ ਮਿਲ ਜੇ ਪਰਸੋਂ ਅਸੀਂ ਕਿਤਾਬ ਲਾਂਚ ਕੀਤੀ ਆ ਤੇ ਮੈਂ ਦਵਿੰਦਰ ਧਾਰੀਵਾਲ ਦਾ ਨਾਂ ਲਿਖਿਆ ਤੇ ਉਹ ਕਹਿੰਦਾ ਬਾਈ ਬੇਨਤੀ ਹੈ ਵੀ ਮੈਂ ਬੋਲਣਾ ਨੀ ਉੱਥੇ ਤੇ ਉਹਦੀ ਇਹ ਮੰਗ ਸੀ ਤੇ ਉਹਨੂੰ ਇਹ ਲੱਗਿਆ ਵੀ ਬਾਈ ਆਖੂ ਆਖੂ ਮੈਨੂੰ ਬੋਲਣ ਦੀ ਤੇ ਉੱਥੋਂ ਪਾਸੇ ਹੋ ਗਿਆ ਉਸ ਟਾਈਮ ਤੇ ਮੈਂ ਲੱਭਿਆ ਉਹਨੂੰ ਮਿਲਿਆ ਨੀ ਮੈਨੂੰ ਕਿਉਂਕਿ ਉਹ ਸਾਹਮਣੇ ਨੀ ਆਉਣਾ ਚਾਹੁੰਦਾ ਪਰ ਮੈਂ ਕੋਸ਼ਿਸ਼ ਕੀਤੀ ਉੱਥੇ ਬੈਠੇ ਬੈਠੇ ਮੈਂ ਜਦੋਂ ਵੀ ਉਹਨੂੰ ਮਿਲਦਾ ਮੈਂ ਉਹਨੂੰ ਕਹਿੰਦਾ ਦਵਿੰਦਰ ਕੁਛ ਸੁਣਾ ਤਾਂ ਉਹ ਜਦੋਂ ਸੁਣਾਉਂਦਾ ਬੜੀ ਰੂਹ ਨਾਲ ਸੁਣਾਉਂਦਾ ਤੇ ਮੈਨੂੰ ਮੈਂ ਕੈਮਰਾ ਆਨ ਕਰਕੇ ਉਹਨੂੰ ਰਿਕਾਰਡ ਕਰ ਲਿਆ ਤੇ ਮਨਪ੍ਰੀਤ ਢੀਂਡਸਾ ਹੋਰਾਂ ਨੇ ਬੜੀ ਮਿਹਨਤ ਕਰਕੇ ਉਹਦੀ ਮਿਕਸਿੰਗ ਕੀਤੀ ਕੁਆਮ ਬਣਾਈ ਫੋਨ ਦੀ ਵੀਡੀਓ ਦੀ ਤਾਂ ਉਹ ਕੱਲ ਲਾਂਚ ਕੀਤੀ ਜਦੋਂ ਅਸੀਂ ਤੇ ਨਾਲੇ ਅਸੀਂ ਕਿਸੇ ਕਿਹਾ ਨੀ ਕੁਛ ਨੀ ਕਰਿਆ ਕੱਲ ਰੇਡੀਓ ਤੇ ਵੀ ਨੀ ਅਸੀਂ ਗੱਲ ਹੋਈ ਸੀ ਅੱਜ ਹੀ ਹੋ ਰਹੀ ਆ ਪਰ ਫੇਰ ਵੀ ਤੁਸੀਂ ਦੇਖਿਆ ਹੋਣਾ ਕਿੰਨੀ ਉਹ ਵਾਇਰਲ ਹੋਈ ਆ ਖਾਸ ਕਰਕੇ ਵਟਸਐਪ ਦੇ ਉੱਤੇ ਮੈਂ ਦੇਖ ਰਿਹਾ ਵੀ ਮੈਨੂੰ ਹੀ ਵਾਪਸ ਪਤਾ ਨੀ ਕਿੰਨੇ ਵਾਰੀ ਉਹ ਵੀਡੀਓ ਆ ਗਈ ਆ ਲੋਕਾਂ ਕੋਲੋਂ ਤੇ ਬਹੁਤ ਸੋਹਣੀ ਇਹਦੀ ਫੀਡਬੈਕ ਮਿਲ ਰਹੀ ਆ ਤੇ ਹੁਣ ਮੈਂ ਕੋਸ਼ਿਸ਼ ਕਰੂੰਗਾ ਕਿਉਂਕਿ ਜਿਹੜਾ ਦਵਿੰਦਰ ਧਾਰੀਵਾਲ ਕੋਲੇ ਕਾਫੀ ਕਲਾ ਤੇ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਨੌਜਵਾਨ ਆ ਜਿਹਨਾਂ ਕੋਲੇ ਕਲਾ ਉਹਨਾਂ ਦੇ ਨਿੱਕੇ ਨਿੱਕੇ ਕਲਿੱਪ ਨਾ ਇਹੋ ਜਿਹੀਆਂ ਚੀਜ਼ਾਂ ਆਪਾਂ ਜ਼ਰੂਰ ਵੇਲੇ ਵੇਲੇ ਸਿਰ ਉਹਨਾਂ ਨੂੰ ਤਰਾਸ਼ ਕੇ ਤੇ ਊਂ ਜੋ ਨੈਚੁਰਲ ਹੋਣ ਪਰ ਉਹਨਾਂ ਨੂੰ ਅਸੀਂ ਆਪਣੇ ਢੰਗਾਂ ਨਾਲ ਤਰਾਸ਼ ਕੇ ਸ਼ੇਅਰ ਕਰਦੇ ਰਹਾਂਗੇ ਇਹ ਇੱਕ ਵਧੀਆ ਸੁਨੇਹਾ ਤੇ ਇੱਕ ਜਾਗਰਤੀ ਦੇਣ ਵਾਲੀਆਂ ਗੱਲਾਂ ਵੀ ਨੇ
ਜੀ ਇੱਧਰ ਪਿੰਦਰ ਸੇਖੋਂ ਸਾਡੇ ਛੋਟੇ ਬਾਈ ਐਡਲੇਟ ਤੋਂ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਵਧੀਆ ਲੱਗਿਆ ਜੀ ਤੁਹਾਨੂੰ ਮਿਲ ਕੇ ਕਵੀ ਦਰਬਾਰ ਚ ਆਪਾਂ ਮਿਲੇ ਸੀਗੇ ਸਾਰੇ ਮਿੱਤਰ ਸੱਜਣ ਤੇ ਕਹਿੰਦੇ ਤੁਸੀਂ ਕਵਿਤਾ ਤਾਂ ਨਹੀਂ ਲੈ ਕੇ ਆਏ ਪਰ ਅਸੀਂ ਤੁਹਾਡੀ ਭਾਵਨਾ ਦਾ ਸਤਿਕਾਰ ਕਰਦੇ ਹਾਂ ਜੀ ਧੰਨਵਾਦ ਤੇ ਮੈਂ ਇਹ ਗੱਲ ਕਹਿ ਬੈਠਾ ਜੀ ਉੱਥੇ ਸਟੇਜ ਤੋਂ ਕਹਿੰਦੇ ਜੀ ਤੁਸੀਂ ਕਵਿਤਾ ਲੈ ਕੇ ਆਏ ਨਾਲ ਨਹੀਂ ਮੈਂ ਕਿਹਾ ਜੀ ਉਹ ਤਾਂ ਮੇਰੇ ਨਾਲ ਨਹੀਂ ਆਉਂਦੀ ਪਰ ਮੇਰੇ ਨਾਲ ਭਾਵਨਾ ਜ਼ਰੂਰ ਹੈ ਜਾਣੀ ਕਿ ਮੇਰੇ ਅੰਦਰ ਭਾਵਨਾ ਜ਼ਰੂਰ ਹੈ ਤੇ ਹੁਣ ਕੱਲ ਜਦ ਜਹਾਜ਼ ਚੜਨ ਲੱਗੇ ਤਾਂ ਸਾਡੇ ਮੋਹਨ ਨਾਗਰਾ ਜੋ ਕਿ ਸਿੱਖ ਖੇਡਾਂ ਦੇ ਪ੍ਰਧਾਨ ਨੇ ਕਹਿੰਦੇ ਭਾਜੀ ਮੈਂ ਜਹਾਜ਼ ਚੜਨ ਤੋਂ ਪਹਿਲਾਂ ਮੈਂ ਕਿਹਾ ਚਲ ਛੇਤੀ ਛੇਤੀ ਫੋਨ ਕਰ ਲਵਾਂ ਮੈਂ ਕਿਹਾ ਕੀ ਗੱਲ ਕੋਈ ਚੀਜ਼ ਰਹਿ ਗਈ ਕਹਿੰਦੇ ਨਹੀਂ ਨਹੀਂ ਭਾਵਨਾ ਨੂੰ ਨਾ ਤੁਸੀਂ ਚੇਤਾ ਭੁਲਾ ਲਿਓ ਉੱਥੇ ਨਾ ਛੱਡ ਜਿਓ ਮੈਂ ਕਿਹਾ ਨਹੀਂ ਆਪਣੇ ਜਿਹੜੀ ਅੰਦਰ ਭਾਵਨਾ ਉਹ ਹਮੇਸ਼ਾ ਸਾਡੇ ਨਾਲ ਹੀ ਰਹਿੰਦੀ ਹੈ ਸੋ ਵੈਸੇ ਤਾਂ ਸਾਡੇ ਨਾਲ ਕਲਪਨਾ ਵੀ ਰਹਿੰਦੀ ਹੈ
ਮੈਂ ਉਹ ਕਈ ਵਾਰੀ ਇੱਕ ਚੁਟਕਲਾ ਬਣ ਜਾਂਦਾ ਜੀ ਕੱਲ ਗੱਲਾਂ ਗੱਲਾਂ ਦੇ ਵਿੱਚ ਸਾਹਿਤਕ ਗੱਲਾਂ ਹੋ ਰਹੀਆਂ ਸੀ ਬੜੀਆਂ ਸੀਰੀਅਸ ਗੱਲਾਂ ਹੋ ਰਹੀਆਂ ਸੀ ਪਰ ਉਹ ਜੋ ਚੁਟਕਲਾ ਉਪਜ ਕੇ ਆ ਗਿਆ ਉਹ ਕਿਉਂਕਿ ਜਿੰਨੇ ਵੀ ਨਾਂ ਇਹਨਾਂ ਚੀਜ਼ਾਂ ਦੇ ਨਾਂ ਉਹ ਇਸ ਢੰਗ ਨਾਲ ਆ ਜੀ ਇੱਕ ਦੂਜੇ ਨੂੰ ਅਸੀਂ ਪੁੱਛ ਰਹੇ ਸੀ ਵੀ ਤੂੰ ਆਪਣੀ ਰਚਨਾ ਲੈ ਕੇ ਆਇਆ ਉਹ ਯਾਰ ਰਚਨਾ ਤਾਂ ਮੈਂ ਲਿਆਂਦੀ ਨਹੀਂ ਮੈਂ ਤਾਂ ਕਿਸੇ ਦੀ ਕਲਪਨਾ ਨੂੰ ਗੱਲ ਕਰ ਰਿਹਾ ਸੀ
ਮੇਰੇ ਕੋਲ ਤਾਂ ਕਲਪਨਾ
ਸੋ ਇਹਦੀਆਂ ਕਈ ਵਾਰੀ ਮਜ਼ਾਕ ਦਾ ਗੱਲਾਂ ਨਿਕਲ ਆਉਂਦੀਆਂ ਗੱਲਾਂ
ਹਾਂਜੀ ਚਲੋ ਗੁੱਸਾ ਨਾ ਕਰਿਓ ਜੀ ਤੇ ਆਪਾਂ ਜੀ ਜਾਂਦੇ ਜਾਂਦੇ ਹੁਣ ਆਪਾਂ ਜਾਂਦੇ ਤੁਹਾਡੇ ਜਾਂਦੇ ਮੇਰੇ ਤਾਂ ਹਜੇ ਟਾਈਮ ਹੈਗਾ ਅੱਧਾ ਘੰਟਾ ਆਪਾਂ ਲਾਣਾ ਆਪਣੇ ਸਰੋਤਿਆਂ ਨਾਲ ਤੇ ਹਰਫਤਿਹ ਸਿੰਘ ਸੰਧੂ ਦਾ ਜਨਮ ਦਿਨ ਹੈ ਜੀ ਸਾਡੇ ਸਾਰਿਆਂ ਵੱਲੋਂ ਉਹਨੂੰ ਜਨਮ ਦਿਨ ਮੁਬਾਰਕ ਤੇ ਸਤਵਿੰਦਰ ਸਿੰਘ ਬਾਤ ਉਹਨਾਂ ਨੇ ਮੈਸੇਜ ਭੇਜਿਆ ਜੀ ਤੇ ਮੈਂ ਜੀ ਗੀਤ ਇੱਕ ਚੁਣਿਆ ਚੀਰੇ ਵਾਲਿਆ ਗੱਭਰੂਆ ਕਿਉਂਕਿ
ਸੁਣਦੇ ਜੀ ਗੀਤ ਤੇ ਫਿਰ ਮੈਨੂੰ ਇਜਾਜ਼ ਦਿਓ ਜਾਰੀ ਰੱਖੋ
ਚਲੋ ਜੀ ਮਿਲਦੇ ਆ ਮਿੰਟੂ ਜੀ ਫਿਰ ਸਤਿ ਸ੍ਰੀ ਅਕਾਲ ਥੈਂਕ ਯੂ ਹਾਂਜੀ ਸੋ ਗੀਤ ਹੈ ਜੀ ਸੁਰਜੀਤ ਬਿੰਦ ਰੱਖੀਏ ਦੀ ਆਵਾਜ਼ ਦੇ ਵਿਚ ਬਹੁਤ ਹੀ ਖੂਬਸੂਰਤ ਗੀਤ ਚੀਰੇ ਵਾਲਿਆ ਗੱਭਰੂਆ ਕੀ ਲੱਗਦਾ ਤੂੰ ਮੇਰਾ ਕੀ ਵੇ ਹਰਫਤਿਹ ਜੀ ਸੰਧੂ ਛੋਟੇ ਵੀਰੇ ਜਨਮ ਦਿਨ ਮੁਬਾਰਕ
ਲੱਗਦਾ ਤੂੰ ਮੇਰਾ ਕੀ ਵੇ ਚੀਰੇ ਵਾਲਿਆ ਗੱਭਰੂਆ ਕੀ ਲੱਗਦਾ ਤੂੰ ਮੇਰਾ ਕੀ ਵੇ ਚੀਰੇ ਵਾਲਿਆ ਗੱਭਰੂਆ ਤੱਕ ਤੱਕ ਰੱਜਦਾ ਨਾ ਚੀਰੇ ਚੀਰੇ ਵਾਲਿਆ ਗੱਭਰੂਆ We'll be right back. ਸਖੀਆਂ ਵਿੱਚ ਚਰਖਾ ਦਾਵਾਂ ਤੰਦ ਤੇਰੇ ਹੀ ਨਾਲ ਦੇ ਪਾਵਾਂ ਦਸ ਸਖੀਆਂ ਵਿੱਚ ਚਰਖਾ ਦਾਵਾਂ ਤੰਦ ਤੇਰੇ ਹੀ ਨਾਲ ਦੇ ਪਾਵਾਂ ਕਿਵੇਂ ਨਾ ਲੱਗਦਾ ਜੀਏ ਅੱਖੀਆਂ ਚੋਂ ਪੀਵੇ ਚੀਰੇ ਵਾਲਿਆ ਡੁੱਬਰੂਆ ਕੀ ਲੱਗਦਾ ਤੂੰ ਮੇਰਾ ਪੀਵੇ ਚੀਰੇ ਵਾਲਿਆ ਡੁੱਬਰੂਆ ਕੀ ਲੱਗਦਾ ਤੂੰ ਮੇਰਾ ਪੀਵੇ ਚੀਰੇ ਵਾਲਿਆ ਡੁੱਬਰੂਆ
ਬੈਸਟ ਆਫ ਬਿੰਦ ਰੱਖਿਆ ਕਿਆ ਬਾਤ ਗੀਤ ਹੈ ਜੀ ਸੋ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ ਤੇ ਬੋਬੀ ਸੰਧੂ ਜੀ ਬੋਬੀ ਸਿੱਧੂ ਵੀ ਆ ਗਏ ਨੇ ਜੀ ਠੀਕ ਹੈ ਜੀ ਤੇ ਬੋਬੀ ਜੀ ਸਵਾਗਤ ਹੈ ਬ੍ਰਿਸਬੇਨ ਤੋਂ ਤੁਹਾਡਾ ਤੇ ਹੱਸ ਰਹੇ ਨੇ ਕਹਿੰਦੇ ਕਲਪਨਾ ਕਹਿ ਕੇ ਹੱਸ ਰਹੇ ਨੇ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਗੋਇੰਗ ਗ੍ਰੇਟ ਦੇਖੋ ਗੱਲ ਬਣ ਜਾਂਦੀ ਆ ਤੇ ਕੋਈ ਨੀ ਫਿਰ ਤੁਹਾਨੂੰ ਹੋਰ ਵੀ ਸੁਣਾਵਾਂਗੇ ਪ੍ਰਦੀਪ ਸਿੰਘ ਤੂਰ ਫਰੈਜ਼ਨੋ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਤੇ ਵਧੀਆ ਚੱਲ ਰਿਹਾ ਪ੍ਰੋਗਰਾਮ ਬਹੁਤ ਵਧੀਆ ਗੀਤ ਹੈ ਜੀ ਧੰਨਵਾਦ ਜੀ ਦੇਖੋ ਸਿਰਾ ਗੀਤ ਹੈ ਜੀ ਬਿੰਦ ਰੱਖੀਆ ਸਾਹਿਬ ਦਾ ਮਤਲਬ ਇਹ ਵਨ ਆਫ ਮਾਈ ਫੇਵਰੇਟ ਗੀਤ ਤੇ ਇਸ ਤੋਂ ਪਹਿਲਾਂ ਵੀ ਇਹ ਬੋਲੀਆਂ ਪੈਂਦੀਆਂ ਹੁੰਦੀਆਂ ਸੀ ਕਾਲਜਾਂ ਦੇ ਵਿਚ ਤੇ ਇਕ ਉਹ ਇਕ ਜਿਦਾ ਜਿੰਦ ਮਾਹੀ ਜੇ ਚੱਲਿਓ ਪਰਦੇਸ ਇਕ ਇਹ ਜਿਹੜੀ ਲੋਕ ਧੁਨ ਹੈ ਇਹੀ ਚੀਰੇ ਵਾਲਿਆ ਗੱਭਰੂ ਇਹ ਵੀ ਲੋਕ ਧੁਨਾਂ ਨੇ ਤੇ ਬਿੰਦ ਰੱਖੀ ਜਿਹੜਾ ਫੋਕ ਆਰਟਿਸਟ ਰਿਹਾ ਤੇ ਕੁਲਦੀਪ ਮਾਣਕ ਦੀਆਂ ਜਿਹੜੀਆਂ ਧੁਨਾਂ ਨੇ ਉਹ ਵੀ ਇਕ ਫੋਕ ਮਤਲਬ ਧੁਨਾਂ ਨੇ ਲੋਕਾਂ ਦੀਆਂ ਧੁਨਾਂ ਨੇ ਜੀ ਸਾਡੀਆਂ ਆਪਣੀਆਂ ਸੋ ਨਜ਼ਾਰਾ ਤਾਂ ਆਣਾ ਹੀ ਆਣਾ ਤੇ ਹਰਿੰਦਰ ਸਿੰਘ ਨੰਨੂਆ ਬਲੈਕ ਟਾਊਨ ਸਿਡਨੀ ਤੋਂ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਏ ਰਹੇ ਨੇ ਸਾਰਿਆਂ ਨੂੰ ਤੇ ਕਹਿੰਦੇ ਸਿੱਧੂ ਤੇ ਬਰਾੜ ਦੀ ਜੋੜੀ ਤੇ ਜਿੰਨਾ ਸੁਣੀ ਉਨੀ ਤੋੜੀ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਬਰਾੜ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨੇ ਕਿ ਪ੍ਰੋਗਰਾਮ ਗੋਇੰਗ ਗੁੱਡ ਗੁੱਡ ਨਿਊਜ਼ ਫਰੋਮ ਨਵਦੀਪ ਹਾਂਜੀ ਇਹ ਬ੍ਰਿਸਬੇਨ ਵਾਲੀ ਗੱਲ ਕਰ ਰਹੇ ਨੇ ਨਵਦੀਪ ਸਾਡੇ ਆਟੋ ਕੇਅਰ ਵਾਲੇ ਤੇ ਉਹ ਗ੍ਰੀਨਜ਼ ਕੈਂਡੀਡੇਟ ਖੜੇ ਨੇ ਗੁਰਸੇਵਕ ਸਿੰਘ ਵੀ ਆ ਗਏ ਨੇ ਜੀ ਪ੍ਰੋਗਰਾਮ ਦੇ ਵਿਚ ਆਪਣੇ ਬ੍ਰਿਸਬੇਨ ਤੋਂ ਹੀ ਤੇ ਕਹਿੰਦੇ ਕਿ ਬਹੁਤ ਵਧੀਆ ਜੀ ਤੁਸੀਂ ਆਓ ਅਸੀਂ ਰਲ ਕੇ ਚੋਣ ਪ੍ਰਚਾਰ ਕਰਾਂਗੇ ਬਿਲਕੁਲ ਕਰਾਂਗੇ ਜੀ ਤੇ ਈਮੇਲ ਦੇ ਜ਼ਰੀਏ ਜਗਵੀਰ ਸੇਖੋਂ ਕੇਨਜ਼ ਵਾਲੇ ਆ ਗਏ ਨੇ ਜਿਨ੍ਹਾਂ ਨੇ ਸਵੇਰੇ ਸਵੇਰੇ ਕੇਨਜ਼ ਦੀ ਫੋਟੋ ਖਿੱਚ ਕੇ ਭੇਜੀ ਸੀ ਸੂਰਜ ਚੜ੍ਹਦਿਆਂ ਦੀ ਤੇ ਆਪਾਂ ਜੀ ਤੁਹਾਡੀ ਹਾਜ਼ਰੀ ਲਾਤੀ ਇੱਕ ਗਾਣਾ ਸੁਣਨਾ ਚਾਹੁੰਦੇ ਨੇ ਕੁਲਦੀਪ ਮਾਣਕ ਦਾ ਤੇ ਮੈਂ ਕੋਸ਼ਿਸ਼ ਕਰਦਾ ਇਹ ਗੀਤ ਲਾਉਣ ਦੀ ਪਰ ਦੇਖਦੇ ਹਾਂ ਅਗਰ ਟਾਈਮ ਹੋਇਆ ਤਾਂ ਜ਼ਰੂਰ ਲਾਵਾਂਗੇ ਹਰਪ੍ਰੀਤ ਸਿੰਘ ਕੋਹਲੀ ਨੇ ਮੈਸੇਜ ਭੇਜਿਆ ਸੀਗਾ ਤੇ ਉਹ ਵੀ ਆਪਾਂ ਸ਼ੇਅਰ ਕਰ ਲਿਆ ਤੇ ਬਾਕੀ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਤੋਂ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਜੀ ਸਾਡੇ ਜਗਰਾਉਂ ਦੇ ਵਿਚ ਇਕ ਮੀਣਾ ਗੈਂਗ ਹੈ ਜੀ ਜਿਹਦੇ ਬਾਰੇ ਜਿਹੜਾ ਭਰੇ ਹੋਏ ਟਰੱਕਾਂ ਦੇ ਵਿਚੋਂ ਦੀ ਹੀ ਕਣਕ ਅਤੇ ਝੋਨੇ ਦੀਆਂ ਬੋਰੀਆਂ ਲੈ ਕੇ ਭੱਜ ਜਾਂਦੇ ਨੇ ਕਿਆ ਬਾਤ ਹੈ ਜੀ ਤੇ ਸਿਰਾ ਹੀ ਆ ਤੇ ਜਗਤਾਰ ਗਿੱਲ ਢੁੱਡੀ ਕੇ ਵਾਲੇ ਵੀ ਭਾਜੀ ਕਹਿੰਦੇ ਨੇ ਕਹਿੰਦੇ ਮੋਦੀ ਨੇ ਨੋਟਬੰਦੀ ਤੇ ਆਪਣੇ ਨੇਤਾਵਾਂ ਨੂੰ ਘੇਰਨ ਦੀ ਤਿਆਰੀ ਭਾਜਪਾ ਐਮ ਪੀ ਤੇ MLA ਹਿਸਾਬ ਦੇਣਗੇ ਜੀ ਅਮਿਤ ਸ਼ਾਹ ਨੂੰ, ਇਕ ਖਬਰ ਹੈ ਜੀ। ਦੇਖੋ ਕਈ ਕੁਝ ਚੱਲ ਰਿਹਾ ਇਹਦੇ ਵਿਚ, ਕਈ ਘਟਨਾਕ੍ਰਮ ਚੱਲ ਰਿਹਾ, ਪਰ ਜਿਹੜਾ ਸਾਰਿਆਂ ਨਾਲ ਵੱਡਾ ਘਟਨਾਕ੍ਰਮ ਹੈ, ਡਿਟੇਲ ਮੈਂ ਕੱਲ ਪੜ੍ਹੀ ਸੀ ਜਿਹੜੀ ਪਾਕਿਸਤਾਨ ਦੇ ਵਿਚ ਨੋਟਾਂ ਦੀਆਂ 5 ਪ੍ਰਿੰਟਿੰਗ ਪ੍ਰੈਸਾਂ ਲੱਗੀਆਂ ਸਨ। ਤੇ ਅਸਲ ਦੇ ਵਿਚ ਭਾਰਤ ਨੇ ਜਿਹੜਾ ਠੇਕਾ ਦਿੱਤਾ ਹੋਇਆ ਸੀ ਪਿਛਲੇ ਕੁਝ ਸਾਲਾਂ ਤੋਂ ਬਾਹਰਲੀਆਂ ਕੰਪਨੀਆਂ ਨੂੰ ਨੋਟ ਛਾਪਣ ਦਾ, ਤੇ ਉਹੀ ਜਿਹੜਾ ਪੇਪਰ ਹੈ ਉਹ ਸੇਮ ਕੰਪਨੀਆਂ ਨੇ ਪਾਕਿਸਤਾਨ ਨੂੰ ਸਪਲਾਈ ਕੀਤਾ ਤੇ ਉਥੇ ਉਹ ਛਾਪ ਰਹੇ ਨੇ। ਸੋ ਉਨ੍ਹਾਂ ਕੰਪਨੀਆਂ ਨੂੰ ਵੀ ਬਲੈਕਲਿਸਟ ਕੀਤਾ ਗਿਆ। ਤੇ ਸਾਰਿਆਂ ਨਾਲ ਵੱਡਾ ਜਿਹੜਾ ਕਾਰਨ ਨੋਟਬੰਦੀ ਦਾ ਜਿੱਥੇ ਤੱਕ ਮੈਨੂੰ ਲੱਗਦਾ ਹੈ ਉਹ ਹੈਗੀ ਜੀ ਫੇਕ ਕਰੰਸੀ ਜਿਹੜੀ ਫਲੋਟ ਕਰ ਰਹੀ ਸੀ, ਖਾਸ ਕਰਕੇ ਨੇਪਾਲ ਤੇ ਭੂਟਾਨ ਦੇ ਬਾਰਡਰ ਦੇ ਰਾਹੀਂ ਜਿਹੜੀ ਉਧਰ ਬੈਂਕਾਂ ਦੇ ਵਿਚ ਪੈਸਾ ਆ ਰਿਹਾ ਸੀਗਾ ਫੇਕ ਪੈਸਾ। ਤੇ ਅਮਰੀਕ ਭਾਜੀ ਵੀ ਆ ਗਏ ਨੇ ਜੀ, ਸਤਿ ਸ੍ਰੀ ਅਕਾਲ ਅਮਰੀਕ ਭਾਜੀ, ਕੀ ਹਾਲ ਚਾਲ ਹੈ? ਕਹਿੰਦੇ ਕਿ 4 ਵੱਜ ਗਏ ਨੇ ਦਿੱਲੀ ਦੇ ਵਿਚ ਤੜਕੇ ਦੇ, ਤੇ ਬਾਕੀ ਕਹਿੰਦੇ ਫਲਾਇੰਗ ਨੋਟ ਟੂ ਬੈਡ ਸੀਗੀ ਜੀ, ਤੇ ਜਹਾਜ਼ ਦੇ ਵਿਚ ਮਤਲਬ ਐਮਰੇਟਸ ਦੇ ਵਿਚ ਗਏ ਨੇ ਤੇ ਨਜ਼ਾਰੇ ਲਏ ਨੇ, ਤੇ ਕਹਿੰਦੇ ਕਿ ਅੱਜ ਚੰਡੀਗੜ੍ਹ ਨੂੰ ਜਾ ਰਹੇ ਆ। ਸੋ ਅਮਰੀਕ ਭਾਜੀ ਉਮੀਦ ਰੱਖਦੇ ਆ ਕਿ ਠੀਕ ਹੋਊਗੇ। ਕੱਲ ਮੇਰੀ ਇਨ੍ਹਾਂ ਨਾਲ ਗੱਲ ਹੋਈ ਸੀ ਤੇ ਕਹਿੰਦੇ ਨੋਟ ਜਿਹੜੇ ਨੇ ਬਹੁਤੀ ਕੋਈ ਖਾਸ ਪ੍ਰੋਬਲਮ ਨਹੀਂ ਹੈਗੀ, ਸ਼ਾਇਦ ਅਮਰੀਕ ਜੀ ਤੁਹਾਨੂੰ ਕੋਲ ਆਲਰੇਡੀ ਨੋਟ ਹੋਣ ਜ਼ਿਆਦਾ, ਤੇ ਸ਼ਾਇਦ ਇਸ ਕਰਕੇ ਨਹੀਂ। ਜਿਹੜਾ ਖਿਆਲ ਰੱਖਿਓ ਕਿ ਗਰਾਊਂਡ ਲੈਵਲ ਦੀ ਰਿਐਲਿਟੀ ਕੀ ਆ, ਇਹਦਾ ਜਿਹੜੀ ਕਿ ਥੋੜਾ ਸਾਨੂੰ ਦੱਸਿਓ ਇਨਫੋਰਮੇਸ਼ਨ। ਤੇ ਹਰਪ੍ਰੀਤ ਕੋਹਲੀ ਹੁਣਾਂ ਨੇ ਡਿਟੇਲ ਇਨਫੋਰਮੇਸ਼ਨ ਭੇਜੀ ਸੀਗੀ ਸਾਨੂੰ ਇਨਾਲਾ, ਜਿੱਥੋਂ ਕਿ ਸਾਡੇ ਨਵਦੀਪ ਹੁਣੀ ਖੜਨ ਜਾ ਰਹੇ ਨੇ ਸਟੇਟ ਪ੍ਰੀਮੀਅਰ ਦੇ ਅਗੇਂਸਟ, ਇਹਨਾਂ ਦੇ ਅਗੇਂਸਟ। ਤੇ ਇਸ ਇਲੈਕਟ੍ਰੋਟ ਦੇ ਬਾਰੇ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ, ਇਸ ਹਲਕੇ ਦੇ ਬਾਰੇ ਗੱਲ ਦੱਸਣਾ ਚਾਹੁੰਦਾ ਹੈ ਕਿ ਇਹ ਬ੍ਰਿਸਬੇਨ ਦੇ ਸਾਊਥ ਵੈਸਟ ਹਿੱਸਿਆਂ ਨੂੰ ਕਵਰ ਕਰਦਾ, ਜਿਹਦੇ ਵਿਚ ਡੂਰੈਕ, ਰਿਚਲੈਂਡਸ, ਕਮੀਰਾ ਤੇ ਡਾਰਾ ਫੋਰੈਸਟ ਲੇਕ ਤੇ ਸਪਰਿੰਗਫੀਲਡ ਦੇ ਇਲਾਕੇ ਵੀ ਆ ਜਾਂਦੇ ਨੇ। ਤੇ ਇਹ ਰਵਾਇਤੀ ਲੇਬਰ ਪਾਰਟੀ ਦੀ ਸੇਫ ਸੀਟ ਮੰਨੀ ਜਾਂਦੀ ਹੈ, ਸੁਰੱਖਿਅਤ ਸੀਟ ਮੰਨੀ ਜਾਂਦੀ ਹੈ। 2015 ਦੀਆਂ ਇਲੈਕਸ਼ਨ ਦੇ ਵਿਚ ਗ੍ਰੀਨ ਕੈਂਡੀਡੇਟ ਨੂੰ 2272 ਵੋਟਾਂ ਮਿਲੀਆਂ ਸੀ, ਤੇ ਇਨ੍ਹਾਂ ਜੋ ਕਿ ਪ੍ਰੀਮੀਅਰ ਨੇ ਉਨ੍ਹਾਂ ਨੂੰ 18,915, ਤੇ ਨਾਲ ਹੀ LNP ਜਾਣੀ ਕਿ ਲਿਬਰਲ ਨੈਸ਼ਨਲ ਪਾਰਟੀ ਦੇ ਐਡਮ ਹੈਨਟ ਨੂੰ 6442 ਵੋਟਾਂ ਮਿਲੀਆਂ ਸਨ, ਤੇ ਤਕਰੀਬਨ 10% ਜਿਹੜੀ ਵੋਟ ਹੈ ਉਹ ਗ੍ਰੀਨਸ ਦੇ ਹਿੱਸੇ ਆਉਂਦੀ ਹੈ, ਸਟੇਟ ਵਾਈਡ ਨਹੀਂ ਨੈਸ਼ਨਲ ਵਾਈਡ ਵੀ ਆਉਂਦੀ ਹੈ। ਪਰ ਜਿਸ ਹਿਸਾਬ ਨਾਲ ਇਸ ਵਾਰੀ ਮੁਕਾਬਲਾ ਹੋਏਗਾ ਤੇ ਇੱਥੋਂ ਇਹ ਜਿਹੜਾ ਮੁਕਾਬਲਾ ਦੇਖਣ ਵਾਲਾ ਬਣੇਗਾ, ਤੇ ਕਿਉਂਕਿ ਇਸ ਦੇ ਨਾਲ ਜਿਹੜਾ ਅਕਸਰ ਅਸੀਂ ਦੇਖਦੇ ਹਾਂ ਕਿ ਗ੍ਰੀਨਸ ਜਿਹੜੇ ਕੈਂਡੀਡੇਟ ਨੇ ਉਹ ਥੋੜ੍ਹੇ ਜਿਹੜੇ ਕਿ ਫਾਰ ਲੈਫਟ ਤੋਂ ਹੁੰਦੇ ਨੇ, ਪਰ ਨਵਦੀਪ ਹੁਣੀ ਇਕ ਵਰਕਿੰਗ ਕਲਾਸ ਦੇ ਵਿਚੋਂ ਕੈਂਡੀਡੇਟ ਨੇ, ਮਕੈਨਿਕ ਨੇ, ਤੇ ਉਨ੍ਹਾਂ ਦੀ ਜਿਹੜੀ ਇਮੇਜ ਹੈ ਜਾਂ ਛਵੀ ਹੈ ਇਲਾਕੇ ਦੇ ਵਿਚ ਲੋਕਾਂ ਨਾਲ ਵਿਚਰਦੇ ਨੇ, ਕੰਮ ਕਰਦੇ ਨੇ ਨਾਰਮਲ, ਉਹ ਛਵੀ ਬਣੀ ਹੋਈ ਹੈ। ਤੇ ਇਸ ਦਾ ਕੀ ਪ੍ਰਭਾਵ ਪੈਂਦਾ ਆਉਣ ਵਾਲੇ ਸਮੇਂ ਦੇ ਵਿਚ ਪਤਾ ਲੱਗੇਗਾ, ਪਰ ਹਜੇ ਕਾਫੀ ਟਾਈਮ ਹੈ। ਤੇ ਉਹ ਪਹਿਲੇ ਕੈਂਡੀਡੇਟ ਨੇ ਜਿਹੜੇ ਜਿਨ੍ਹਾਂ ਨੇ ਡਿਕਲੇਅਰ ਕੀਤਾ ਕਿ ਅਸੀਂ ਲੜਾਂਗੇ, ਇਹ ਵੀ ਇਕ ਮਤਲਬ ਬੜਾ ਉਦਮ ਵਾਲਾ ਜਾਂ ਕਹਿ ਲਓ ਕਿ ਬੜਾ ਦਲੇਰੀ ਵਾਲਾ ਕੰਮ ਕੀਤਾ। ਹਰਮੀਤ ਚੰਨਾ ਜੀ ਆ ਗਏ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਆਓ ਜੀ, ਕੀ ਹਾਲ ਚਾਲ ਹੈ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ, ਤੇ ਬੜੀ ਦੇਰ ਬਾਅਦ ਤੁਸੀਂ ਜੁਆਇਨ ਕੀਤਾ। ਮੈਸੇਜ ਉਨ੍ਹਾਂ ਦਾ ਗੁਲਾਬ ਦੇ ਫੁੱਲ ਦੇ ਨਾਲ ਹੈ ਜਿਹੜਾ ਕਿ ਘੁੱਗੀ ਨੇ ਚੱਕਿਆ ਹੋਇਆ, ਤੇ ਗੁਲਾਬ ਦਾ ਫੁੱਲ ਕਹਿੰਦੇ ਕਿ ਦੋਸਤੀ ਕੋਈ ਖੋਜ ਨਹੀਂ ਹੋਤੀ, ਯੇ ਹਰ ਕਿਸੀ ਸੇ ਹਰ ਰੋਜ਼ ਨਹੀਂ ਹੋਤੀ, ਆਪਣੀ ਜ਼ਿੰਦਗੀ ਮੇ ਹਮਾਰੀ ਮੌਜੂਦਗੀ ਕੋ ਬੇਵਜਾ ਮਤ ਸਮਝਣਾ, ਕਿਉਂਕਿ ਪਲਕੇ ਕਭੀ ਆਂਖੋਂ ਪਰ ਬੋਝ ਨਹੀਂ ਹੋਤੀ। ਕਿਆ ਬਾਤ ਹੈ, ਤੁਸੀਂ ਵੀ ਸ਼ਾਇਰ ਬਣ ਗਏ ਜੀ, ਤੁਹਾਡੇ ਕੋਲ ਵੀ ਭਾਵਨਾ ਹੈਗੀ ਆ, ਕਲਪਨਾ ਵੀ ਹੈਗੀ ਆ ਤੇ ਕਵਿਤਾ ਵੀ। ਤੇ ਗੁਰਜੀਤ ਸਿੱਖ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਲਈ ਇਕ ਫੋਟੋ ਭੇਜੀ ਹੈ ਜੀ, ਕੁਲਚੇ ਛੋਲੇ ਵੇਚ ਰਿਹਾ ਤੇ ਐਫਟ ਪੋਜ ਰੱਖੀ ਹੋਈ ਹੈ, ਇੰਡੀਆ ਤਰੱਕੀ ਵੱਲ ਰੱਖਣੀ ਚਾਹੀਦੀ ਵੀ ਹੈ ਜੀ, ਤਰੱਕੀ ਕਰਨੀ ਚਾਹੀਦੀ ਹੈ, ਐਂਡ ਬਿਲਕੁਲ ਵਧੀਆ ਕੰਮ ਕਰੋ, ਟੈਕਸ ਦਿਓ, ਸਾਰਾ ਕੁਝ ਕਰੋ। ਸੋ ਅਗਲਾ ਗੀਤ ਜਿਹੜਾ ਮੈਂ ਤੁਹਾਡੇ ਲਈ ਚੁਣਿਆ ਜੀ ਉਹ ਹੈਗਾ ਜੱਸੀ ਸਿੱਧੂ ਦਾ, ਸੁਣਾ ਦਈਏ ਜੀ। ਚਲੋ, ਜੱਸੀ ਸਿੱਧੂ ਦੀ ਆਵਾਜ਼ ਦੇ ਵਿਚ ਸੋਹਣੇ ਗੱਭਰੂ। ਜੱਸੀ ਸਿੱਧੂ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ। ਪਰਦੇਸਾਂ ਦੇ ਵਿੱਚ ਲੈ ਗਏ ਸੋਹਣੇ ਗੱਭਰੂ ਦੇਸ਼ ਪੰਜਾਬ ਦੇ ਰੌਣਕਾਂ ਲੈ ਗਏ ਜੀ। ਤੇ ਸਾਡੇ ਨਾਲ ਤਰਸੇਮ ਸਿੰਘ ਜੁੜੇ ਨੇ ਪਰਥ ਤੋਂ, ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਤੇ ਜੱਜ ਵੀਰ ਆ ਗਏ ਨੇ ਮੈਲਬਨ ਤੋਂ ਤੇ ਕਹਿੰਦੇ ਨੇ ਕਈ ਵਾਰੀ ਕਲਪਨਾ ਆ ਜਾਵੇ ਤਾਂ ਭਾਵਨਾ ਨਹੀਂ ਆਉਂਦੀ, ਕਈ ਵਾਰੀ ਭਾਵਨਾ ਆ ਜਾਵੇ ਤਾਂ ਕਲਪਨਾ ਉਡਾਰੀ ਮਾਰ ਜਾਂਦੀ ਆ, ਕਈ ਵਾਰੀ ਤਾਂ ਐਸਾ ਦਿਨ ਚੜਦਾ ਕਿ ਕਲਪਨਾ ਤੇ ਭਾਵਨਾ ਦੋਵੇਂ ਆ ਵੜਦੀਆਂ ਨੇ ਤੇ ਨਾਲ ਹੀ ਰਚਨਾ ਵੀ ਕੋਲ ਬਹਿ ਜਾਂਦੀ ਆ ਬਣ ਬਣ ਕੇ ਬਾਤ ਤੇ ਫਿਰ ਉਹ ਕਵਿਤਾ ਬਣ ਜਾਂਦੀ ਆ। ਦੇਖੋ ਮੈਨੂੰ ਲੱਗਦਾ ਕਿ ਇਹ ਜਿਹੜੀ ਗੱਲਬਾਤ ਹੈ ਕੁਦਰਤੀ ਤੌਰ ਤੇ ਚੱਲੀ ਸੀ ਤੇ ਹੁਣ ਆਪਣੇ ਆਪ ਦੇ ਵਿਚ ਇਕ ਚੁਟਕਲੇ ਦਾ ਰੂਪ ਧਾਰਨ ਕਰ ਗਈ ਹੈ। ਇਕ ਸੈਟਾਇਰ, ਇਕ ਹੁੰਦੀ ਹੈ ਕਾਮੇਡੀ, ਇਕ ਚੀਪ ਕਾਮੇਡੀ, ਇਕ ਹੁੰਦੀ ਹੈ ਇਕ ਬੜੀ ਡੂੰਘੀ ਕਾਮੇਡੀ ਜਿਹੜੀ ਕਿ ਲੇਟ ਸਮਝ ਆਵੇ, ਉਹਨੂੰ ਬਲੈਕ ਕਾਮੇਡੀ ਵੀ ਕਹਿੰਦੇ ਆ। ਸੋ ਇਧਰ ਨੂੰ ਬਣ ਗਈ ਹੈ ਇਮੈਜੀਨੇਸ਼ਨ ਵਾਲੀ। ਸੋ ਕੋਈ ਨੀ, ਆਪਾਂ ਇੱਥੇ ਹੋਰ ਗੱਲਬਾਤ ਕਰਾਂਗੇ ਤੇ ਗੀਤ ਵੀ ਇਕ ਲਾਵਾਂਗੇ। ਤੇ ਮੈਂ ਹੁਣ ਇਕ ਥੋੜੇ ਮਸਲੇ ਤੇ ਵੀ ਗੱਲ ਕਰਨਾ ਚਾਹੁੰਦਾ ਹਾਂ, ਮਸਲਾ ਨਹੀਂ ਹੈਗਾ, ਖ਼ਬਰ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ। ਅਸੀਂ ਬੱਚਿਆਂ ਦੇ ਫਿਊਚਰ ਦੇ ਬਾਰੇ ਕਾਫੀ ਚਿੰਤਤ ਰਹਿੰਦੇ ਹਾਂ, ਉਨ੍ਹਾਂ ਦੀ ਪੜ੍ਹਾਈ ਬਾਰੇ ਚਿੰਤਤ ਰਹਿੰਦੇ ਹਾਂ ਕਿ ਉਹ ਇੰਟੈਲੀਜੈਂਟ ਹੋਣ, ਸਮਾਜ ਦੇ ਵਿਚ ਉਹ ਵਿਚਰਨ ਤੇ ਉਨ੍ਹਾਂ ਨੂੰ ਸਾਰੀ ਗੱਲ ਸਮਝ ਆਉਂਦੀ ਹੋਵੇ, ਤੇ ਬੜਾ ਜ਼ੋਰ ਲਾਉਂਦੇ ਹਾਂ। ਤੇ ਖਾਸ ਕਰਕੇ ਸਕੂਲਾਂ ਵੱਲ ਅਸੀਂ ਕਾਫੀ ਧਿਆਨ ਦਿੰਦੇ ਹਾਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਵੱਲ। ਤੇ ਆਸਟ੍ਰੇਲੀਆ ਕਿੱਥੇ ਖੜਦਾ ਹੈ ਦੁਨੀਆਂ ਦੇ ਮੁਕਾਬਲੇ, ਇਸ ਦੀ ਇਕ ਖ਼ਬਰ ਅੱਜ ਛਪੀ ਹੈ ਪ੍ਰਾਇਮਰੀ ਸਕੂਲ ਦੇ ਮੁਲਾਂਕਣਾਂ, ਜਾਣੀ ਕਿ ਉਨ੍ਹਾਂ ਦੇ ਐਨਾਲਿਸਿਸ ਦੇ ਦੌਰਾਨ, ਖਾਸ ਕਰਕੇ ਮੈਥ ਹਿਸਾਬ ਕਿਤਾਬ ਦੇ ਚੱਕਰ ਦੇ ਵਿਚ। ਸੋ ਜਦੋਂ ਹੁਣ ਅੰਕੜੇ ਆਏ ਨੇ ਕੰਪੇਅਰ ਕੀਤਾ ਦੁਨੀਆਂ ਦੇ ਵਿਚ, ਤਾਂ ਆਸਟ੍ਰੇਲੀਆ ਦੇ ਵਿਚ ਪ੍ਰਾਇਮਰੀ ਸਕੂਲ ਦੇ ਮੈਥ ਦੇ ਜਿਹੜੇ ਸਟੂਡੈਂਟ ਨੇ ਉਨ੍ਹਾਂ ਦੇ ਵਿਚ 8 ਸਟੂਡੈਂਟਸ ਨੂੰ ਇਹ ਨਹੀਂ ਪਤਾ ਇਕ ਕਲਾਸ ਦੇ ਵਿਚ ਕੀ ਹੋ ਰਿਹਾ, ਮਤਲਬ ਵਟਸ ਗੋਇੰਗ ਔਨ। ਤੇ ਸਿੰਗਾਪੁਰ ਦੇ ਵਿਚ ਅਨਾਲਿਸਿਸ ਹੋਏ ਨੇ ਕਿ ਉਨ੍ਹਾਂ ਦੇ ਜਿਹੜੇ ਅੱਧੇ ਚੌਥੀ ਦੇ ਸਟੂਡੈਂਟ ਨੇ, ਜਾਣੀ ਕਿ ਚੌਥੀ ਕਲਾਸ ਦੇ ਅੱਧੇ ਸਟੂਡੈਂਟ ਦੇ ਕੋਲ ਐਡਵਾਂਸਡ ਹਿਸਾਬ ਕਿਤਾਬ ਦੇ ਵਿਚ, ਜਾਣੀ ਕਿ ਮੈਥ ਦੇ ਵਿਚ ਸਕਿੱਲਸ ਨੇ, ਤੇ ਉਹ ਸਾਰੀਆਂ ਵਰਡ ਪ੍ਰੋਬਲਮ ਸੋਲਵ ਕਰ ਸਕਦੇ ਆ ਮਲਟੀਪਲ ਸਟੈਪਸ ਦੇ ਵਿਚ, ਤੇ ਉਨ੍ਹਾਂ ਨੂੰ ਫਰੈਕਸ਼ਨਸ ਵੀ ਆਉਂਦੇ ਨੇ, ਡੈਸੀਮਲ ਵੀ ਆਉਂਦੇ ਨੇ, ਤੇ ਉਨ੍ਹਾਂ ਦੇ 2 ਜਾਂ 3 ਡਾਇਮੈਂਸ਼ਨਲ ਜਿਹੜੇ ਸ਼ੇਪਸ ਨੇ, ਸਰਕਲ ਤੇ ਸਫੀਅਰ ਵੀ ਉਨ੍ਹਾਂ ਨੂੰ ਆਉਂਦੇ ਨੇ ਚੌਥੀ ਕਲਾਸ ਦਿਆਂ ਨੂੰ। ਪਰ ਆਸਟ੍ਰੇਲੀਆ ਦੇ ਵਿਚ ਜਿਹੜੇ ਬਰਾਬਰ ਉਨ੍ਹਾਂ ਦੇ ਸਮਕਾਲੀ ਸਟੂਡੈਂਟ ਨੇ ਇੱਥੇ, ਉਹ ਸਿਰਫ 9% ਹੀ ਇਹੋ ਜਿਹੇ ਜਿਹੜੇ ਸੋਲਵਿੰਗ ਕਰ ਸਕਦੇ ਆ, 9%, ਤੇ ਉਥੇ 50% ਹੈ। ਸੋ ਕਾਫੀ ਵੱਡਾ ਅੰਕੜਾ ਆ। ਸੋ ਇਹ ਜਿਹੜਾ ਟੈਸਟ ਹੈ, ਇਹ ਇੰਟਰਨੈਸ਼ਨਲ ਮੈਥਮੈਟਿਕਲ ਐਂਡ ਸਾਇੰਸ ਸਟੱਡੀ ਨੇ ਟੈਸਟ ਲਿਆ ਜੀ, ਤੇ ਉਨ੍ਹਾਂ ਨੇ ਤਕਰੀਬਨ 6.5 ਲੱਖ ਸਟੂਡੈਂਟ ਅਰਾਊਂਡ ਦਾ ਵਰਲਡ, ਦੁਨੀਆਂ ਦੇ ਵਿਚੋਂ ਇਹ ਟੈਸਟ ਲਿਆ ਆ। ਸੋ ਇਕ ਕਲਾਸ ਦੇ ਵਿਚ ਉਹ ਕਹਿੰਦੇ ਨੇ ਕਿ 8 ਸਟੂਡੈਂਟ ਐਵਰੇਜ ਆਸਟ੍ਰੇਲੀਆ ਦੇ ਵਿਚ, ਉਨ੍ਹਾਂ ਨੂੰ ਕੋਈ ਪਤਾ ਨਹੀਂ ਕਿ ਮੈਥ ਦੇ ਵਿਚ ਕੀ ਹੋ ਰਿਹਾ, ਦੇ ਹੈਵ ਨੋ ਆਈਡੀਆ। ਇਹ ਆਸਟ੍ਰੇਲੀਅਨ ਕੌਂਸਲ ਆਫ ਐਜੂਕੇਸ਼ਨ ਰਿਸਰਚ ਦੇ ਡਾਇਰੈਕਟਰ ਨੇ ਇਹ ਚਿੰਤਾ ਜ਼ਾਹਰ ਕੀਤੀ ਹੈ। ਤੇ ਹੁਣ ਆਸਟ੍ਰੇਲੀਆ ਦਾ ਕੀ ਰੇਟ ਹੈ ਜੀ? ਆਸਟ੍ਰੇਲੀਆ ਦਾ ਰੇਟ ਮੈਥ ਦੇ ਵਿਚ ਚੌਥੀ ਦੀ ਸਾਇੰਸ ਆਪਣੇ ਮੈਥ ਦੀ ਰੈਂਕਿੰਗ ਜਿਹੜੀ ਆ ਉਹ ਸਿੰਗਾਪੁਰ ਨੰਬਰ 1 ਤੇ ਆ, ਹਾਂਗਕਾਂਗ ਨੰਬਰ 2 ਤੇ ਆ, ਕੋਰੀਆ ਨੰਬਰ 3 ਤੇ ਆ, ਚਾਈਨੀਜ਼ ਤਾਇਪੈ ਨੰਬਰ 4 ਤੇ ਆ, ਜਪਾਨ 5 ਤੇ, ਉਸ ਤੋਂ ਬਾਅਦ ਨਾਰਦਰਨ ਆਇਲੈਂਡ, ਰਸ਼ੀਆ, ਨਾਰਵੇ, ਆਇਰਲੈਂਡ, ਇੰਗਲੈਂਡ ਆ ਜਾਂਦਾ ਹੈ ਜੀ ਚੌਥੀ ਕਲਾਸ ਦੀ। ਤੇ ਆਸਟ੍ਰੇਲੀਆ 27ਵੇਂ ਨੰਬਰ ਤੇ ਆਉਂਦਾ ਹੈ, ਭਾਰਤ ਵੈਸੇ ਹੈ ਨਹੀਂ ਇਹਦੇ ਵਿਚ, ਸ਼ਾਇਦ ਉਨ੍ਹਾਂ ਦੀ ਨਾ ਰੈਂਕਿੰਗ ਕੀਤੀ ਹੋਵੇ, ਕਿਉਂਕਿ ਭਾਰਤ ਦੇ ਵਿਚ ਮੈਥ ਦੇ ਵਿਚ ਕਾਫੀ ਇੰਟੈਲੀਜੈਂਟ ਹੈਗੇ ਨੇ। ਇਸੇ ਤਰ੍ਹਾਂ 8ਵੀਂ ਦੇ ਵਿਚ ਵੀ ਸਿੰਗਾਪੁਰ ਪਹਿਲਾਂ ਹੀ ਹੈ ਜੀ, ਆਸਟ੍ਰੇਲੀਆ 17ਵੇਂ ਨੰਬਰ ਤੇ ਆਉਂਦਾ ਹੈ, ਤੇ ਉਧਰ ਚੌਥੀ ਦਾ ਜਿਹੜਾ ਸਾਇੰਸ ਰੈਂਕਿੰਗ ਹੈ ਉਸ ਦੇ ਵਿਚ ਸਿੰਗਾਪੁਰ, ਕੋਰੀਆ, ਜਪਾਨ, ਰਸ਼ੀਆ, ਤੇ ਉਸ ਦੇ ਵਿਚ ਆਸਟ੍ਰੇਲੀਆ ਜਿਹੜਾ ਆ ਉਹ 27ਵੇਂ ਨੰਬਰ ਤੇ ਆ ਰਿਹਾ। ਚੌਥੀ ਕਲਾਸ ਵਾਲੇ ਨਲਾਇਕ ਹੈ ਜੀ ਆਸਟ੍ਰੇਲੀਆ ਵਾਲੇ, ਕਹਿਣ ਦਾ ਮਤਲਬ ਇਹ ਆ, ਤੇ 8ਵੀਂ ਕਲਾਸ ਵਾਲੇ 17ਵੇਂ ਨੰਬਰ ਤੇ ਆ। ਸੋ ਇਹ ਅੰਕੜੇ ਜਿਹੜੇ ਨੇ ਆ ਰਹੇ ਨੇ, ਜਿਹੜਾ ਕਿ ਇਕ ਆਸਟ੍ਰੇਲੀਆ ਦੇ ਸਕੂਲਾਂ ਦਾ ਜਿਹੜਾ ਇਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸਕੂਲਾਂ ਵਾਸਤੇ। ਸੋ ਇਸ ਦੇ ਬਾਰੇ ਆਪਾਂ ਮਤਲਬ ਥੋੜੀ ਜਿਹੀ ਗੱਲ ਕਰਨੀ ਇਹ ਬਣਦੀ ਹੈ ਕਿ ਕਈ ਵਾਰੀ ਅਸੀਂ ਡਿਪੈਂਡੈਂਟ ਹੋ ਜਾਂਦੇ ਹਾਂ ਕਿ ਟੀਚਰ ਹੀ ਸਿਖਾਲਣ ਸਾਰਾ ਕੁਛ ਉਥੇ ਉਨ੍ਹਾਂ ਨੂੰ, ਤੇ ਅਸੀਂ ਆਪ ਕੁਛ ਨਾ ਕਰੀਏ, ਪਰ ਇਸ ਤਰ੍ਹਾਂ ਨਹੀਂ ਹੈਗਾ। ਘਰ ਦੇ ਵਿਚ ਬੱਚਿਆਂ ਨੂੰ ਸਮਝਾਉਣਾ ਬੁਝਾਉਣਾ ਸਾਡਾ ਫਰਜ਼ ਬਣਦਾ, ਉਨ੍ਹਾਂ ਨੂੰ ਪੜਾਉਣਾ ਸਾਡਾ ਫਰਜ਼ ਬਣਦਾ। ਇਸ ਦਾ ਕਾਰਨ ਇਕ ਹੋਰ ਵੀ ਦੱਸਿਆ ਆ ਸਾਡੇ ਇਸੇ ਰਿਪੋਰਟ ਦੇ ਵਿਚ ਕਿ ਜਿਹੜੇ ਏਸ਼ੀਅਨ ਪੇਰੈਂਟਸ ਨੇ ਭਾਰਤੀ ਚਾਈਨੀਜ਼ ਜੈਪਨੀਜ਼ ਕੋਰੀਅਨ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ ਬਹੁਤ ਜ਼ਿਆਦਾ ਧਿਆਨ ਦਿੰਦੇ ਨੇ ਕਿਉਂਕਿ ਇਸ ਦੇ ਹੋਰ ਕਈ ਫੈਕਟਰ ਨੇ ਕਿ ਇੱਕ ਪਰਿਵਾਰਕ ਜੁਆਇੰਟ ਫੈਮਿਲੀ ਦਾ ਵੀ ਇੱਕ ਪ੍ਰਭਾਵ ਹੁੰਦਾ ਆ ਕਿ ਜ਼ਿਆਦਾ ਸਮਾਂ ਪੇਰੈਂਟਸ ਦੇ ਸਕਦੇ ਨੇ ਕਿਉਂਕਿ ਕੰਮ ਵੰਡੇ ਉਹ ਆਉਂਦੇ ਨੇ ਤੇ ਇਕੱਠੇ ਰਹਿਣ ਕਰਕੇ ਉਹ ਧਿਆਨ ਜਿਹੜਾ ਕਈ ਵਾਰੀ ਗ੍ਰੈਂਡ ਪੇਰੈਂਟਸ ਵੀ ਰੱਖਦੇ ਨੇ ਕੰਮ ਦੀ ਹੈਲਪ ਕਰਾ ਦਿੰਦੇ ਨੇ ਬੱਚਿਆਂ ਨੂੰ ਧਿਆਨ ਟਿਊਸ਼ਨ ਦਾ ਜਾਂ ਆਪ ਪੜ੍ਹਾਉਣਾ ਇਹ ਰੁਝਾਨ ਜਿਹੜਾ ਆ ਬੜਾ ਜ਼ਿਆਦਾ ਹੈ ਦੂਜਾ ਸਟਰਗਲਿੰਗ ਕਮਿਊਨਿਟੀਜ਼ ਦੇਖੀ ਉਹ ਗਰੀਬੀ ਦੇਖੀ ਉਹ ਇਸ ਕਰਕੇ ਗਰੀਬੀ ਦੇ ਵਿੱਚੋਂ ਕੰਪੈਟੀਟਿਵਨੈਸ ਜਿਹੜੀ ਆ ਉਹ ਝਲਕਦੀ ਹੈ ਸਾਡੇ ਇਹਨਾਂ ਭਾਈਚਾਰਿਆਂ ਦੇ ਵਿੱਚ ਤੇ ਉਹ ਕੁਝ ਕਰ ਦਿਖਾਉਣਾ ਚਾਹੁੰਦੇ ਨੇ ਸ਼ਾਈਨ ਕਰਨਾ ਚਾਹੁੰਦੇ ਨੇ ਇਹ ਜਿਹੜੀ ਭਾਵਨਾ ਆ ਇਹਨੂੰ ਉਹ ਹੋਰ ਵੀ ਤੀਬਰ ਕਰਕੇ ਆਪਣੇ ਬੱਚਿਆਂ ਦੇ ਵਿੱਚੋਂ ਆਪਣਾ ਸਕਸੈਸ ਦੇਖਣਾ ਚਾਹੁੰਦੇ ਨੇ ਸੋ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜ ਗਏ ਨੇ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਦ ਨੈਕਸਟ ਥਿੰਗ ਦਿਸ ਇਜ਼ ਟੂ ਹੈਪਨ ਆਈ ਵਿਡ ਬੈਨ ਔਨ 4 and 6 ਇਨ ਕ੍ਰਿਕਟ ਬਿਕੋਜ਼ ਪੀਪਲ ਪੁੱਟ ਲੋਟ ਆਫ ਸੱਟਾ ਔਨ ਦਿਸ ਦਿਸ ਇਜ਼ ਜਸਟ ਅ ਜੋਕ ਤੇ ਹਾਂਜੀ ਚੌਕਿਆਂ ਚੱਕਿਆਂ ਦੇ ਕਹਿੰਦੇ ਸੱਟਾ ਲੱਗਦਾ ਇਸ ਕਰਕੇ ਹੁਣ ਇੰਡੀਆ ਦੇ ਵਿਚ ਸ਼ਾਇਦ ਇਹ ਵੀ ਬੈਨ ਹੋ ਜਾਵੇ ਤੇ ਰਾਜੀ ਭੰਗੂ ਸਿੰਘਾਪੁਰ ਵਾਲੇ ਦੇਖ ਲਓ ਜੀ ਅੱਜ ਤੁਹਾਡੀ ਚੜ੍ਹਾਈ ਕਰਾ ਰਹੇ ਸਿੰਘਾਪੁਰ ਵਾਲਿਆਂ ਦੀ ਨੰਬਰ 1 ਆਏ ਨੇ ਤੇ ਕਹਿੰਦੇ ਨੇ ਕਿ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ ਤੇ ਸਿੰਘਾਪੁਰ ਕਾਫੀ ਐਡਵਾਂਸ ਹੈ ਜੀ ਸਾਰੇ ਸਾਈਡ ਤੋਂ ਬਿਲਕੁਲ ਮੈਂ ਸਿੰਘਾਪੁਰ ਜਾ ਕੇ ਆਇਆ ਅੱਗੇ ਤਕਰੀਬਨ ਆਈ ਥਿੰਕ ਦੈਟ ਵਾਜ਼ 1998 ਉਦੋਂ ਤੱਕ ਤਾਂ ਉਦੋਂ ਬਾਅਦ ਤਾਂ ਬਹੁਤ ਤਰੱਕੀ ਕਰ ਲਈ ਹੋਗੀ ਪਰ ਮੈਨੂੰ ਉਦੋਂ ਵੀ ਬਹੁਤ ਚੰਗਾ ਲੱਗਿਆ ਸੀ ਐਡਾ ਵੱਡਾ ਸ਼ਹਿਰ ਹੈ ਤੇ ਇੰਨੇ ਦਰਖਤ ਖੁੱਲਾ ਵੈਲ ਪਲੈਨਡ ਬਹੁਤ ਵਧੀਆ ਲੱਗਿਆ ਸੀ ਮੈਨੂੰ ਸਿੰਘਾਪੁਰ ਖਾਸ ਕਰਕੇ ਮੁਸਤਫਾ ਤੁਹਾਡਾ ਜਿਹੜਾ ਇੰਡੀਅਨ ਬਾਜ਼ਾਰ ਹੈ ਉੱਥੇ ਤੇ ਮੈਨੂੰ ਯਾਦ ਹੈ ਕਿ ਅਸੀਂ ਸ਼ਾਮ ਨੂੰ ਦੁਪਹਿਰੇ ਜੇ ਉਤਰੇ ਤੇ ਸ਼ਾਮ ਨੂੰ ਅਸੀਂ ਮੁਸਤਫਾ ਚਲੇ ਗਏ ਇੰਡੀਅਨ ਬਾਜ਼ਾਰ ਤੇ ਜਿਸ ਤਰ੍ਹਾਂ ਹੀ ਉਤਰੇ ਸਾਨੂੰ ਫੀਲਿੰਗ ਐਨ ਇੰਡੀਆ ਵਾਲੀ ਆਈ ਉੱਥੇ ਉਦੋਂ ਜੀ ਸੀਡੀਆਂ ਦਾ ਜ਼ਮਾਨਾ ਹੁੰਦਾ ਸੀ ਤੇ ਟੇਪਾਂ ਦਾ ਤੇ ਗਾਣੇ ਲੱਗੇ ਹੋ ਪੰਜਾਬੀ ਗਾਣੇ ਲੱਗੇ ਹੋ ਹਿੰਦੀ ਗਾਣੇ ਲੱਗੇ ਹੋ ਗਲੀ ਦੇ ਵਿੱਚ ਤੇ ਛੋਲੇ ਭਟੂਰੇ ਤੇ ਮੁਸਤਫਾ ਦੇ ਵਿੱਚ ਚਲੇ ਗਏ ਸੋ ਬਹੁਤ ਵਧੀਆ ਫੀਲਿੰਗ ਸਾਨੂੰ ਉੱਥੇ ਹੀ ਆ ਗਈ ਸੀਗੀ ਸੋ ਮੈਨੂੰ ਲੱਗਦਾ ਹੁਣ ਵੀ ਇਸੇ ਤਰ੍ਹਾਂ ਹੀ ਹੋਊਗਾ ਰਾਜੇ ਜੀ ਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਪ੍ਰੋਗਰਾਮ ਪਸੰਦ ਕਰ ਰਹੇ ਹੋਵੋਗੇ ਤੇ ਸਾਡੀਆਂ ਜਿਹੜੀਆਂ ਗੱਲਾਂ ਬਾਤਾਂ ਦਾ ਆਨੰਦ ਮਾਣ ਰਹੇ ਹੋਵੋਗੇ ਤੇ ਗੱਲ ਕਵੀ ਬਣਨ ਦੀ ਹੈ ਜੀ ਕਵੀ ਬਣਨ ਦਾ ਨਾਮ ਬਣਨ ਦੀ ਤੇ ਉਹ ਵੀ ਤੁਹਾਨੂੰ ਆਪਾਂ ਇੱਕ ਗੀਤ ਸੁਣਾਉਣਾ ਬਹੁਤ ਸੋਹਣਾ ਤੇ ਹੋਰ ਵੀ ਸੱਜਣ ਮਿੱਤਰ ਜਿਹੜੇ ਅੱਜ ਜੁੜੇ ਨੇ ਜੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਇੰਨਾ ਸਮਾਂ ਤੁਸੀਂ ਕੱਢ ਕੇ ਸਾਡੇ ਨਾਲ ਜੁੜਦੇ ਹੋ ਸਾਡੇ ਪ੍ਰੋਗਰਾਮਾਂ ਨੂੰ ਪਿਆਰ ਦਿੰਦੇ ਹੋ ਸਾਨੂੰ ਸਾਰਿਆਂ ਨੂੰ ਸਤਿਕਾਰ ਦਿੰਦੇ ਹੋ ਇਸ ਦੇ ਲਈ ਧੰਨਵਾਦ ਤੇ ਕੋਈ ਵੀ ਕਮੀ ਪੇਸ਼ੀ ਹੈ ਸਾਡੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰਿਆ ਕਰੋ ਸਾਨੂੰ ਦੱਸਿਆ ਕਰੋ ਤੇ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਜੀ ਤੁਹਾਡੀ ਵੱਧ ਤੋਂ ਵੱਧ ਅਸੀਂ ਐਂਟਰਟੇਨਮੈਂਟ ਤੇ ਜਾਣਕਾਰੀਆਂ ਦੇ ਵਿੱਚ ਵਾਧਾ ਕਰਿਆ ਕਰਾਂਗੇ ਜੀ ਤੇ ਲਓ ਜਾਂਦੇ ਜਾਂਦੇ ਫਿਰ ਮੈਂ ਉਹੀ ਸੁਣਾ ਦਾਂ ਗੀਤ ਕਵਿਤਾ ਵਾਲਾ ਸੁਣਦੇ ਹਾਂ ਜੀ ਮਾਮਾ ਰਫੀ ਸਾਹਿਬ ਨੂੰ ਤੇ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਮੈਂ ਕਹੀਂ ਕਵੀ ਨਾ ਬਣ ਜਾਉ ਤੇਰੇ ਪਿਆਰ ਮੈਂ ਕਵਿਤਾ ਮੈਂ ਕਹੀਂ ਕਵੀ ਨਾ ਬਣ ਜਾਉ ਤੇਰੇ ਪਿਆਰ ਮੈਂ ਕਵਿਤਾ ਮੈਂ ਕਹੀਂ ਕਵੀ ਨਾ ਬਣ ਜਾਉ ਦਿਲ ਕੇ ਆਈਨੇ ਮੈਂ ਮੈਨੇ ਬਾਰ ਬਾਰ ਦੇਖਾ ਤੁਝੇ ਦਿਲ ਕੇ ਆਈਨੇ ਮੈਂ ਮੈਨੇ ਬਾਰ ਬਾਰ ਦੇਖਾ ਤੇਰੀ ਅੱਖੜੀਆਂ ਮੈਂ ਦੇਖਾ ਕੁਛ ਲੱਗਦਾ ਪਿਆਰ ਦੇਖਾ ਤੇਰਾ ਤੀਰ ਮੈਂ ਦੇਖਾ तो जिगर के पार देखा, मैं कहीं कवि न बन जाऊं, तेरे प्यार में कविता, मैं कहीं कवि न बन जाऊं, तेरे प्यार में कविता, मैं कहीं कवि न बन जाऊं। लचक है तेरा रंग है सलोना, तेरे अंग में लचक है, तेरी बात में है जादू, तेरे बोल में खनक है, तेरी हर अदा मोहब्बत तू जमीन की धनक है, मैं कहीं कवि न बन जाऊं, तेरे प्यार में कविता, मैं कहीं कवि न बन जाऊं, तेरे प्यार में कविता, मैं कहीं कवि न बन जाऊं। दिल वा रहा है तेरा रूप सादा सादा, मेरा दिल वा रहा है तेरा रूप सादा सादा, ये झुकी झुकी निगाहें करे प्यार दिल में ज्यादा, मैं तुझी पे जान दूंगा है यही मेरा इरादा, मैं कहीं कवि न बन जाऊं, तेरे प्यार में कविता, मैं कहीं कवि न बन जाऊं, तेरे प्यार में कविता, मैं कहीं कवि न बन जाऊं।